ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ।
ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹਵਿੰਦੇ।
ਵਾਹੜੇ ਤੇ ਵਿਸ਼ਰਾਮ ਕਰ ਲਓ, ਬੋਲੋ ਸਾਰੇ। ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹਵਿੰਦੇ। ਨਦੀਆਂ ਵੀ ਨਾਲੇ ਵੀ, ਛੋਟੇ ਨਾਲੇ ਹੋਰ ਵਾਹੜੇ ਜਿਹੜੇ ਸੀ, ਜਾਂ ਕੂਲਾਂ ਕਹਿ ਲਓ, ਛੋਟੀਆਂ ਛੋਟੀਆਂ ਕੂਲਾਂ ਹੁੰਦੀਆਂ ਜਿਹੜੀਆਂ, ਗੰਗਾ ਨਾਲ ਮਿਲ ਕਰਕੇ ਗੰਗੇ ਦੇ ਸੰਗੀ ਹੋ ਕੇ ਗੰਗਾ ਹੀ ਬਣ ਜਾਂਦੇ ਜੀ। ਅੱਗੇ ਜੀ,
ਅੱਠ ਸੱਠ ਤੀਰਥ ਸੇਵਦੇ ਦੇਵੀ ਦੇਵਾ ਸੇਵ ਕਰੰਦੇ।
ਬਿੰਦੀ ਤਾਂ ਨਹੀਂ ਸੇਵਦੇ ਦੇ ਨਾਲ? ਹਾਂ, ਸੇਵਦੇ ਪਲ ਉੱਥੇ ਹੋਣੀ ਨਹੀਂ, ਕਈਆਂ ਕੋਲ ਹੈ ਨਹੀਂ, ਕਈਆਂ ਕੋਲ ਹੈਗੀ ਆ।
ਹਾਂਜੀ,
ਸੇਵਦੇ ਵਿਚਾਰ ਲਓ। ਅੱਠ ਸੱਠ ਤੀਰਥ ਸੇਵਦੇ ਦੇਵੀ ਦੇਵਾ ਸੇਵ ਕਰੰਦੇ। ਫਿਰ ਅਠਾਰਾਂ ਤੀਰਥਾਂ ਦੇ ਵੀ ਮੰਨੇ ਜਿਹੜੇ ਹਿੰਦੂਆਂ ਦੇ ਅਠਾਰਾਂ ਤੀਰਥ ਨੇ, ਉਹਨਾਂ ਨੂੰ ਸੇਵਦੇ ਨੇ। ਅਠਾਰਾਂ ਤੀਰਥਾਂ ਬਾਰੇ ਕਈ ਇਹਨਾਂ ਦੇ ਭੇਦ ਨੇ, ਅਤੇ ਕੁਝ ਕੁਝ ਫਰਕ ਹੈ। ਕੁਝ ਗ੍ਰੰਥਾਂ ਨੇ ਜਿਹੜੇ ਨੇ 222 ਤੀਰਥ ਵੀ ਮੰਨੇ ਨੇ, ਅਤੇ ਕੁਝ ਗ੍ਰੰਥਾਂ ਨੇ ਇਹਨਾਂ ਦਾ ਨੇ 102 ਵੀ ਮੰਨੇ ਨੇ। ਅਤੇ ਭਵਿਸ਼ ਪੁਰਾਣ ਦੇ ਨਾਗਰਖੰਡ 'ਚ ਪੜ੍ਹਾਂਗੇ ਨਾ, ਉਹ 130 102 ਦੀ ਗਿਣਤੀ ਕਰਦਾ ਹੈ। ਕਪਲ ਤੰਤਰ ਜਿਹੜਾ ਹੈ, ਉਹਨੇ ਵੱਖਰੇ 68 ਮੰਨੇ ਨੇ, ਜਿਵੇਂ ਹਰਿਦੁਆਰ ਹੈ, ਕਾਂਸੀ ਹੈ, ਕਾਂਸੀ ਨਾਲ ਨਾਲ ਜਿਹੜਾ ਹੈ ਕਾਂਚੀ ਹੈ, ਕਾਲੰਜਰ ਹੈ, ਕਾਵੇਰੀ ਹੈ, ਅਤੇ ਗੰਗਾ ਹੈ, ਜਮੁਨਾ, ਸਰਸਵਤੀ, ਐਰਾਵਤੀ ਵਗੈਰਾ, ਓਅੰਕਾਰ, ਅਯੁੱਧਿਆ, ਅਵੰਤਿਕਾ, ਇਹ ਐਸੇ ਤੀਰਥ, ਗੰਗਾ ਸਾਗਰ, ਗੰਡਕਾ, ਘਰਘਰਾ ਵਗੈਰਾ ਵਗੈਰਾ, ਚਿੱਤਰਕੂਟ, ਇਉਂ ਇਹ ਕੁਝ ਇਹਨਾਂ ਦੀ ਗਿਣਤੀ ਹੈ। ਜਗਨਨਾਥ, ਜਵਾਲਾਮੁਖੀ, ਤਾਪਤੀ ਵਗੈਰਾ, ਅਤੇ ਇਉਂ ਤੁੰਗ ਭਗਾ ਵੀ ਕਹਿ ਦਿੰਦੇ ਨੇ, ਅਤੇ ਇਉਂ ਇਹ ਜਿਹੜੇ ਨੇ ਦੁਆਰਕਾ, ਨਰਮਦਾ, ਨਾਗ ਤੀਰਥ, ਨੈਮਸ ਵਗੈਰਾ, ਇਹ 68 ਤੀਰਥ ਜਿਹੜੇ ਮੰਨੇ ਨੇ। ਕਪਿਲ ਤੰਤਰ ਵਿੱਚ ਇਹ 68 ਨੇ, ਕੁਝ ਗ੍ਰੰਥਾਂ ਵਿੱਚ ਉਹਨਾਂ ਨੇ 222 ਵੀ ਲਿਖੇ ਨੇ। 102 ਦੀ ਗਿਣਤੀ ਭਵਿਸ਼ ਪੁਰਾਣ ਵਿੱਚ ਆਉਂਦੀ ਆ, ਮਤਸ਼ ਪੁਰਾਣ ਵਿੱਚ 222 ਕਹਿ ਦਿੱਤੇ ਨੇ। ਇਉਂ ਪ੍ਰਸਿੱਧ ਜਿਹੜੇ ਨੇ ਕਹਿ ਲਓ ਵੀ 68 ਤੀਰਥ, ਜਿਹੜੇ 68 ਤੀਰਥਾਂ ਨੂੰ ਵੀ ਸੇਮਦੇ ਨੇ, ਅਤੇ ਦੇਵੀ ਦੇਵਤਿਆਂ ਨੂੰ 33 ਕਰੋੜ ਦੇਵਤਾ, 9 ਕਰੋੜ ਦੇਵੀ, ਇਹਨਾਂ ਦੀ ਵੀ ਸੇਵਾ ਕੁਝ ਕਰੀ ਜਾ ਰਹੇ ਨੇ, ਪੂਜੀ ਜਾ ਰਹੇ ਨੇ। ਹਾਂਜੀ,
ਲੋਕ ਵੇਦ ਗੁਣ ਗਿਆਨ ਵਿੱਚ ਪਤਤ ਅਧਾਰਨ ਨਾਉ ਸੁਣਦੇ।
ਹਾਂ, ਇਹ ਜਿਹੜੇ ਲੋਕ ਨੇ ਨਾ, ਲੋਕ ਵੇਦ ਨਹੀਂ ਕਹਿਣਾ, ਲੋਕ ਥੋੜ੍ਹੀ ਜਮਕ ਲਾ ਕੇ ਨਾ, ਲੋਕ ਵੇਦ ਗੁਣ ਗਿਆਨ ਵਿੱਚ, ਇਹ ਲੋਕ ਸ਼ਾਸਤਰ ਅਨੁਸਾਰ ਜਾਂ ਲੋਕ ਸ਼ਾਸਤਰ ਅਨੁਸਾਰ ਗੁਣਾਂ ਅਤੇ ਗਿਆਨ ਵਿੱਚ ਰਹਿੰਦੇ ਨੇ। ਇਹ ਜਿਹੜੇ ਲੋਕ ਉੱਪਰ ਦੱਸੇ ਨੇ ਨਾ, ਸ਼ਾਸਤਰਾਂ ਅਨੁਸਾਰ, ਸ਼ਾਸਤਰਾਂ ਦੇ ਜੋ ਗੁਣ ਨੇ, ਅਤੇ ਵੇਦ ਵਿੱਚ ਜੋ ਗਿਆਨ ਹੈ, ਅਤੇ ਇਉਂ ਉਹਦੇ ਵਿੱਚ ਰਹਿਣਾ ਕਰਦੇ ਨੇ। ਫਿਰ ਹੋਰ ਪਤਤ ਉਦਾਹਰਨ ਨਾਉ ਸੁਣਦੇ। ਪਤ ਉਦਾਹਰਨ ਕੌਣ ਹੈ? ਪਰਮੇਸ਼ਰ। ਉਹਦੇ ਨਾਂ ਨੂੰ ਚਲੋ ਸਰਵਣ ਵੀ ਕਰਦੇ ਨੇ, ਪਰ ਹਾਂ, ਪਰ ਉਹਨਾਂ ਦਾ ਕੈਸਾ ਹੈ ਅੱਗੇ ਦੱਸਿਆ। ਇੱਦਾਂ ਦਾ ਤੀਰਥਾਂ 'ਤੇ ਜਾਣਾ, 68 ਤੀਰਥਾਂ 'ਤੇ ਨਹਾ ਵੀ ਲੈਣਾ, ਦੇਵੀ ਦੇਵਤੇ ਵੀ ਮਨਾ ਲੈਣੇ, ਅਤੇ ਸ਼ਾਸਤਰ ਵੇਦ ਗਿਆਨ ਵੀ ਸੁਣ ਦੀ ਜਿਹੜੀ ਹੈ ਸੁਣ ਲੈਣਾ, ਗਿਆਨ ਦੇ ਗਿਆਤਾ ਹੋ ਜਾਣਾ। ਪਰ ਉਹਨਾਂ ਦਾ ਐਸਾ ਗਿਆਨ, ਐਸਾ ਤੀਰਥਾਂ 'ਤੇ ਨਹਾਉਣਾ ਕਿਹਦੇ ਵਰਗਾ ਹੈ? ਬਿਨਾਂ ਧਾਰਨ ਤੋਂ ਪੜ੍ਹੋਗੇ।
ਹਸਤੀ ਨੀਰ ਨਹਾਲੀ ਨਹਾਰੀਅਨ ਬਾਹਰ ਨਿਕਲ ਚਾਰ ਛਣਦੇ।
ਇੱਦਾਂ ਦਾ ਉਹਨਾਂ ਦਾ ਤੀਰਥਾਂ 'ਤੇ ਜਾਣਾ, ਇੱਦਾਂ ਦਾ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਹੈ। ਧਾਰਨ ਬਿਰਤੀ ਤੋਂ ਬਿਨਾਂ ਹੋਣ ਕਰਕੇ। ਹਾਸੀ ਨਾਮ ਹਾਥੀ ਦਾ, ਨੀਰ ਪਾਣੀ ਵਿੱਚ ਹਾਥੀ ਨੂੰ ਨਵਾ ਦੇਈਏ ਬਾਹਰ ਨਿਕਲਦਾ ਹੈ, ਮੁੜ ਕੇ ਫਿਰ ਜਿਹੜੀ ਸੁਆਹ ਉਡਾਉਂਦਾ ਹੈ। ਐਸਾ ਹੀ ਉਹਨਾਂ ਦਾ ਇਹ ਤੀਰਥਾਂ ਦਾ ਨਹਾਉਣਾ ਹੈ। ਇੱਕ ਪਾ ਨਾਥੀ ਨਾਤਿਆਂ ਦੋਵੇਂ ਪਾ ਚੜ੍ਹੀਏ ਸੋ ਹੋਰ ਐਸਾ ਨਹਾਉਣਾ।
ਸਾਧ ਸੰਗਤ ਗੁਣ ਸਾਧ ਸੁਣ, ਸਾਧ ਸੰਗਤ ਗੁਰ ਸਾਧ ਸੁਣ,
ਠੀਕ
ਗੁਰ ਉਪਦੇਸ਼ ਨਾ ਚਿੱਤ ਧਰੰਦੇ,
ਠੀਕ ਹੈ। ਇਉਂ ਜਿਹੜੇ ਸਾਖਤ ਲੋਕ ਨੇ, ਕਪਟ ਸੁਨੇਹੀ ਨੇ, ਜਿਹੜੇ ਸਾਧ ਸੰਗਤ ਆ ਜਾਂਦੇ ਨੇ, ਗੁਰਸ਼ਬਦ ਨੂੰ ਜਿਹੜਾ ਸੁਣਨਾ ਜਿਹੜਾ ਹੈ ਉਹਨਾਂ ਦਾ, ਉਹ ਦੇਖਾ ਸੁਣਨਾ ਐਸਾ ਹੈ ਵੱਧਾ ਚੱਟੀ ਜੋ ਭਰੇ ਨਾ ਗੁਣਨਾ ਪੁਕਾਰ, ਐਸਾ ਸੁਣਨਾ ਉਹਨਾਂ ਦਾ। ਅਤੇ ਗੁਰ ਉਪਦੇਸ਼ ਨੂੰ ਨਾ ਚਿੱਤ ਧਰੰਦੇ, ਚਿੱਤ ਵਿੱਚ ਧਾਰਨ ਨਹੀਂ ਕਰਦੇ।
ਤੁਮੇ ਅੰਮ੍ਰਿਤ ਸਿੰਜੀਏ,
ਸਿੰਜੀਏ
ਸਿੰਜੀਏ ਬੀਜੇ ਅੰਮ੍ਰਿਤ,
ਇੱਥੇ ਵੀ ਦੁਲਾਵਾਂ ਬੀਜੇ
ਬੀਜੇ ਅੰਮ੍ਰਿਤ ਫਲ ਨਾ ਫਲੰਦੇ,
ਦੋ ਵਾਲੀਆਂ ਠੀਕ ਹੈ। ਤੁਮੇ ਅੰਮ੍ਰਿਤ ਸਿੰਜੀਏ,
ਤੁਮੇ ਅੰਮ੍ਰਿਤ ਸਿੰਜੇ
ਬੀਜੇ ਅੰਮ੍ਰਿਤ ਫਲ ਨਾ ਫਲੰਦੇ,
ਬੀਜੇ ਅੰਮ੍ਰਿਤ ਫਲ ਨਾ ਫਲੰਦੇ।
ਕੌਰ ਤੁਮੇ ਵਾਗਾ ਉਹਨਾਂ ਦਾ ਜਿਹੜੇ ਕਪਟ ਸੁਨੇਹੀ ਨੇ, ਉਹ ਕੌਰ ਤੁਮੇ ਹੀ ਨੇ। ਕੌਰ ਤੁਮੇ ਦੀ ਜੜ ਵਿੱਚ ਅੰਮ੍ਰਿਤ ਸਿੰਜ ਦੀਏ, ਅੰਮ੍ਰਿਤ ਪਾ ਦੀਏ ਅਤੇ ਅੰਮ੍ਰਿਤ ਫਲ ਨਾ ਫਲੰਦੇ, ਉਹਨਾਂ ਤੋਂ ਕੌਰ ਤੁਮੇ ਲੱਗਣੇ ਨੇ, ਅੰਮ੍ਰਿਤ ਫਲ ਨਾਲ ਨਹੀਂ ਫਲਦੇ। ਹਾਂਜੀ, ਕੌਰ ਤੁਮਾ ਹੀ ਲੱਗਦਾ ਉਹਨਾਂ ਨੂੰ, ਕੌਰ ਤੁਮਾ। ਇਹ ਆਮ ਜਿਹੜੀਆਂ ਰੇਤੇ ਵਾਲੀਆਂ ਜ਼ਮੀਨਾਂ 'ਚ ਹੁੰਦਾ, ਜਿੱਦਾਂ ਨਾ ਹੁੰਦਾ ਨਾ ਤੁਹਾਡੇ ਹਦਵਾਣਾ, ਦੁਆਣ ਦਾ ਵੱਡੇ ਆਕਾਰ ਦਾ ਹੁੰਦਾ, ਸ਼ਕਲ ਇਹਦੇ ਦੁਆਣੇ ਵਰਗੀ ਹੁੰਦੀ ਹੈ ਗੋਲ, ਉਦਾਂ ਦਾ ਆਕਾਰ 'ਚ ਛੋਟਾ ਹੁੰਦਾ ਐਡਾ, ਅਤੇ ਹੁੰਦਾ ਕੌੜਾ, ਬੀਜ ਵੀ ਉਹਦੇ ਵਾਂਗੂ ਹੁੰਦੇ ਨੇ। ਅਤੇ ਇੱਧਰ ਰਾਜਸਥਾਨ ਵੱਲ ਬਥੇਰਾ ਹੁੰਦਾ, ਸਾਡੇ ਪਿੰਡਾਂ ਵੱਲ ਟਿੱਬੇ ਸੀ ਜਦੋਂ ਬਹੁਤ ਹੁੰਦੇ ਸੀ। ਅਤੇ ਕੌਰ ਤੁਮਾ ਇਹ ਜਿਹੜੇ ਆ ਨਾ, ਕਈ ਚੀਜ਼ਾਂ ਦਵਾਈਆਂ 'ਚ ਕੰਮ ਵੀ ਆਉਂਦਾ। ਅਗਲਾ ਕਿਸੇ ਨੂੰ ਬਾਈਵਾਦੀ ਹੋਵੇ, ਕੌਰ ਤੁਮੇ ਦਾ ਸੁਕਾ ਕੇ ਜਿਹੜਾ ਚੂਰਨ ਬਣਾਇਆ ਹੁੰਦਾ ਸੀ ਉਹ ਦੇ ਦਿੰਦੇ ਅਤੇ ਬਾਈਵਾਦੀ ਹਟ ਜਾਂਦੀ, ਢਿੱਡ ਪੀੜ ਹੋਣੀ ਹੋ ਜਾਣਾ ਵਾਏ ਤੋਂ। ਸੋ ਇਹ ਬਲਦਾਂ ਵਾਸਤੇ ਸਾੜਾ ਪਾ ਲੈਂਦੇ, ਇਹਦਾ ਪਸ਼ੂਆਂ ਵਾਸਤੇ ਤੋੜ ਕੇ ਤੁਮੇ ਵਾਲੇ 'ਚ ਨਾ ਵੱਡੇ ਸਾਰੇ ਤੌਲੇ ਵਿੱਚ ਉਹਨਾਂ ਨੂੰ ਗਲ ਜਾਣਾ ਪਾਣੀ 'ਚ ਪਾ ਕੇ, ਜਦੋਂ ਚੰਗੀ ਤਰ੍ਹਾਂ ਗਲ ਜਾਣਾ ਜਿਵੇਂ ਚਾਰ ਬਣ ਜਾਂਦਾ, ਇਉਂ ਬਣ ਜਾਂਦਾ। ਫਿਰ ਪਸ਼ੂਆਂ ਨੂੰ ਵੀ ਉਹ ਜਿਹੜਾ ਸੀ ਪਾ ਦਿੰਦੇ, ਪਸ਼ੂਆਂ ਦਾ ਜਿਹੜਾ ਬਾਈਵਾਦੀ ਦਾ ਸਿਸਟਮ ਸੀ ਠੀਕ ਹੋ ਜਾਂਦਾ, ਉਹਦਾ ਕੰਮ ਵੀ ਆਪਾਂ ਕੁੜੱਤ ਅਤੇ ਕੁੜੱਤਣ ਇਹਦੀ ਉਹ ਪੱਕ ਉਸ ਦ੍ਰਿਸ਼ਟਾਂਤ ਨੂੰ ਲੈ ਰਹੇ ਭਾਈ ਸਾਹਿਬ ਇੱਥੇ ਵੀ ਕੌੜ ਤੁਮੇ ਦੀ ਜੜ ਵਿੱਚ ਅੰਮ੍ਰਿਤ ਵੀ ਸਿੰਜ ਦੀਏ, ਖੰਡ ਵੀ ਪਾ ਦੀਏ, ਸ਼ਹਿਦ ਵੀ ਪਾ ਦੀਏ, ਉਹਦੀ ਵੇਲ ਨੂੰ ਚੜ੍ਹਾ ਦੀਏ, ਖੰਡ ਦੀ ਕੰਧ ਦੇ ਉੱਤੇ ਬਣਾ ਕੇ ਚੜ੍ਹਾ ਦੀਏ ਅਤੇ ਉੱਥੇ ਕੌੜੇ ਹੀ ਰਹਿਣਾ। ਇਹ ਜਿਹੜੇ ਨੇ ਕਪਟ ਸੁਨੇਹੀ ਨੇ, ਕੌੜ ਤੁਮੇ ਹੀ ਨੇ। ਅੰਮ੍ਰਿਤ ਵਰਗੀ ਬਾਣੀ ਸੁਣ ਕੇ ਵੀ, ਅੰਮ੍ਰਿਤ ਸ਼ਬਦ ਹੈ ਗੁਰੂ ਦਾ ਸੁਣ ਕੇ ਵੀ ਕੌੜ ਤੁਮੇ ਹੀ ਰਹੇ, ਕੁੜੱਤਣ ਨਾ ਗਈ ਨਾਮ ਅੰਮ੍ਰਿਤ ਨਾਲ ਅੰਦਰ ਮਿੱਠਤ ਨਾ ਆਈ।
ਕਪਟ ਸੁਨੇਹ ਨਾ ਸੇ ਪਜੰਦੇ,
ਕਪਟ ਸੁਨੇਹੀ ਨੇ,
ਕਪਟ ਸੁਨੇਹ ਨਾ ਸੇ ਪਜੰਦੇ,
ਹੁਣ ਠੀਕ ਆ, ਨਾ ਸੇ ਪਜੰਦੇ। ਸੇ ਜੋ ਸਤ ਸਰੂਪ ਪਰਮੇਸ਼ਰ ਹੈ, ਸੇ ਉਹ ਜੋ ਪਰਮੇਸ਼ਰ ਹੈ, ਸੇ ਨਹੀਂ ਕਹਿੰਦਾ ਆਪਾਂ, ਸੇ ਉਹ ਜੋ ਪਰਮੇਸ਼ਰ ਹੈ, ਜੋ ਸਤ ਸਰੂਪ ਹੈ, ਉਸ ਪਦਵੀ ਨੂੰ ਨਹੀਂ ਪੁੱਜਦੇ ਇਹ, ਪੁੱਜਦੇ ਕਰ ਲਿਓ, ਕਿਸੇ ਕੋਲ ਪੁੱਜਦੇ ਹੋਣਾ ਪੁੱਜਦੇ ਕਰ ਲਿਓ। ਹੁਣ ਮਨਮੁੱਖ ਬਾਂਝ ਇਸਤਰੀ ਮੰਗੂ ਨੇ, ਸੰਡ ਕਹਿੰਦੇ ਨੇ ਬਾਂਝ ਜਿਹੜੀ ਔਲਾਦ ਨਹੀਂ ਪੈਦਾ ਕਰ ਸਕਦੀ, ਅਤੇ ਮਨਮੁੱਖ ਉਹਨਾਂ ਕੋਲ ਜਿਹੜੇ ਨੇ ਸ਼ੁਭ ਗੁਣਾਂ ਰੂਪੀ ਔਲਾਦ ਨਹੀਂ ਉਹ ਪੈਦਾ ਕਰਦੇ। ਉਹ ਕਿੰਨੇ ਸੋਹਣੇ ਦ੍ਰਿਸ਼ਟਾਂਤ ਦੇਖ ਕੇ ਇਸ ਵਿੱਚ ਟੁਕਾ ਰਹੇ ਹਨ।
ਰਾਜੇ ਰਾਜੇ ਦੇ ਸੌ ਰਾਣੀਆਂ,
ਰਾਜਾ ਹੋਣੇ ਜੀ,
ਰਾਜੇ
ਇੱਕੋ ਲਾਇਕ,
ਹਾਂਜੀ
ਸਾਰਿਆਂ ਕੋਲ, ਉਹ ਦੋ ਵੀ ਲਾਈਨ ਮਿੱਠੇ ਨੇ। ਚਲੋ ਰਾਜਾ ਦੇ ਕਰ ਲਓ, ਰਾਜਾ ਰਾਜਾ ਦੇ ਸੌ ਰਾਣੀਆਂ,
ਰਾਜਾ ਦੇ ਸੌ ਰਾਣੀਆਂ,
ਇੱਕ ਰਾਜੇ ਦੇ ਸੌ ਰਾਣੀਆਂ ਹੋਣ, ਕਿਉਂਕਿ ਜੇ ਰਾਜੇ ਪੜੋਗੇ ਬਹੁਤੇ ਰਾਜਿਆਂ ਦਾ ਅਰਥ ਹੋਜੂ, ਇੱਕ ਰਾਜੇ ਦੀਆਂ ਸੌ ਰਾਣੀਆਂ ਨੇ ਨਾ ਕਿ ਬਹੁਤਿਆਂ ਦੇ। ਇਸ ਕਰਕੇ ਦੁਲਾਵਾਂ ਜਿਹੜੀਆਂ ਨੇ ਨਾ, ਉਹ ਇੱਕ ਬਚਨ ਦਾ ਬਾਚਕ ਹੁੰਦੀਆਂ ਨੇ ਦੁਲਾਵਾਂ, ਕਿਸੇ ਮਗਰ ਲੇਖ ਨੂੰ ਦੁਲਾਵਾਂ ਦੋ ਚੀਜ਼ਾਂ ਦਾ ਸੰਕੇਤ ਦਿੰਦੀਆਂ ਨੇ, ਇੱਕ ਤਾਂ ਇੱਕ ਵਚਨ ਹੋਇਆ ਕਰਦਾ ਦੁਲਾਵਾਂ ਵਾਲਾ ਸ਼ਬਦ, ਦੂਜੀ ਗੱਲ ਉਹ ਗ੍ਰੈਮਰ ਦੀਆਂ ਸੱਤ ਵਿਭਗਤੀਆਂ ਦੇ ਵਿੱਚ ਹੁੰਦੀਆਂ ਨੇ, ਕਿਤੇ ਵਿੱਚ ਦਾ ਅਰਥ ਦਿੰਦੀਆਂ ਨੇ ਦੁਲਾਵਾਂ, ਕਿਤੇ ਦੁਆਰਾ ਦਾ ਅਰਥ ਦਿੰਦੀਆਂ ਨੇ, ਕਿਤੇ ਨੇ ਦਾ ਅਰਥ ਦਿੰਦੀਆਂ ਨੇ, ਕਿਤੇ ਕਰਕੇ ਦਾ ਅਰਥ ਦਿੰਦੀਆਂ ਨੇ, ਸੋ ਇਉਂ ਉਹ ਵਿਭਗਤੀਆਂ ਵੀ ਸਿੱਧ ਕਰਦੀਆਂ ਨੇ। ਸੋ ਇੱਥੇ ਇੱਕ ਵਚਨ ਦੀ ਗੱਲ ਕਰ ਤੋਂ ਭਾਵ ਹੈ ਰਾਜਾ, ਇੱਕ ਰਾਜੇ ਦੇ ਕਿੰਨੀਆਂ ਕੁ ਹੋਣ, ਸੌ ਰਾਣੀਆਂ, ਸੌ ਰਾਣੀਆਂ ਆਮ ਇਹ ਰਾਜੇ ਲੋਕਾਂ ਦੀ ਪ੍ਰਕਿਰਤੀ ਸੀ, ਇਹ ਰਾਣੀਆਂ ਨੇ ਰੱਖ ਲੈਣੀਆਂ। ਸੇਜਾ ਆਵੇ ਵਾਰੋ ਵਾਰੀ,
ਸੇਜਾ ਆਵੇ ਵਾਰੋ ਵਾਰੀ,
ਸੋ ਆਪਣੇ ਆਪਣੀ ਵਾਰੀ ਅਨੁਸਾਰ ਸੇਜਾ 'ਤੇ ਆਉਂਦੀਆਂ। ਫਿਰ
ਸਭੇ ਹੀ ਪਟਰਾਣੀਆਂ,
ਉਹਦੇ ਵਾਸਤੇ ਤਾਂ ਸਾਰੀਆਂ ਪਟਰਾਣੀਆਂ,
ਰਾਜੇ ਇੱਕ ਤੋਂ ਇੱਕ ਪਿਆਰੀ,
ਰਾਜੇ ਨੂੰ ਇੱਕ ਤੋਂ ਇੱਕ ਪਿਆਰੀਆਂ,
ਸਭਨਾ ਰਾਜਾ ਭਾਵਨਾ,
ਰਾਵਣਾ
ਰਾਵਣਾ
ਰਾਜੇ ਨਾਲ ਹੋਣ,
ਰਾਜਾ
ਭਾਵਨਾ ਵੀ ਹੈ ਕਿਸੇ ਕੋਲ,
ਸਭਨਾ ਰਾਜਾ ਰਾਵਣਾ, ਸੁੰਦਰ ਮੰਦਰ ਸੇਜ ਸਵਾਰੀ,
ਹਾਂ ਇਉਂ ਸੁੰਦਰ ਮੰਦਰਾਂ ਵਿੱਚ ਸਵਾਰ ਕੇ ਸੇਜਾਂ ਦੇ ਉੱਤੇ ਰਾਜਾ ਜਿਹੜਾ ਹੈ ਸਾਰਿਆਂ ਨੂੰ ਰਾਵਣਾ ਕਰਦਾ, ਹਾਂਜੀ ਭੋਗੀ ਬਣਦਾ ਹੈ।
ਸੰਤਤ ਸਭਨਾ ਰਾਣੀਆਂ,
ਅਤੇ ਸਾਰੀਆਂ ਰਾਣੀਆਂ ਤਾਂ ਔਲਾਦ ਹੋਈ, ਸੰਤ ਦੇ ਅਰਥ ਨੇ ਔਲਾਦ,
ਇੱਕ ਅੱਧ ਕਾ ਸੰਢ ਵਿਚਾਰੀ,
ਪਰ ਇੱਕ ਅੱਧੀ ਕੋਈ ਵਿਚਾਰੀ, ਸੰਢ ਸੰਢ ਤੋਂ ਨਾਮ ਹੈ, ਸੰਢ ਕਾ ਵਾ ਕਿ ਸੰਢ ਹੈ,
ਸੰਢ ਹੈ,
ਸੰਢ ਹੈ, ਸੰਢ ਬਾਂਝ ਇਸਤਰੀ ਨੂੰ ਕਹਿੰਦੇ ਜੋ ਔਲਾਦ ਯੋਗ ਨਹੀਂ, ਇੱਕ ਅੱਧੀ ਇੱਕ ਅੱਧ ਕਾ ਜਿਹੜੀ ਹੈ ਵਿਚਾਰੀ ਉਹ ਔਲਾਦ ਰਹਿਤ ਹੋਈ ਉਹਨਾਂ 'ਚ, ਹਾਂਜੀ।
ਦੋਸ਼ ਨਾ ਰਾਜੇ ਰਾਣੀਆਂ,
ਇਹ ਦੋਸ਼ ਨਾ ਰਾਜੇ ਨੂੰ ਨਾ ਰਾਣੀਆਂ ਨੂੰ,
ਪੂਰਬ ਲਿਖਤ ਨਾ ਮਿਟੇ ਲਿਖਾਈ
ਲਿਖਾਰੀ ਲਿਖਾਰੀ ਪੜ੍ਹ ਲਓ ਸਾਰੇ,
ਨਾ ਰਾਜੇ ਰਾਣੀਆਂ,
ਰਾਣੀਆਂ ਪਾਠਕ ਰਾਣੀ ਹੈ,
ਰਾਣੀ
ਕਿੱਥੋਂ ਰਾਣੀਆਂ ਪੜ੍ਹੀ ਜਾਂਦੇ, ਹਾਂ ਦਰਾਮਾ ਬੋਲੋ, ਰਾਣੀ ਰਾਣੀ ਆ ਹੈ ਬੋਲੋ ਨਾ, ਹਾਂ ਭੈਣ ਜੀ ਬੋਲਣਗੇ ਸੁਣਿਓ ਜੀ,
ਦੋਸ਼ ਨਾ ਇੱਕ ਮਿੰਟ ਜੀ ਉੱਧਰ ਸੁਣਿਓ,
ਉੱਦਾਂ ਦਰਾਮਾ ਲਾਉਣੀ ਪੜ੍ਹਿਓ ਜੀ, ਐਂ ਪੜ੍ਹਨਾ ਰਾਣੀ ਹੈ, ਦੋਸ਼ ਨਾ ਰਾਜੇ ਰਾਣੀ ਹੈ, ਫਰਕ ਪਾਤਾ ਅੱਗੇ ਨਾਲੋਂ ਕੁਛ, ਹਾਂਜੀ ਪੂਰਵ ਲਿਖਤ ਨਾ ਮਿਟੈ
ਲਿਖਾਰੀ,
ਕਿਹਦੀ ਲਿਖੀ ਹੋਈ ਲਿਖਾਰੀ, ਮਿਟੈ ਤੇ ਮਿਟੈ ਲਿਖਾਰੀ ਨਹੀਂ ਕਰਨਾ, ਲਿਖਾਰੀ ਨਹੀਂ ਮਿਟਦਾ, ਲਿਖਾਰੀ ਤਾਂ ਲਿਖਣ ਵਾਲਾ ਹੈ, ਮਿਟੇ ਤੇ ਜੰਪ ਜ਼ਰੂਰ ਲਾਉਣੀ ਆ, ਪੜ੍ਹੋ ਸਾਰੇ, ਦੋਸ਼ ਨਾ ਰਾਜੇ ਰਾਣੀ ਹੈ,
ਦੋਸ਼ ਨਾ ਰਾਜੇ ਰਾਣੀ ਹੈ,
ਪੂਰਵ ਲਿਖਤ ਨਾ ਮਿਟੈ,
ਪੂਰਵ ਲਿਖਤ ਨਾ ਮਿਟੈ
ਲਿਖਾਰੀ,
ਲਿਖਾਰੀ
ਲਿਖਾਰੀ ਕੌਣ ਹੈ, ਪਰਮੇਸ਼ੁਰ ਪ੍ਰਾਲਬਧ ਲਿਖਣ ਵਾਲਾ, ਉਹਦੀ ਲਿਖੀ ਹੋਈ ਲਿਖਤ ਅਨੁਸਾਰ ਭਾਈ ਉਹ ਇਹ ਮਿਟਦੀ ਨਹੀਂ, ਜੇ ਉਹਨੇ ਲਿਖ ਦਿੱਤਾ ਵੀ ਔਲਾਦ ਹੋਣੀ ਉਹ ਕੋਈ ਨਹੀਂ, ਉਹ ਮਿਟਦੀ ਨਹੀਂ ਹੈ, ਫਿਰ ਨਾ ਉੱਥੇ ਦੋਸ਼ ਰਾਜੇ ਨੂੰ ਹੈ, ਨਾ ਉੱਥੇ ਦੋਸ਼ ਕਿਸੇ ਰਾਣੀ ਨੂੰ ਹੈ,
ਸਾਧ
ਐਵੇਂ ਹੀ ਸਾਖਤ ਜਿਹੜੇ ਨੇ ਕਪਟ ਸਨੇਹੀ ਨੇ, ਜੇ ਲਿਖਿਆ ਹੀ ਉਹਨਾਂ ਦਾ ਵੀ ਤੁਸੀਂ ਕਪਟ ਸਨੇਹੀ ਉਹ ਬਣ ਲੈ ਜਾ ਕੇ, ਅਤੇ ਉਹ ਫਿਰ ਬਾਦਸ਼ਾਹ ਰੂਪ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਬਾਦਸ਼ਾਹ, ਆਪਾਂ ਦੇ ਸਾਰੀਆਂ ਰਾਣੀਆਂ ਵਾ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ, ਪੁਰਖ ਕੋ ਪਰਮੇਸ਼ਰ ਹੈ, ਆਪਾਂ ਸਾਰੀਆਂ ਉਹਦੀਆਂ ਇਸਤਰੀਆਂ, ਅਤੇ ਹੁਣ ਸਾਰਿਆਂ ਨੂੰ ਪਰਮੇਸ਼ਰ ਜਿਹੜਾ ਪਿਆਰ ਕਰਦਾ ਵਿਆਪਕ ਹੈ, ਪਰ ਜਿਵੇਂ ਜਿਵੇਂ ਲਿਖਤ ਦੇ ਦਿੱਤੀ ਹੈ, ਸੋ ਸੁਗੁਣਾ ਸ਼ੁਭ ਗੁਣਾ ਰੂਪੀ ਔਲਾਦ ਜਿਹੜੀ ਹੈ ਉਹ ਲਿਖਤ ਮੁਤਾਬਕ ਹੀ ਮਿਲਦੀ ਹੈ, ਨਹੀਂ ਤਾਂ ਕਪਟ ਸਨੇਹੀ, ਹਾਂਜੀ।
ਸਾਧ ਸੰਗਤ ਗੁਰ ਸ਼ਬਦ ਸੁਣ,
ਠੀਕ ਆ ਆਉਂਦੇ ਨੇ ਸਾਧ ਸੰਗਤ ਵਿੱਚ ਵੀ ਗੁਰ ਸ਼ਬਦ ਨੂੰ ਸੁਣਦੇ ਨੇ,
ਗੁਰ ਉਪਦੇਸ਼ ਨਾ ਮਨ ਔਰ ਧਾਰੀ,
ਕਈ ਵਾਰੀ ਤੁਸੀਂ ਨਾ ਬੈਠੇ ਹੋਵਾਂਗੇ ਆਪਾਂ ਸਾਧ ਸੰਗਤ 'ਚ, ਅਤੇ ਕੁਝ ਆਪੋ ਵਿੱਚ ਹੀ ਕੰਨ ਤਾਂ ਸੁਣ ਰਹੇ ਹੁੰਦੇ ਨੇ, ਨਾਲ ਦੇ ਨਾਲ ਜਿਹੜਾ ਨਾਲ ਲਾਗੇ ਬੈਠਾ ਉਹਨਾਂ ਨਾਲ ਗੱਲਾਂ ਫੁਸੀ ਹੋ ਰਹੀ ਹੈ, ਕੰਨ ਫੁਸੀ ਹੋ ਰਹੀ ਹੈ, ਗੱਲਾਂ ਕਰ, ਉਹਨਾਂ ਨੂੰ ਪੁੱਛੋ ਵੀ ਹੁਕਮਨਾਮਾ ਕਿਹੜਾ ਸੀ ਅੱਜ, ਅਤੇ ਨਹੀਂ ਪਤਾ ਹੋਊਗਾ, ਅਤੇ ਕਿਹੜੇ ਸ਼ਬਦ ਦੀ ਕਥਾ ਸੀ, ਕੋਈ ਉਹ ਨਹੀਂ, ਅਰਦਾਸ ਵਿੱਚ ਕੀ ਆਖਿਆ ਸੀ, ਨਹੀਂ ਕੋਈ ਪਤਾ, ਉਹ ਸਰੀਰ ਕਰਕੇ ਬੈਠੇ ਹੁੰਦੇ ਨੇ, ਚਲੋ ਕੰਨ ਸੁਣਦੇ ਵੀ ਹੋਣਗੇ ਆਵਾਜ਼ ਜਿਹੜੀ ਹੈ, ਪਰ ਕਈ ਵਾਰੀ ਆਪਾਂ ਆਪੋ ਵਿੱਚ ਗੱਲਾਂ ਕਰਦੇ ਹੋਈਏ, ਤੀਜਾ ਕਹੇ ਵੀ ਹੋਰ ਤੀਜੀ ਗੱਲ ਕਰ ਦੇਵੇ, ਆ ਮੈਂ ਦੁਬਾਰੇ ਦੱਸੀ ਵੀ ਮੈਂ ਜਿਹੜਾ ਸੀ ਸੁਣਿਆ ਨਹੀਂ ਸੀ, ਉਦੋਂ ਕੰਨ ਬੰਦ ਤਾਂ ਨਹੀਂ ਨਾ ਹੁੰਦੇ, ਉਹਦਾ ਖਿਆਲ ਕਿਤੇ ਹੋਰ ਪਾਸੇ ਗਿਆ ਹੁੰਦਾ, ਹੋਰ ਖਿਆਲ 'ਚ ਗਏ ਹੁਣ, ਜਦ ਕੋਈ ਆ ਕੇ ਗੱਲ ਕਰਦਾ ਆ ਮੈਨੂੰ ਦੁਬਾਰੇ ਦੱਸੀ ਬਈ ਯਾਰ ਮੈਂ ਸੁਣਿਆ ਨਹੀਂ, ਉੱਦਾਂ ਦੀ ਇਹ ਸੁਣਨਾ ਹੀ ਹੈ। ਕਿਉਂਕਿ ਗੁਰ ਉਪਦੇਸ਼ ਨਾ ਮਨ ਉਰਧਾਰੀ,
ਗੁਰ ਉਪਦੇਸ਼ ਨਾ ਮਨ
ਦਿੱਤਾ ਹੋਇਆ ਗੁਰੂ ਦਾ ਉਪਦੇਸ਼ ਮਨ ਨਾ, ਦੇਖੋ ਨਾ ਨੰਨੇ ਨੂੰ ਸਿਆਰੀ ਆ ਗਈ, ਵਿੱਚ ਦਾ ਅਰਥ ਦੇ ਗਈ, ਵਿਭਕਤੀ ਲੱਗ ਗਈ ਨਾ ਕਿਵੇਂ, ਹਾਂ ਸੱਤਵੀਂ ਵਿਭਕਤੀ ਲੱਗ ਗਈ। ਸੋ ਇਹ ਗ੍ਰਾਮਰ ਦੀਆਂ ਸੱਤ ਵਿਭਕਤੀਆਂ ਨੇ ਜਿਹੜੀਆਂ ਕਿ ਨੰਨੇ ਦੀਆਂ ਸਿਹਾਰੀਆਂ ਜਾਂ ਦੁਲਾਵਾਂ ਜਿਹੜੀਆਂ ਨੇ ਮਗ ਲਿਖਣ ਨੂੰ ਜਾਂ ਮੰਗ ਲਿਖਣ ਦੀਆਂ ਸਿਹਾਰੀਆਂ, ਉਹ ਵਿਭਕਤੀਆਂ ਦਾ ਅਰਥ ਦੇ ਜਾਂਦੀਆਂ ਨੇ।
ਕਰਮ,
ਇੱਕ ਮਿੰਟ ਜੀ, ਆ ਸੱਤ ਵਿਭਕਤੀਆਂ ਦੇਖਣ ਦੱਸਣ ਲੱਗੇ ਨੇ ਸਾਰੇ, ਕਿਹੜੀਆਂ ਕਿਹੜੀਆਂ ਨੇ ਸੱਤ ਵਿਭਕਤੀਆਂ? ਹਾਂਜੀ, ਕਾ ਕੇ ਕੀ ਹੋ ਗਈ, ਇੱਕ ਤਾਂ ਇੱਕ ਗਿਣੀ ਵਾਲੀਆਂ ਹੈ, ਹਾਂ ਹੈ ਜੀ, ਨੇ ਨੂੰ ਨਹੀਂ ਹੈਗਾ, ਇੱਕ ਨੂੰਹ ਹੀ ਆ ਇਕੱਲਾ, ਹਾਂ ਨੂੰਹ ਹੋ ਗਿਆ, ਤੁਹਾਨੂੰ ਕਿਹਾ ਸੀ ਵੀ ਹਾਂ ਹਾਂ ਹੈ ਹੋ ਗਿਆ, ਆਹੋ ਕਾ ਕੇ ਕੀ ਹੋ ਗਿਆ, ਤਿੰਨ ਹੋ ਗਈਆਂ, ਤੁਹਾਨੂੰ ਕਵਿਤਾ ਬਣਾ ਕੇ ਦੱਸੀ ਸੀ, ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਹੀ ਵਾਸਤੇ ਚਤੁਰਥੀ ਅਤੇ ਸੇ ਪੰਚਮਾਨ, ਕਾ ਕੇ ਕੀ ਖਸ਼ਟੀ ਹੈ ਵਿਖੇ ਸਪਤਮੀ ਜਾਣ, ਵਿਖੇ ਮਨ ਵਿੱਚ ਵਿਖੇ ਉਹਦੇ ਵਿਖੇ ਸੱਤ ਨੇ, ਇੱਥੇ ਹੁਣ ਕਿਹੜੀ ਲੱਗੀ, ਸੱਤਵੀਂ ਲੱਗੀ, ਮਨ ਮਨ ਦੇ ਵਿੱਚ, ਉਹਨਾਂ ਨੇ ਗੁਰੂ ਉਪਦੇਸ਼ ਨੂੰ ਮਨ ਦੇ ਵਿੱਚ ਪਾਈ, ਉਰਧਾਰੀ ਧਾਰਨ ਨਾ ਕੀਤਾ। ਚਲੋ,
ਕਰਮਹੀਣ ਦੁਰਮਤ ਰਿਤਕਾਰੀ
ਹਿਤਕਾਰੀ
ਹਿਤਕਾਰੀ,
ਰਾਰਾ ਕਈ ਹਾਹਾ ਕਈ ਵਾਰ ਮੰਗਦਾ, ਕਰਮਹੀਣ
ਕਰਮਹੀਣ
ਦੁਰਮਤ ਹਿਤਕਾਰੀ
ਦੁਰਮਤ ਹਿਤਕਾਰੀ,
ਫੇਵਰੇ ਕਰਮਹੀਣ ਕਹੇ ਜਾਂਦੇ ਨੇ, ਉਹ ਹੀਣੇ ਕਰਮ ਨੇ, ਮਾੜੇ ਲਿਖੇ ਗਏ, ਫਿਰ ਦੁਰਮਤ ਵੀ ਆ ਨਾਲ ਨਾਲ, ਹਿਤਕਾਰੀ ਭਾਈ ਉਹ ਧਿਕਾਰ ਧਿਕਾਰ ਜੋਗੇ ਨੇ, ਅਧਿਕਾਰੀ ਨਹੀਂ ਹੈਗੇ, ਧਿਕਾਰੀ ਪੜ੍ਹ ਤਾਂ ਨਹੀਂ ਕਿਸੇ ਕੋਲੇ, ਹਿਤਕਾਰੀ ਦੀ ਬਜਾਏ ਹਿਤਕਾਰੀ, ਇਉਂ ਭਾਈ ਕਰਮ ਗਤੀ ਹੈ, ਕਿਸੇ ਨੂੰ ਕੋਈ ਮਾਰਸੇ ਪਾਸਾ ਗੁਣਾ ਤੋਂ ਬਾਂਝ ਰੱਖਦਾ, ਹਾਂ ਚਲੋ,
ਆਸ਼ਟ ਤਾਂਤ ਇੱਕ ਤਾਂਤ ਹੋਏ,
ਤਾਂਤ ਬਿੰਦੀਆਂ ਕਾਹਨੂੰ ਲਾਉਂਦੇ ਹੋ,
ਬਿੰਦੀ ਹੈ ਨਹੀਂ, ਬਿੰਦੀ ਹੈ ਨਹੀਂ
ਹੈਗੀ ਆ
ਨਾ,
ਫਿਰ ਨਾ ਲਓ ਧਾਤ ਏ ਪਾਠ ਕੋ,
ਧਾਤ ਹੋਏ ਸਭ ਕੋ ਕੰਚਨ ਆਖ ਵਿਖਾਣੇ,
ਪੜ੍ਹੋ ਸਾਰੇ,
ਆਸ਼ਟ ਦਾਤ ਇੱਕ ਤਾਂਤ ਹੋਏ ਸਭ ਕੋ ਕੰਚਨ ਆਖ ਵਿਖਾਣੇ,
ਹਾਂ ਅੱਠ ਧਾਤਾਂ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਪਾਰਸ ਦੀ ਬੱਟੀ ਸਪਰਸ਼ ਕਰ ਜਾਂਦੀ ਹੈ ਉਹ ਫਿਰ ਅੱਠ ਨਹੀਂ ਰਹਿ ਜਾਂਦੀਆਂ, ਜੇ ਲੋਹੇ ਨਾਲ ਸਪਰਸ਼ ਕਰ ਜਾਂਦੀ ਹੈ ਅਤੇ ਜਾਂ ਕਲੀ ਨਾਲ ਸਪਰਸ਼ ਕਰ ਜਾਏ, ਤਾਂਬੇ ਨਾਲ ਕਰ ਜਾਏ, ਹੋਰ ਧਾਤਾਂ ਜਿਵੇਂ ਇਸੇ ਤਰ੍ਹਾਂ ਉਹਨਾਂ ਨੂੰ ਸਪਰਸ਼ ਕਰ ਜਾਂਦੀ ਹੈ ਫਿਰ ਅੱਠ ਨਹੀਂ ਰਹਿ ਜਾਂਦੀ, ਇੱਕ ਹੋ ਜਾਂਦੀ ਹੈ, ਇੱਕ ਕੀ ਹੋ ਜਾਂਦੀ ਹੈ, ਸੋਨਾ ਕੰਚਨ, ਸਭ ਕੋਈ ਆਖਦੇ ਨੇ ਇਹ ਕੰਚਨ ਹੈ ਜੀ, ਹੁਣ ਫਿਰ ਲੋਹਾ ਨਹੀਂ ਕੋਈ ਕਹੂਗਾ, ਤਾਂਬਾ ਨਹੀਂ ਕੋਈ ਕਹੂਗਾ, ਜਾਂ ਹੁਣ ਕੰਚਨ ਹੋ ਗਿਆ ਜੀ, ਅੱਠਾਂ ਤੋਂ ਇੱਕ ਰੂਪ ਹੋ ਗਿਆ, ਹਾਂ ਪਾਰਸ ਦਾ ਗੁਣ ਹੈ, ਅੱਠਾਂ ਧਾਤਾਂ ਨੂੰ ਤਾਂ ਉਹਨੇ ਇੱਕ ਬਣਾ ਦਿੱਤਾ, ਪਰ ਕਿਹਦਾ ਜਿਹੜਾ ਇਹਦੀ ਕੁੱਲ ਦਾ ਹੀ ਹੈ, ਪਾਰਸ ਇੱਕ ਪੱਥਰੇ ਮੰਨਿਆ, ਇਹਦੀ ਕੁੱਲ ਵਿੱਚ ਪੱਥਰੇ ਹੋਏ ਨਾ ਹੋਰ ਬਾਕੀ ਵੀ ਇਹਦੇ ਕੁੱਲ ਦੇ, ਪਰ ਉਹ ਜਿਹੜਾ ਪੱਥਰ ਹੈ ਅਤੇ ਉਹ ਪਾਰਸ ਨਾਲ ਮਿਲ ਕੇ ਉਹ ਕੰਚਨ ਨਹੀਂ ਹੁੰਦਾ, ਕਿਉਂ ਉਹਦੀ ਕੁੱਲ ਦਾ ਹੀ ਆ, ਹਾਲਾਂਕਿ ਉਹ ਦੱਸਦੇ ਨੇ ਅਗਲੀ ਲਾਈਨ ਪੜ੍ਹੋ, ਅੱਗੇ ਅੱਗੇ ਆਵੇਗਾ,
ਅਰੂਪ ਅਨੂਪ ਸਰੂਪ ਨਾ ਹੋਏ ਮੁੱਲ ਅਮੁੱਲ ਪੰਚ ਪਰਵਾਣੇ,
ਹਾਂ ਨਾ ਪਾਰਸ ਨਹੀਂ ਆ ਜਗ੍ਹਾ ਵਿੱਚ ਜੀ ਹੈਗਾ, ਪੜ੍ਹੋ ਸਰ, ਰੂਪ ਅਨੂਪ ਸਰੂਪ ਹੋਏ,
ਰੂਪ ਅਨੂਪ ਸਰੂਪ ਹੋਏ
ਮੁੱਲ ਅਮੁੱਲ ਪੰਚ ਪਰਵਾਣੇ,
ਮੁੱਲ ਅਮੁੱਲ ਪੰਚ ਪਰਵਾਣੇ,
ਹਾਂ ਰੂਪ ਜਿਹੜਾ ਉਹਨਾਂ ਦਾ ਧਾਤਾਂ ਦਾ ਨਾ, ਪਹਿਲਾਂ ਤਾਂ ਲੋਹੇ ਦਾ ਹੀ ਰੂਪ ਸੀ ਅਤੇ ਸਪਰਸ਼ ਹੋਣ ਦੇ ਨਾਲ ਜਿਹੜਾ ਸੀ ਪਾਰਸ ਨਾਲ ਉਪਮਾ ਤੋਂ ਰਹਿਤ ਸਰੂਪ ਬਣ ਗਿਆ, ਅਨੂਪ ਦਾ ਅਰਥ ਹੈ ਉਪਮਾ ਰਹਿਤ, ਐਸਾ ਸਰੂਪ ਹੋ ਗਿਆ, ਸਰੂਪ ਕਿੰਨਾ ਸੋਹਣਾ ਹੋ ਗਿਆ, ਫਿਰ ਆ ਮੁੱਲ ਵੀ ਜਿਹੜਾ ਸੀ ਕੀ ਹੋ ਗਿਆ, ਅਮੁੱਲ, ਮੁੱਲ ਤੋਂ ਵੀ ਬੇਕੀਮਤਾ ਹੋ ਗਿਆ, ਅਤੇ ਪੰਚ ਪਰਵਾਣਾ ਹੈ, ਪੰਚ ਕੌਣ, ਜਿਹੜੇ ਸੋਨੇ ਦੀ ਪਰਖ ਕਰਨ ਵਾਲੇ ਨੇ ਸੁਨਿਆਰ ਆਦਿਕ ਸਰਾਫ ਲੋਕ, ਉਹਨਾਂ ਦੀ ਫਿਰ ਟਕਸਾਲ ਵਿੱਚ ਪ੍ਰਮਾਣ ਹੋ ਜਾਂਦਾ ਵੀ ਇਹ ਬਾਰਾਂ ਬੰਨੀ ਦਾ ਸ਼ੁੱਧ ਹੈ, ਹੁਣ ਇਹ ਤਾਂਬੇ ਦਾ ਕੋਈ ਖੋਟ ਨਹੀਂ, ਹੋਰ ਕਿਸੇ ਧਾਤ ਦਾ ਕੋਈ ਖੋਟ ਨਹੀਂ, ਇਹ ਤਾਂ ਸ਼ੁੱਧ ਹੈ, ਪੰਚ ਪਰਵਾਣਾ, ਉਹ ਪੰਚ ਜਿਹੜੇ ਨੇ ਸੁਨਿਆਰ ਆਦਿਕ ਉਹਨੂੰ ਪ੍ਰਮਾਣਿਕਤਾ ਦੇ ਦਿੰਦੇ ਨੇ, ਠੀਕ ਹੈ ਜੀ, ਇਹਨੂੰ ਸਿਉਣਾ ਸਹੀ ਹੈ,
ਪੱਥਰ ਪਾਰਸ ਪਾਸੀਏ ਪਾਰਸ ਹੋਏ ਨਾ ਕੁੱਲ ਅਭਿਮਾਨੀ,
ਪੜ੍ਹੋ ਜੀ,
ਪਾਰਸ ਪਾਸੀਏ ਪਾਰਸ ਹੋਏ ਨਾ ਕੁੱਲ ਅਭਿਮਾਨੀ,
ਦੂਜਿਆਂ ਦੇ ਨਾਲ ਦਾ ਇਹਦੇ ਕੁੱਲ ਦਾ ਹੀ ਪੱਥਰ ਹੈ, ਪਾਰਸ ਵੀ ਤਾਂ ਪੱਥਰ ਹੀ ਹੈ, ਪਰ ਉਹਦੇ ਉੱਤੇ ਪਾਰਸ ਘਸਾਈ ਜਾਈਏ ਉਹ ਨਹੀਂ ਬਣਦਾ, ਉਹ ਕੰਚ ਨਹੀਂ ਬਣਦਾ। ਕਿਉਂਕਿ ਕਾਰਨ ਹੈ, ਕੋਈ ਕਾਰਨ ਇਹੀ ਹੈ, ਉਹਨੂੰ ਆਪਣੀ ਕੁਲ ਦਾ ਅਭਿਮਾਨ ਹੈ ਵੀ ਮੈਂ ਵੀ ਤਾਂ ਪੱਥਰਾਂ, ਤੂੰ ਕੋਈ ਜ਼ਿਆਦਾ ਮੈਨੂੰ ਬਣਾਉਣ ਲੱਗੇ ਅਤੇ ਮੈਂ ਤੇਰੇ ਵਰਗਾ ਪੱਥਰ ਹੀ ਹਾਂ, ਇਉਂ ਅਹੰਕਾਰ ਕਰਦਾ। ਅਤੇ ਐਵੇਂ ਜਿਵੇਂ ਕਹਿੰਦੇ ਮੈਨੂੰ ਕੀ ਲੋੜ ਹੈ ਗੁਰੂ ਦੀ, ਮੈਂ ਕਿਹੜਾ ਕੋਈ ਘੱਟ ਹਾਂ, ਮੈਨੂੰ ਪਾਰਸ ਰੂਪ ਗੁਰੂ ਕੋਲ ਜਾਣ ਦੀ ਲੋੜ ਨਹੀਂ। ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਨਾ ਕਈ ਪਖੰਡੀ, ਅਸੀਂ ਖੁਦ ਗੁਰੂ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਗੁਰੂ ਮੰਨੀਏ, ਸਾਨੂੰ ਮੰਨੋ ਜੀ। ਫਿਰ ਹਾਲਤ ਕੀ ਉਹਨਾਂ ਦੀ ਹੁੰਦੀ ਆ ਕੇ ਦੱਸਦੇ ਨੇ,
ਪਾਣੀ ਅੰਦਰ ਸੱਟੀਏ,
ਜੇ ਉਹਨੂੰ ਪਾਣੀ ਵੀ ਸੁੱਟ ਦੀਏ ਉਸ ਪੱਥਰ ਨੂੰ,
ਤੜ ਭੜ ਡੁੱਬੇ
ਡੁੱਬੇ ਦਲਾਵਾਂ
ਭਾਰ ਭੁਲਾਣੇ,
ਸੋ ਪਾਣੀ ਵੀ ਸੱਟ ਦਈਏ, ਤੜਨਾ ਹੁੰਦਾ ਛੇਤੀ ਦਾ, ਆਇਆ ਤਾਂ ਨਾ ਗੁਰਬਾਣੀ ਦੇ ਸ਼ਬਦ, ਤੜ ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ, ਅਤੇ ਛੇਤੀ ਸੁਣ ਲੈਂਦਾ ਜਗਤ ਤੜ ਛੇਤੀ, ਆਪਣੇ ਛੇਤੀ ਤੋਂ ਛੇਤੀ ਝੱਟ ਪੱਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਭਾਵ ਹੈ ਤੜ ਭੜ ਝੱਟ ਪੱਟ ਛੇਤੀ ਤੋਂ ਛੇਤੀ। ਕੀ ਹੁੰਦਾ ਉਹ ਪੱਥਰ ਡੁੱਬਾ, ਡੁੱਬ ਗਿਆ, ਕਿਉਂ ਕਾਤੇ ਡੁੱਬ ਗਿਆ, ਭਾਰ ਭੁਲਾਉਣਾ, ਆਪਾਂ ਭਾਰੀ ਕਹਾਉਂਦਾ ਸੀ ਆਪਣੇ ਆਪ ਨੂੰ, ਭਾਰ ਦੇ ਭੁਲੇਵੇ ਕਰਕੇ ਡੁੱਬ ਗਿਆ ਜੀ, ਉਹ ਤਰ ਨਾ ਸੁੱਕਿਆ। ਇਵੇਂ ਉਹ ਵੀ ਹੰਕਾਰ ਦੇ ਭਾਰ ਪਾਪਾਂ ਦੇ ਬੋਝ ਨਾਲ ਭਾਰੇ ਹੋਏ ਨੇ ਸਾਖਤ ਪੁਰਸ਼, ਡੁੱਬ ਜਾਂਦੇ ਨੇ ਪਾਣੀ 'ਚ, ਸੰਸਾਰ ਰੂਪੀ ਸਾਗਰ ਵਿੱਚ। ਚਿੱਤ
ਚਿੱਤ ਕਠੋਰ ਨਾ ਭੇਜਈ,
ਡੁੱਬ ਕੇ ਫਿਰ ਜਿਹੜਾ ਸੀ ਚਿੱਤ ਐਡਾ ਕਠੋਰ ਹੈ ਅਤੇ ਭੇਜਿਆ ਹੀ ਨਹੀਂ। ਹਾਂ,
ਰਹੇ ਨਿਕੋਰ ਘੜੇ ਭੰਨ
ਰਹੇ, ਦਲਾਵਾਂ ਪੜੋ, ਰਹੇ ਨਿਕੋਰ,
ਰਹੇ ਨਿਕੋਰ
ਘੜੇ ਭੰਨ ਜਾਣਾ, ਨਿਕੋਰ ਨਿਰਾ ਹੀ ਪੱਥਰੇ ਰਿਹਾ, ਭੇਜਿਆ ਹੀ ਨਹੀਂ, ਨਿਕੋਰ ਮੈਂ ਨਿਰਾ, ਮੂਲੋਂ ਉੱਕਾ ਹੀ ਨਹੀਂ ਭੇਜਿਆ, ਅਤੇ ਘੜਾ ਭੰਨ ਜਾਣਾ, ਪਰ ਆਹ ਕੰਮ ਜ਼ਰੂਰ ਕਰ ਲੈਂਦਾ, ਘੜੇ ਜ਼ਰੂਰ ਭੰਨ ਲੈਂਦਾ, ਇੰਨੀ ਕੁ ਸਿਫਤ ਹੈਗੀ ਇਹਦੇ 'ਚ, ਘੜੇ 'ਤੇ ਮਾਰੋ ਤੋੜ ਦੂ ਉਹਨੂੰ। ਐਵੇਂ ਘੜੇ ਭੁੰਨ ਵਾਲੀ ਕਹਾਣੀ ਕੀ ਆ, ਰੱਬ ਨੇ ਕੋਈ ਭਾਣਾ ਵਰਦਾ ਦਿੱਤਾ, ਫਿਰ ਖੈਰ ਥੋੜ੍ਹਾ ਰੱਬ ਦੀ, ਜੇ ਕੁਝ ਕਰਦਾ ਜੀ ਚੜ੍ਹਾਈ ਕਰ ਗਿਆ ਤਾਂ ਭਾਣਾ ਨਹੀਂ ਮੰਨਣਾ, ਕਰਮਾਂ ਨੂੰ ਦੋਸ਼ ਨਹੀਂ ਦੇਣਾ, ਰੱਬਾ ਤੂੰ ਵੀ ਮਰ ਜਾ, ਹਾਂਜੀ ਤੇਰੀ ਲੱਤ ਕਿਉਂ ਨਾ ਟੁੱਟ ਜਾਏ, ਹਾਂਜੀ ਇਹੋ ਜਿਹੇ ਫਿਰ ਦੋਸ਼ ਰੱਬ ਨੂੰ ਉਹ ਦੇਣੇ, ਉਹ ਘੜੇ ਭੰਨਣ ਵਾਲੀ ਕਹਾਣੀ ਆ, ਭਾਣਾ ਨਹੀਂ ਮੰਨਣਾ ਫਿਰ ਰੱਬ ਨੂੰ ਦੋਸ਼ ਆਪਣੇ ਕਰਮਾਂ ਨੂੰ ਦੇਣੇ। ਚਲੋ,
ਅੱਗੀ ਅੰਦਰ ਫੁੱਟ ਜਾਏ, ਐਰਨ ਕਣ ਅੰਦਰ ਹੈਰਾਣੇ,
ਅੱਗੀ ਅੰਗ 'ਚ ਪਾ ਦਈਏ ਇਹਨੂੰ ਪੱਥਰ ਨੂੰ, ਟੋਟੇ ਟੋਟੇ ਹੋ ਜਾਂਦਾ ਹੈ, ਟੁਕੜੇ ਟੁਕੜੇ ਹੋ ਜਾਂਦਾ, ਅਤੇ ਫਿਰ ਐਰਨ ਕਣ ਹੈ ਅੰਦਰ ਹੈਰਾਣ ਹੈ, ਅਤੇ ਆਰਨ 'ਤੇ ਰੱਖ ਲਈਏ ਮਾਰੀਏ, ਉੱਤੇ ਕਣ ਹਥੌੜਾ ਮਾਰੀਏ ਅਤੇ ਉੱਥੇ ਵੀ ਟੁਕੜੇ ਟੁਕੜੇ ਹੋ ਕੇ ਫਿਰ ਹੈਰਾਨ ਜਿਹਾ ਹੋ ਜਾਂਦਾ, ਮੈਂ ਟੁਕੜੇ ਕਿਵੇਂ ਹੋ ਗਿਆ। ਹਾਂ, ਅਤੇ ਟੁਕੜੇ ਤੇਰੀ ਹੰਗਤਾ ਦਾ ਕਾਰਨ ਹੈ। ਹਾਂਜੀ,
ਸਾਧ ਸੰਗਤ
ਐਵੇਂ ਸਾਖਤ ਵੀ ਪਾਈ ਫਿਰ ਟੁਕੜੇ ਟੁਕੜੇ ਹੀ ਹੁੰਦਾ। ਚਲੋ,
ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਅੰਦਰ ਆਣੇ।
ਹਾਂ, ਸਾਧ ਸੰਗਤ ਗੁਰ ਸ਼ਬਦ ਸੁਣ,
ਗੁਰ ਸ਼ਬਦ ਸੁਣ।
ਹਾਂ, ਸਾਧ ਸੰਗਤ ਜਾ ਕੇ ਗੁਰ ਸ਼ਬਦ 'ਤੇ ਸੁਣਦਾ ਹੈ, ਪਰ ਸੁਣਨਾ ਕਿੱਦਾਂ ਦਾ ਹੈ, ਧਾਰਨ ਬਿਰਤੀ ਨਹੀਂ ਹੈਗੀ, ਕੰਨ 'ਤੇ ਵੰਝਲੀ ਬਣੇ ਹੋਏ ਨੇ, ਫੂਕ ਮਾਰਦੀ ਇੱਕ ਪਾਸਿਓਂ ਦੂਏ ਪਾਸੇ ਨਿਕਲ ਜਾਂਦੀ ਨਾ ਵੰਝਲੀ ਦੇ, ਅਤੇ ਇਉਂ ਹੀ ਹੈ ਭਾਈ, ਧਾਰਨ ਬਿਰਤੀ ਨਹੀਂ ਹੈ, ਅੰਦਰ ਜਾਣਨਾ ਹੀ ਨਹੀਂ ਕੀਤਾ ਉਸ ਉਪਦੇਸ਼ ਨੂੰ। ਹਾਂ,
ਕਪਟ ਸਨੇਹ ਨਾ ਹੋਏ
ਸਨੇਹ 'ਤੇ ਵਿਸਰਾਮ, ਕਪਟ ਸਨੇਹ,
ਕਪਟ ਸਨੇਹ
ਨਾ ਹੋਏ ਤਿੰਗਾਣੇ, ਤਿੰਗਾਣੇ ਕੀ ਆ, ਧੱਦੇ ਅਤੇ ਨਾਣੇ ਵਿਚਾਲੇ ਕੀ ਅੱਖਰ ਹੈ ਜੀ,
ਤਿੰਗਾਣੇ
ਤਿੰਗਾਣਾ ਅੱਖਰ ਹੈ, ਧੱਦੇ ਅਤੇ ਨਾਣੇ ਵਿਚਾਲੇ ਅੱਖਰ ਕੀ ਹੈ, ਗੰਗਾ ਕਹਿੰਦੇ, ਗੰਗਾ ਕਹਿੰਦੇ ਨੇ, ਗੰਗਾ ਉੱਦਾਂ ਹੀ ਉਚਾਰਨ ਫਿਰ ਤਿੰਗਾਣੇ। ਇਹਦੇ ਨਾਲ ਦਾ ਇੱਕ ਹੋਰ ਭਾਈ ਆ ਉਹਦਾ ਨਾਂ ਕੀ ਹੈ, ਉਹ ਨਹੀਂ ਹੈ। ਚਲ, ਇਹ ਵੱਡਾ ਭਾਈ ਆ ਉਹ ਛੋਟਾ ਹੈ। ਚਲ, ਕਪਟ ਸਨੇਹ, ਜਿਹੜੇ ਕਪਟ ਸਨੇਹੀ ਨੇ ਨਾ, ਉਹ ਨਾ ਹੋਏ ਤਿੰਗਾਣੇ, ਉਹ ਧੱਕੇ ਨਾਲ ਜਿਹੜਾ ਭਾਈ ਕੁਝ ਬਣ ਨਹੀਂ ਸਕਦੇ, ਜੇ ਕਹਿ ਵੀ ਹਿੱਕ ਦੇ ਜ਼ੋਰ ਨਾਲ, ਸਰੀਰਕ ਬਲ ਨਾਲ, ਬੁੱਧੀ ਦੇ ਬਲ ਨਾਲ, ਧੱਕੇ ਨਾਲ ਕੁਛ ਬਣ ਜਾਂਗੇ, ਐਸਾ ਨਹੀਂ ਹੋ ਸਕਦਾ।
ਮਾਣਕ ਮੋਤੀ ਮਾਨਸਾਰ,
ਜਾਂ ਘੜੇ ਭੰਨਣ ਦਾ ਅਰਥ ਇਹ ਵੀ ਲੈ ਲਿਆ ਜਾਂਦਾ ਵੀ ਸੰਗਤ ਚਾ ਕੇ ਦੂਜਿਆਂ ਦੀ ਨਾਲ ਨਿੰਦਾ ਕਰੀ ਜਾਣੀ ਹੈ, ਮਨ ਤੋੜੇ ਦੇਣਾ ਉਹਨਾਂ ਦਾ, ਇਉਂ ਘੜੇ ਭੰਨਣ ਵਾਲੀ ਗੱਲ ਹੈ। ਅੱਗ ਵਿੱਚ ਟੁੱਟੇ ਹੋਣ ਦੀ ਭਾਵ ਹੁੰਦਾ ਹੈ ਰੱਬ ਨੂੰ ਉਲਾਂਭੇ, ਹਾਂਜੀ ਇਹਨੇ ਸਾਡੇ ਨਾਲ ਰੱਬ ਨੇ ਕੀ ਕਿਹੜਾ ਚੰਗਾ ਕੀਤਾ। ਹਾਂ ਉਹ ਵੀ ਕੜਾ ਭੰਨਦੇ ਨੇ, ਹਾਂ ਉਹ ਹਿੰਦੂ ਮਤ ਅਨੁਸਾਰ ਭੰਨਦੇ ਨੇ ਕਿ ਲਓ ਜੀ ਆਹ ਸਰੀਰ ਰੂਪੀ ਉਦੋਂ ਇਹ ਸੰਕੇਤ ਹੈ ਕਿ ਜਿਵੇਂ ਆਹ ਕੜਾ ਟੁੱਟ ਗਿਆ ਇਹ ਸਰੀਰ ਰੂਪੀ ਕੜਾ ਵੀ ਟੁੱਟ ਗਿਆ। ਹਾਂ ਉਸ ਗੱਲ ਦਾ ਪ੍ਰਤੀਕ ਹੁੰਦਾ ਹੈ। ਅੱਗੇ ਜੀ ਕਾਹਨੂੰ ਚਾਹੀਦਾ ਕੀ ਪਤਾ ਟੁੱਟੀ ਗਿਆ ਬਾਹਮਣਵਾਦ ਉਤੋਂ ਨੇ, ਜਾਂ ਇਉਂ ਹੁੰਦਾ ਵੀ ਇਹ ਹੁਣ ਅਸੀਂ ਤੇਰਾ ਸਰੀਰ ਵੀ ਕਲਾ ਟੁੱਟ ਗਿਆ ਹੈ ਜਿਵੇਂ ਆਹ ਠਿਕਰੀ ਠਿਕਰੀ ਹੋ ਗਿਆ ਹੈ, ਦੇਖੀ ਕਿਤੇ ਤੂੰ ਵੀ ਮੁੜ ਕੇ ਨਾ ਆ ਜਾਈ ਕਿਤੇ ਇੱਧਰ ਨੂੰ, ਹੁਣ ਵਧਾਈ ਦੇ ਦਿੱਤੀ ਤੇ ਚਲ ਡਰ ਵੀ ਹੈ ਨਾ ਵਾਪਸ ਆਉਣ ਦਾ। ਹਾਂਜੀ ਹਾਂ ਤਾਂ ਦੇਖ ਵੀ ਘਰ ਵੱਲ ਨਾ ਹੋ ਜਾਣ ਮੁੜ ਕੇ, ਤਾਂ ਇਹ ਉਹੀ ਪਾਪ ਹੁੰਦਾ ਜਦੋਂ ਘਰੋਂ ਚੱਕਦੇ ਆ ਨਾ, ਅਤੇ ਜਿਹੜਾ ਉਹਦੀਆਂ ਲੈ ਕੇ ਜਾਂਦੇ ਨੇ ਅਰਥੀ ਜਿਹੜੀ ਹੈ ਉਹ ਲੱਤਾਂ ਉਸ ਪਾਸੇ ਨਹੀਂ ਹੁੰਦੀਆਂ ਜਿਹਨੂੰ ਜਿੱਧਰ ਸਿਵੇ ਹੁੰਦੇ ਨੇ, ਉਹ ਵੀ ਇਸ ਗੱਲ ਦਾ ਹੀ ਸੰਕੇਤ ਹੈ ਕਿ ਦੇਖੀ ਆਹ ਲੱਤਾਂ ਹੁਣ ਇੱਧਰ ਨੂੰ ਲੱਗਦੇ ਕਰੀ ਵਾਪਸ, ਇੱਧਰ ਨੂੰ ਨਾ ਆਉਣ ਦਾ ਖਿਆਲ ਕਰੀ, ਭੇਜ ਦਿੱਤਾ ਸੀ ਤੈਨੂੰ ਟੰਟਾ ਮੁੱਕਿਆ ਚਲੋ ਕਰੋ ਕਰ। ਹਾਂਜੀ
ਮਾਣਕ ਮੋਤੀ ਮਾਣ ਸਰ ਨਿਰਮਲ ਨੀਰ ਸੁਥਾਉ ਸੁਹੰਦਾ।
ਮਾਣਕ ਮੋਤੀ ਮਾਨ ਸਰ,
ਮਾਣਕ ਮੋਤੀ ਮਾਨ ਸਰ,
ਮਾਨ ਸਰ ਮਾਨ ਸਰੋਵਰ ਤੇ ਮੋਤੀ ਵੀ ਨੇ ਮਾਣਕ ਵੀ ਨੇ, ਤੇ ਥਾਂ ਕੈਸਾ ਬੜਾ ਸੋਹਣਾ ਥਾਂ ਹੈ, ਸੁਥਾਉ ਬੜਾ ਨਿਰਮਲ ਸਥਾਨ ਹੈ, ਪਾਣੀ ਵੀ ਨਿਰਮਲ ਹੈ ਉੱਥੋਂ ਦਾ, ਇਸ ਕਰਕੇ ਉੱਥੇ ਸੁਹੰਦਾ ਸੋਭਨੀਕ ਹੈ ਉੱਥੇ ਦਾ ਸਾਰਾ ਵਾਤਾਵਰਨ। ਹਾਂਜੀ
ਹੰਸ ਵਾਂਸ ਨੈਚਲ ਮਤੀ
ਮਾਨਸਰ,
ਹੰਸ ਵੰਸ ਨੈਚਲ ਮਤੀ ਸੰਗਤ ਪੰਗਤ ਸਾਥ ਬਣਾਉਂਦਾ।
ਹਾਂ ਇਹ ਹੁਣ ਜਿਹੜਾ ਭਾਈ ਮਾਨਸਰ ਕੀ ਹੈ ਗੁਰੂ ਕੀ ਸਾਧ ਸੰਗਤ ਹੈ, ਨਾਮ ਰੂਪੀ ਨਿਰਮਲ ਨੀਰ ਹੈ, ਬੜਾ ਸੁੰਦਰ ਸਥਾਨ ਹੈ, ਸੋਭਨੀਕ ਹੈ, ਵੈਰਾਗ ਰੂਪੀ ਮਾਨਕ ਨੇ ਅਤੇ ਗਿਆਨ ਰੂਪੀ ਮੋਤੀ ਪਏ ਨੇ ਇੱਥੇ। ਹਾਂਜੀ ਅੱਗੇ ਹੁਣ ਪੜ੍ਹੋ ਅਗਲੀ ਲੈ।
ਮਾਣ
ਹੰਸ ਵੰਸ,
ਹੰਸ ਵੰਸ ਨੈਚਲ ਮਤੀ ਸੰਗਤ ਪੰਗਤ ਸਾਥ ਬਣਾਉਂਦਾ,
ਸਾਥ ਬਣਾਉਂਦਾ,
ਸਾਥ ਹੈ ਕਿ
ਸਾਥ ਸਾਥ ਬਣਾਉਂਦਾ,
ਸਾਥ
ਦੀ ਗੱਲ। ਹਾਂ ਹੰਸ ਜਿਹੜੇ ਨੇ ਉਹਨਾਂ ਦੀ ਇੱਕ ਵੰਸ ਦੀ ਪੰਕਤੀ ਹੈ, ਉਹ ਇੱਕ ਵੰਸ ਹੈ ਹੰਸਾਂ ਦੀ, ਵੰਸ ਕਹੀ ਜਾਂਦੀ ਹੈ। ਨੇਚਲ ਮਤੀ ਨੇ ਉਹ ਆਪਣੀ ਮਤ ਵਿੱਚ ਦਿਲ ਨੇ, ਕਿਉਂਵੇਂ ਦਿਲ ਨੇ ਮਾਨ ਸਰੋਵਰ ਛੱਡ ਕੇ ਕਿਤੇ ਛੱਪੜੀਆਂ 'ਤੇ ਨਹੀਂ ਨਾ ਜਾਣਾ ਕਰਦੇ, ਆਪਣੇ ਮਤ ਵਿੱਚ ਆਪਣੀ ਵੰਸ ਦੇ ਨਿਯਮ ਮੁਤਾਬਕ ਮਾਨ ਸਰੋਵਰ 'ਤੇ ਹੀ ਨੇਚਲ ਮਤ ਹੋ ਕੇ ਰਹਿੰਦੇ ਨੇ, ਅਤੇ ਸੰਗਤ ਪੰਗਤ ਉਹਨਾਂ ਦੀ ਸੰਗਤ ਬਣੀ ਆਪੋ ਵਿੱਚ ਹੀ, ਇੱਕ ਪੰਗਤੀ ਹੈ ਉਹਨਾਂ ਦੀ ਸੰਗਤ ਦੀ, ਐਸਾ ਸਾਥ ਬਣਿਆ ਉਹਨਾਂ ਦਾ। ਹਾਂਜੀ
ਮਾਣਕ ਮੋਤੀ ਚੋਗ ਚੋਗ,
ਫਿਰ ਉੱਥੇ ਇਹੀ ਉਹਨਾਂ ਦਾ ਚੋਗਾ ਹੈ, ਮਾਨਕਾਂ ਨੂੰ ਮੋਤੀਆਂ ਦਾ ਚੋਗ ਚੁਗਦੇ ਨੇ ਮਾਨ ਸਰੋਵਰ 'ਤੇ।
ਮਾਣ ਮਹੰਤ,
ਮਹੰਤ ਨਹੀਂ ਮਹੱਤ,
ਮਹੱਤ ਆਨੰਦ ਵਸੰਦਾ
ਬਦਨ
ਵਤੰਦਾ,
ਪੜ੍ਹੋ ਸਾਰੇ।
ਮੋਤੀ ਚੋਗ ਚੋਗ ਮਾਣ ਮਹੰਤ ਆਨੰਦ
ਮਹਿਤ, ਫਿਰ ਪੜ੍ਹ ਗਏ ਜੀ ਮਹੱਤ ਬੋਲੋ ਮਹੱਤ
ਮਹੱਤ।
ਜਪਜੀ ਸਾਹਿਬ ਦੀ ਪਹਿਲੀ ਪੰਕਤੀ ਸਲੋਕ ਦੀ ਪੜ੍ਹਿਓ, ਸਲੋਕ ਦੀ ਪਵਨ ਗੁਰੂ
ਪਵਨ ਗੁਰੂ ਨੀ ਪਿਤਾ ਮਾਤਾ ਧਰਤ ਮਹੱਤ
ਮਹੱਤ, ਉੱਥੇ ਮਹੱਤ ਪੜ੍ਹਤਾ ਫਿਰ ਇੱਥੇ ਮਹਿਤ ਕਾਹਨੂੰ ਪੜ੍ਹਿਆ, ਤਾਂ ਕਿਹੜੇ ਨੂੰ ਸਿਆਰੀ ਆ
ਵਤੰਦਾ।
ਚਲੋ ਇਹ ਮਹੱਤ ਪਾਠ ਹੀ ਹੈ,
ਮਹੱਤ
ਨਹੀਂ ਪਾਠ
ਵਤੰਦਾ,
ਮਹੱਤ ਠੀਕ ਹੈ। ਚਲੋ ਪੜ੍ਹੋ ਮਾਣਕ ਮੋਤੀ ਚੋਗ ਚੋਗ,
ਮਾਣਕ ਮੋਤੀ ਚੋਗ ਚੋਗ
ਮਾਣ ਮਹੱਤ ਆਨੰਦ ਵਧੰਦਾ,
ਮਾਣ ਮਹੱਤ ਆਨੰਦ ਵਧੰਦਾ।
ਫਿਰ ਉਹ ਚੋਗਾ ਮਾਣਕ ਮੋਤੀਆਂ ਦਾ ਚੁਗਦਾ ਹੈ, ਚੋਗਾ ਚੁੱਕ ਕੇ ਮਾਣ ਮਿਲਦਾ, ਕਿਉਂ ਉਹ ਆਪਣੀ ਪ੍ਰਕਿਰਤੀ ਵਿੱਚ ਠੀਕ ਹੈ, ਇਹ ਨਹੀਂ ਕਿ ਮੋਤੀਆਂ ਨੂੰ ਛੱਡ ਕੇ ਮਾਣਕਾਂ ਨੂੰ ਛੱਡ ਕੇ ਕਿਸੇ ਕਣਕ 'ਤੇ ਤਾਂ ਨਹੀਂ ਜਾ ਕੇ ਬੈਠਿਆ, ਇਹ ਉਹਦੀ ਵਡਿਆਈ ਹੈ, ਉਹਦਾ ਉਹਨੂੰ ਉਹਦਾ ਮਾਣ ਹੈ, ਮਹੱਤ ਉਹਨੂੰ ਇਹ ਮਰਾਤਵ ਹੈ ਉਹਦੇ ਪਾਸ, ਉਹਦੀ ਉੱਚੀ ਪਦਵੀ ਹੈ, ਇਹ ਮਹੱਤਮਾ ਨੇ ਪਦਵੀ ਹੈ ਉਹਦੀ ਇਹ। ਅਤੇ ਆਨੰਦ ਵਧਾਉਂਦਾ ਇਸ ਪ੍ਰਕਿਰਤੀ 'ਚ ਰਹਿੰਦਾ ਹੋਇਆ ਆਨੰਦ ਨੂੰ ਵਧਾਉਂਦਾ ਹੈ। ਇਹ ਨਹੀਂ ਕਿ ਆਪਣੇ ਆਨੰਦ ਦਾ ਤਿਆਗ ਕਰਦਾ। ਹਾਂ, ਇਹ ਮਨੁੱਖ ਵਰਗੀ ਪ੍ਰਕਿਰਤੀ ਨਹੀਂ, ਜਿਹੜਾ ਆਪਣੀ ਪ੍ਰਕਿਰਤੀ ਤੋਂ ਬਾਹਰ ਹੋ ਰਿਹਾ ਅਤੇ ਅਸੀਂ ਉਹਦਾ ਆਨੰਦ ਵਿਗੜ ਰਿਹਾ, ਪ੍ਰਕਿਰਤੀ ਬਾਹਰ ਹੋਣਾ ਹੀ। ਹਾਂ, ਸ਼ੇਰ ਨੂੰ ਕਦੇ ਤੁਸੀਂ ਜਿਹੜਾ ਘਾਹ ਖਵਾ ਕੇ ਦਿਖਾਓ, ਉਹਦੀ ਪ੍ਰਕਿਰਤੀ ਆ ਮਾਸ ਖਾਣਾ, ਉਹ ਹੀ ਖਾਊਗਾ। ਹਾਥੀ ਨੂੰ ਕਦੇ ਮਾਸ ਖਵਾ ਕੇ ਦਿਖਾਓ। ਇਹ ਜੀਵ, ਪਸ਼ੂ ਜੀਵ ਨੇ, ਆਪੋ ਆਪਣੀਆਂ ਪ੍ਰਕਿਰਤੀਆਂ ਦੇ ਦਾਇਰੇ ਵਿੱਚ ਰਹਿ ਰਹੇ ਨੇ। ਐਵੇਂ ਹੰਸਾਂ ਨੂੰ ਕੋਈ ਜਿਹੜਾ ਹੈ ਕੋਈ ਖਵਾ ਕੇ ਦਿਖਾਓ, ਜਿਹੜਾ ਕੌਂ ਵਾਲੀ ਖੁਰਾਕ ਹੈ, ਗੰਦਗੀ ਲਿਆ ਕੇ ਸਿੱਟੋ, ਖਾਣਗੇ ਕਣਕ ਨੂੰ? ਖਾਣਗੇ ਨਹੀਂ। ਇਸ ਕਰਕੇ ਉਹ ਮਾਣਯੋਗ ਨੇ, ਮਹੱਤ ਵੱਡੀ ਵਡਿਆਈ ਹੈ, ਆਪਣੇ ਆਨੰਦ ਵਿੱਚ ਨੇ ਉਹ। ਮਨੁੱਖ ਹੀ ਆਪਣੇ ਦਿੱਤੇ ਹੋਏ ਆਨੰਦ ਨੂੰ, ਵਾਹਿਗੁਰੂ ਦੇ ਨੂੰ, ਜਿਹੜਾ ਆਪਾਂ ਹੀ ਵਿਗਾੜ ਰਿਹਾ। ਚਲੋ,
ਕਾਉ ਨਿਥਾਉ ਨਿਨਾਉ ਹੈ।
ਮਨੁੱਖ ਪਸ਼ੂ ਹੁੰਦਾ, ਜਿਹੜਾ ਨਾ ਪੁਰਸ਼ ਹੁੰਦਾ ਹੈ, ਵੀ ਕਾਉ ਰੂਪ ਹੋ ਜਾਂਦਾ ਹੈ, ਹੰਸ ਨਹੀਂ ਰਹਿੰਦਾ। ਜਿਵੇਂ ਕਾਉ ਕੀ ਹੈ, ਕਾਉ ਦਾ ਸੁਭਾਅ ਕੀ ਹੈ, ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ, ਅੱਖ ਤੋਂ ਵੀ ਕਾਣਾ। ਹਾਂਜੀ, ਅਤੇ ਖਾਣਾ ਕੀ, ਅੱਖੋਂ ਖਾਣਾ, ਅੱਖੋਂ ਕਾਣਾ ਅਤੇ ਖਾਣਾ ਗੰਦਗੀ, ਅਤੇ ਇਹੋ ਜਿਹਾ ਇਹਦਾ ਪਰ ਨਥਾਉ, ਜਿਹੜਾ ਇਹਦਾ ਕਾਂ ਦਾ ਜਿਹੜਾ ਕੋਈ ਇਹਨੂੰ ਨਥਾਵਾਂ ਹੀ ਕਿਹਾ, ਕਦੇ ਕਿਤੇ ਜਾ ਬੈਠਿਆ, ਕਦੇ ਕਿਤੇ ਜਾ ਬੈਠਿਆ, ਕਦੇ ਕਰੰਗ 'ਤੇ, ਕਦੇ ਗੰਦਗੀ 'ਤੇ। ਹਾਂਜੀ, ਕਿਤੇ ਭੁੱਲ ਭੁਲੇਖੇ ਚੱਲ ਜਾਵੇ ਕਿਤੇ ਹੰਸਾਂ ਦੀ ਡਾਰ 'ਚ, ਉੱਥੇ ਫਿਰ ਛਿੱਤਰ ਪੈਂਦੇ ਨੇ, ਤੂੰ ਕਿਧਰੋਂ ਆ ਗਿਆ ਉਹ? ਹਾਂਜੀ, ਉੱਥੋਂ ਫਿਰ ਸਿਰ ਉਦਾਸ ਹੁੰਦਾ ਗਿਆ,
ਉਦਾਸ ਹਵੰਦਾ।
ਪੜ੍ਹੋ ਸਾਰੇ, ਕਾਉ ਨਿਥਾਉ ਨਿਨਾਉ ਹੈ।
ਕਾਉ ਨਿਥਾਉ ਨਿਨਾਉ ਹੈ,
ਨਿਥਾਵਾਂ ਹੀ ਹੈ ਕਾਂ ਇੱਕ ਥਾਂ ਦਾ। ਉਹ ਤਾਂ ਨੇਚਲ ਮਤੀ ਸੀ ਨਾ, ਨੇ ਇੱਕ ਥਾਂ 'ਤੇ ਬੈਠੇ ਨੇ ਮਾਨ ਸਰੋਵਰ 'ਤੇ। ਨਿਨਾਵਾਂ ਨੇ ਮਨੇ ਰਹਿਤ ਨਾਂ ਤੋਂ, ਭੈੜੇ ਨਾਂ ਵਾਲਾ, ਸੋਹਣਾ ਨਾਂ ਨਹੀਂ ਹੈ। ਜੇ ਕਹੀਏ ਨਾ ਚੰਗਾ ਕੋਈ ਮਿੱਠਾ ਬੋਲਦਾ ਹੋਵੇ, ਕਿਆ ਆਵਾਜ਼ ਆ, ਵੀ ਕੋਇਲੇ ਬੋਲਦੀ ਆ। ਜੇ ਹੋਵੇ ਕੌੜਾ ਬੋਲਣ ਵਾਲਾ, ਆ ਕਾਂ ਕਿੱਥੋਂ ਬੋਲਿਆ? ਇਹ ਉਹਦਾ ਨਾਂ ਜਿਹੜਾ ਕੋਈ ਪ੍ਰਸਿੱਧੀ ਵਿੱਚ ਨਹੀਂ ਹੈ, ਭੈੜੇ ਨਾਂ ਭੈੜੀ ਸ਼੍ਰੇਣੀ ਵਿੱਚ ਆਇਆ। ਅਤੇ ਹੰਸਾਂ ਵਿੱਚ ਉਦਾਸ ਹੋ ਬੰਦਾ,
ਹੰਸਾਂ ਵਿੱਚ ਉਦਾਸ
ਜਾ ਬੈਠੇ ਕਿਤੇ ਹੰਸਾਂ ਵਿੱਚ, ਫਿਰ ਹੰਸਾਂ ਵਾਲੇ ਗੁਣ ਹੈ ਨਹੀਂ, ਅਤੇ ਉੱਥੇ ਉਦਾਸ, ਫਿਰ ਜਿਹੜੀ ਆ ਸ਼ਰਮਿੰਦਗੀ, ਕੋਈ ਉਹਦਾ ਮਾਣ ਨਹੀਂ, ਕੋਈ ਉੱਥੇ ਸਤਿਕਾਰ ਕੋਈ ਨਹੀਂ, ਤੱਕ ਜਿਹੜੇ ਨੇ ਬਣ ਨਹੀਂ ਨਾ ਚੱਲਿਆ ਹੰਸ। ਪਛਾਣ ਆ ਜਾਂਦੇ ਵੀ ਕਾਂ ਆ ਗਿਆ ਹੈ, ਹੰਸ ਨਹੀਂ ਕੋਈ ਕਹੂਗਾ, ਪਰ ਜਾ ਹੀ ਬੈਠਿਆ ਉਹ ਹੰਸਾਂ ਵਿੱਚ। ਇਵੇਂ ਹੀ ਜਿਹੜਾ ਕਪਟ ਸੁਨੇਹੀ ਹੈ ਨਾ, ਗੁਰ ਕੀ ਸਾਹ ਸੰਗ 'ਚ ਆ ਕੇ ਬੈਠ ਵੀ ਜਾਵੇ, ਹੰਸ ਨਹੀਂ ਬਣਦਾ, ਕੌਂ ਕੌਂ ਦਾ ਕੌਂ ਹੀ ਰਿਹਾ। ਉਹ ਤਿੱਤਰ, ਹਾਂ ਉਹ ਕਹਿੰਦੇ ਨੇ ਤਿੱਤਰ ਕਹਿੰਦਾ, ਇੱਥੇ ਬੋਲਦਾ? ਉੱਥੇ ਤਾਂ ਬੋਲਦਾ, ਰਾਜਸਥਾਨ 'ਚ ਬਹੁਤ ਬੋਲਦੇ ਨੇ, ਸਾਡੇ ਟਿੱਬਿਆਂ ਆਪਣੇ ਟਿੱਬਿਆਂ ਵਿੱਚ ਹੁੰਦੇ 'ਚ ਬਹੁਤ ਜ਼ਿਆਦਾ ਤਿੱਤਰ, ਅਤੇ ਦਿਨ ਦੁਪਹਿਰੇ ਵੀ ਬੋਲਦਾ। ਉਹਦੀ ਬੋਲੀ ਇੱਦਾਂ ਦੀ ਬਿਲਕੁਲ ਸਪੱਸ਼ਟ ਹੁੰਦਾ ਵੀ ਜਦੋਂ ਬੋਲਦਾ, ਸ਼੍ਰੀ ਭਗਵਾਨ ਤੇਰੀ ਕੁਦਰਤ, ਇੱਦਾਂ 'ਚ ਕਰ, ਉਹ ਸਪੱਸ਼ਟ ਕਹਿੰਦਾ। ਉਹ ਨਾਲ ਦਾ ਦੂਆ ਜਵਾਬ ਵਿੱਚ ਕਹਿੰਦਾ, ਫਿਰ ਦੋ ਜਾਣੇ ਬੋਲ, ਇੱਕ ਪਹਿਲਾਂ ਬੋਲ ਲੈਂਦਾ ਹੈ, ਫਿਰ ਕਿਉਂਕਿ ਸੰਗਤੀ ਰੂਪ ਹੋ ਕੇ ਪਾਠ ਕਰਦੇ ਹਾਂ ਨਾ, ਇੱਕ ਪਹਿਲਾਂ ਬੋਲਦਾ, ਮੈਂ ਆਪਾਂ ਇੱਕ ਵਾਹਿਗੁਰੂ ਕਹਿ ਦਈਏ, ਪਿੱਛੇ ਸੰਗਤ ਵਾਹਿਗੁਰੂ ਕਹਿੰਦੀ ਹੈ, ਉਹਦਾ ਨਾਲ ਦਾ ਸਾਥੀ ਵੀ ਇੱਕ ਫਿਰ ਪਿੱਛੋਂ ਬੋਲਦਾ। ਹਾਂ, ਸ਼੍ਰੀ ਭਗਵਾਨ ਤੇਰੀ ਕੁਦਰਤ, ਤੇਰੀ ਕੁਦਰਤ, ਬਿਲਕੁਲ ਸਪੱਸ਼ਟ ਸੁਣਾਈ ਦਿੰਦਾ ਉਹ। ਜੇ ਉਹਦੇ ਪਿੱਛੇ ਪਿੱਛੇ ਬੋਲੀ, ਆਪਾਂ ਵੀ ਉੱਦਾਂ ਕਹੀਏ, ਰੀਸ ਵਿੱਚ ਬੋਲਦਾ, ਬੋਲੂ ਉਹਦਾ ਨਾਲ ਨਾਲ, ਬੋਲੂ ਹੋਰ ਤੇਜ਼, ਬੋਲੀ ਹੋਰ ਤੇਜ਼ ਬੋਲਦਾ ਫਿਰ। ਚਲੋ, ਹਾਂਜੀ ਬਹੁਤ ਨੇ ਤੁਹਾਡੇ ਪਿੰਡ 'ਚ, ਤੁਸੀਂ ਇਹਨੂੰ ਜਿਹੜਾ ਬੀੜ ਆ ਉਹਦੇ ਨੂੰ ਆਵੋ, ਬਥੇਰੇ ਮਿਲਣਗੇ ਉੱਥੇ ਬਾਂਦਰਾਂ ਦੇ ਬੱਚੇ। ਹਾਂ ਬਹੁਤ, ਚਲੋ ਆ ਉਹ ਜ਼ਿਆਦਾ ਉਹਦੀ ਕਲੀਅਰ ਆਉਂਦੀ ਆ, ਵਾਹਲਾ ਕਾਲਾ ਤਿੱਤਰ ਬੋਲਦਾ, ਦੂਜਾ ਵੀ ਹੈ, ਦੋ ਤਰ੍ਹਾਂ ਦੇ, ਕਾਲਾ ਤਿੱਤਰ ਇੱਕ ਬਰਾਊਨ ਜਿਹਾ ਹੁੰਦਾ। ਚਲੋ, ਇੱਕ ਬਟੇਰਾ ਵੀ ਹੁੰਦਾ, ਉਹ ਬੋਲਦਾ ਕੁਛ ਨਹੀਂ, ਉਹਦਾ ਇੱਕ ਕੰਮ ਹੈ, ਜੇ ਇੱਕ ਇੱਕ ਬਟੇਰੇ ਨੂੰ ਫੜ ਲੈਣ ਸ਼ਿਕਾਰੀ, ਉਹਨੂੰ ਪਾਲ ਲੈਂਦੇ ਨੇ, ਸਿਖਾ ਲੈਂਦੇ ਨੇ, ਫਿਰ ਉਹਨੂੰ ਦੂਜੇ ਬਟੇਰਿਆਂ ਛੱਡ ਦਿੰਦੇ ਨੇ, ਉਹ ਸਾਰਿਆਂ ਨੂੰ ਇਕੱਠੇ ਕਰਕੇ ਲੈ ਆਉਂਦਾ, ਆਓ ਮੈਂ ਤੁਹਾਨੂੰ ਵਧੀਆ ਥਾਂ 'ਤੇ ਲੈ ਕੇ ਚੱਲਿਆ, ਜਿੱਥੇ ਸ਼ਿਕਾਰੀ ਦਾ ਜਾਲ ਲਾਇਆ ਹੁੰਦਾ ਉੱਥੇ ਲਿਆ ਕੇ ਫਸਾ ਦਿੰਦਾ। ਹਾਂ, ਅਤੇ ਆਪਾਂ ਕਹਿ ਨਹੀਂ ਦਿੰਦੇ ਜਿਹੜਾ ਦੂਜਿਆਂ ਨੂੰ ਫਸਾਵਿਆ, ਇਹ ਫਸਲੀ ਸਹੁਰੇ ਦਾ ਫਸਲੀ ਬਟੇਰਾ ਸੀ, ਫਸਾਉਣ ਵਾਲਾ ਦੂਜਿਆਂ ਨੂੰ। ਹਾਂ, ਉਹਦੀ ਇਹੋ ਜਿਹੀ ਪ੍ਰਕਿਰਤੀ ਆ। ਚਲੋ ਜੀ
ਭੱਖ ਅਪੱਖ ਅਪੱਖ
ਪਿੰਡਾਂ 'ਚ ਬੈਠੇ ਹੁੰਦੇ ਨੇ ਪੁਲਿਸਾਂ ਦੇ ਟਾਊਟ ਉਹ ਫਸਲ ਬਟੇਰੇ ਹੁੰਦੇ ਨੇ
ਭਰਮ ਭਵਨ ਦਾ
ਪੱਖ ਅਪੱਖ ਅਪੱਖ ਪੱਖ
ਪੱਖ ਪੱਖ ਪੱਖ ਪੱਖ
ਵਣ ਵਣ ਅੰਦਰ ਭਰਮ ਭਵਨ ਦਾ
ਵਣ ਵਣ ਅੰਦਰ ਭਰਮ ਭਵਨ ਦਾ
ਹਾਂ ਇਹ ਜਿਹੜਾ ਤਕਾਉਂ ਦਾ ਖਾਣਾ ਵੇਖੋ ਜਿਹੜ ਤਾਂ ਪੱਖ ਸੀ ਖਾਣ ਯੋਗ ਸੀ ਜਿਹੜੀ ਖਾਣ ਯੋਗ ਪੱਖ ਨਾ ਹੁੰਦਾ ਖਾਣ ਦਾ ਖਾਣ ਯੋਗ ਜਿਹੜੀ ਚੀਜ਼ ਸੀ ਉਹਨੂੰ ਤਾਂ ਪੱਖ ਸਮਝਦਾ ਉਹ ਨਹੀਂ ਖਾਂਦਾ ਜਿਹੜੀ ਸੀ ਪੱਖ ਸੀ ਨਾ ਖਾਣ ਯੋਗ ਸੀ ਉਹਨੂੰ ਖਾਂਦਾ ਗੰਦਗੀ ਨੂੰ ਗੰਦਗੀ ਨਾ ਖਾਣ ਯੋਗ ਹੈ ਉਹਨੂੰ ਖਾਂਦਾ ਹੈ ਅਤੇ ਜਿਹੜਾ ਸੀ ਹੋਰ ਖਾਣਾ ਜੋ ਹੰਸਾਂ ਵਾਲਾ ਸੀ ਪੱਖ ਖਾਣ ਦੇ ਯੋਗ ਸੀ ਉਹਦਾ ਤਿਆਗ ਕਰਦਾ ਇਵੇਂ ਹੀ ਕਾਂ ਵਰਗਾ ਪੁਰਸ਼ ਆ ਜਿਹੜਾ ਸਾਖਤ ਹੈ ਜਿਹੜਾ ਖਾਣਾ ਮਹਾਰਾਜ ਨੇ ਖਾਣਾ ਦੱਸਿਆ ਸੀ ਉਹਦਾ ਤਾਂ ਤਿਆਗ ਕਰਦਾ ਹੈ ਜੋ ਜਿਹਦਾ ਮਹਾਰਾਜ ਨੇ ਕਿਹਾ ਸੀ ਨਹੀਂ ਖਾਣਾ ਉਹਨੂੰ ਖਾਂਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਦਾਂ ਦਾ ਹੋਰ ਖਾਣਾ ਜਿਹੜਾ ਪੱਖ ਹੈ ਉਹਨੂੰ ਖਾਣਾ ਖੁਸ਼ੀ ਦੀ ਖੁਆਰੀ ਹੈ ਅਤੇ ਉਹਨੂੰ ਖਾਂਦਾ ਸ਼ਰਾਬ ਪੀਣੀ ਤਾਂ ਨਹੀਂ ਨਾ ਦੱਸਿਆ ਪੀਂਦਾ ਮਾਸ ਖਾਣਾ ਨਹੀਂ ਸੀ ਖਾਂਦਾ ਸੋ ਇਸ ਲਈ ਉਹ ਇਹੀ ਕਾਂ ਦਾ ਹੀ ਕੰਮ ਹੈ ਪੱਖ ਜਿਹੜੀ ਸੀ ਵਸਤੂ ਖਾਣੀ ਸੀ ਉਹਦਾ ਤਿਆਗ ਜਿਹੜੀ ਨਹੀਂ ਸੀ ਖਾਣੀ ਉਹਦਾ ਗ੍ਰਹਿਣ ਐਸਾ ਇਹਦਾ ਸੁਭਾਅ ਹੈ ਬਣ ਬਣ ਅੰਦਰ ਭਰਮ ਪਵੰਦਾ ਬਸ ਜੰਗਲ ਜੰਗਲ ਵਿੱਚ ਜਿਹੜਾ ਹੈ ਭਰਮਦਾ ਹੀ ਫਿਰਦਾ ਭਾਉਂਦਾ ਹੀ ਫਿਰਦਾ
ਸਾਧ ਸੰਗਤ ਗੁਰ ਸ਼ਬਦ ਸੁਣਾ
ਇਵੇਂ ਹੀ ਜਿਹੜਾ ਹੈ ਸਾ ਜਿਹੜਾ ਕਪਟ ਸਨੇਹੀ ਹੈ ਸਾਧ ਸੰਗਤ 'ਚ ਆ ਕੇ ਗੁਰਸ਼ਬਦ ਦਾ ਜੈਸਾ ਦਾ ਸੁਣਨਾ ਹੈ ਕਿੱਦਾਂ ਦਾ ਹੈ
ਤਨ ਅੰਦਰ ਮਨ ਥਿਰ ਨਾ ਰਹਿੰਦਾ
ਨਾ ਉਹ ਤਨ ਵਿੱਚ ਰੱਖਿਆ ਉਪਦੇਸ਼ ਨਾ ਮਨ ਵਿੱਚ ਥਿਰ ਨਾ ਤਨ ਕਰਕੇ ਥਿਰ ਨਾ ਮਨ ਕਰਕੇ ਸਥਿਰ ਕਦੇ ਬੈਠੇ ਨੂੰ ਦੇਖੋਗੇ ਟੇਕੇ ਬਹਿਣਾ ਨਹੀਂ ਸੰਗਤ ਵਿੱਚ ਹਾਂਜੀ ਕਦੇ ਉੱਧਰ ਨੂੰ ਚਾਕ ਲਿਆ ਕਦੇ ਉੱਧਰ ਨੂੰ ਚਾਕ ਲਿਆ ਆਵਾਸੀ ਲੈ ਲਈ ਗੋਡੇ ਸਿੱਧੇ ਮੁੱਧੇ ਸੋ ਟਿਕਦਾ ਹੀ ਨਹੀਂ ਸੰਗਤ 'ਚ ਬੈਠਾ ਅਤੇ ਨਾ ਉੱਥੇ ਫਿਰ ਮਨ ਥਿਰ ਹੈ ਮਨ ਕਾ ਮਨ ਵੀ ਠਪੁਸ਼ੀਆਂ ਮਾਰਦਾ ਪਗਾ ਬਨ ਹੁਰੀਆ ਮਾਰਤਾ ਬਦਨਾ ਬਿਨ ਖਿਰ ਖਿਰ ਹਾਸਤਾ ਸੋ ਐਸਾ ਹੈ ਪਗਾ ਬਨ ਪੈਰਾਂ ਤੋਂ ਬਿਨਾਂ ਮਨ ਪਰਸਾਲਾ ਬਹੁਤ ਮਾਰਦਾ ਬਿਨਾਂ ਪੈਰਾਂ ਤੋਂ ਉਹ ਮਾਰਦਾ ਉਹਦਾ ਟਪੁਸ਼ੀਆਂ ਐਸੀ ਹਾਲਤ ਹੈ ਸੰਗਤ 'ਚ ਆ ਕੇ ਵੀ ਉੱਥੇ ਫਰੀ ਮਾਊਂਟ ਦੀ ਗੱਲ ਹੈ ਉੱਥੇ ਸੈਕਟਰੀ ਮਸਕੀਨ ਸਾਹਿਬ ਨੇ ਬਹੁਤ ਸੋਹਣੀ ਕਥਾ ਕੀਤੀ ਉੱਥੇ ਅਤੇ ਖੁਲਦ ਫਰਾਕ ਦਲ ਉੱਥੇ ਮਸਕੀਨ ਸਾਹਿਬ ਸੁਤੰਤਰ ਖਿਆਲਾਂ ਦੇ ਸੀ ਕਥਾ ਤੋਂ ਬਾਅਦ ਕਹਿਣ ਲੱਗਿਆ ਸਾਰੀ ਸੰਗਤ ਨੂੰ ਭਾਈ ਤੁਹਾਨੂੰ ਤਾਂ ਸਾਰੀ ਕਥਾ ਸਮਝ ਆ ਗਈ ਹੋਣੀ ਆ ਆਹ ਮੇਰੇ ਪਿੱਛੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਨੂੰ ਪੁੱਛੋ ਵੀ ਅੱਜ ਦਾ ਕੀ ਪ੍ਰਸੰਗ ਸੀ ਉਹ ਸੈਕਟਰੀ ਦੇ ਹੁੰਦੇ ਉਹਨਾਂ ਨੂੰ ਕਹਿ ਛੱਡਿਆ ਔਰ ਉਹ ਅੱਧ ਕਥਨੀ ਵੀ ਨਹੀਂ ਸੀ ਸੱਚ ਸੀ ਉਹਨਾਂ ਦਾ ਵੀ ਘੜੀ ਵੱਲ ਦੇਖਣਾ ਕਿੰਨਾ ਕੁ ਟਾਈਮ ਇਹਨੂੰ ਬਦਲੀਏ ਪਰਾਂ ਹਟਾਈਏ ਇਹਨੂੰ ਨਵੇਂ ਨੂੰ ਲਿਆਈਏ ਕਥਾ ਵੱਲ ਕੋਈ ਧਿਆਨ ਨਹੀਂ ਸੋ ਐਸਾ ਇਹ ਉਹ ਭਾਵ ਹੀ ਹੈ ਗੁਰਸ਼ਬਦ ਸੁਣ ਨਹੀਂ ਕੋਈ ਪਤਾ ਲੱਗਦਾ ਸੰਗਤ 'ਚ ਆ ਵੀ ਗਏ ਹਾਂ ਪਰ ਨਹੀਂ ਕੋਈ ਜਿਹੜਾ ਹੈ ਨਾ ਕੀਰਤਨ ਵਿੱਚ ਰਸ ਨਾ ਕਥਾ ਵਿੱਚ ਰਸ ਚਲੋ ਅੱਗੇ
ਬਜਰ ਕਪਾਟ ਨਾ ਖੁੱਲ੍ਹੇ ਦੰਦਾਂ
ਕਪਾਟ 'ਤੇ ਵਿਸ਼ਰਾਮ ਠੀਕ ਹੈ ਬਜਰ ਕਪਾਟ
ਬਜਰ ਕਪਾਟ
ਹੁਣ ਉਹਨਾਂ ਦੇ ਜਿਹੜੇ ਤਖਤੇ ਨੇ ਨਾ
ਖੁੱਲ੍ਹੇ
ਬੜੇ ਬਜਰ ਵਾਂਗੂ ਨੇ ਪੱਥਰ ਦੇ ਵਾਂਗੂ ਨੇ ਉਹ ਬੰਦੇ ਪਏ ਨੇ ਖੁੱਲ੍ਹੇ ਹੀ ਨਹੀਂ ਜਿੰਦਾ ਜਿੰਦੇ ਹੀ ਲੱਗਿਆ ਪਿਆ ਉਹਨਾਂ ਦੇ ਦਰਵਾਜ਼ਿਆਂ ਨੇ ਆ ਗੋਲਕਾਨੇ ਨੇ ਜਿਹੜੀਆਂ ਬਸ ਅੰਦਰ ਜਾਣ ਦੇਣੀ ਨਹੀਂ ਕੋਈ ਚੀਜ਼ ਅਤੇ ਆਸਾ ਤ੍ਰਿਸ਼ਨਾ ਦੇ ਤਖਤੇ ਲੱਗੇ ਪਏ ਨੇ ਜਿੰਦਰਾ ਕਾਹਦਾ ਲੱਗਿਆ ਪਿਆ ਗਿਆਨ ਦਾ ਜਿੰਦਰਾ ਵੱਜਾ ਪਿਆ ਹਾਂ ਪੱਥਰ ਵਰਗੇ ਬਜਰ ਕਪਾਟ ਕਪਾਟ ਤਖਤੇ ਹਾਂ ਉਹਨਾਂ ਨੂੰ ਤਾਂ ਲੱਗਦਾ ਹੈ ਜਿਵੇਂ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਜਿਵੇਂ ਇੱਕ ਇੰਦਰ ਦਾ ਹਥਿਆਰ ਵੀ ਹੈ ਇਹ ਇੰਦਰ ਦਾ ਗਦਾ ਉਹਨੂੰ ਵੀ ਬੱਜਰ ਕਹਿੰਦੇ ਨੇ ਬਸ ਸਿਮਰਨ ਵੇਲੇ ਤਾਂ ਮੰਨ ਲਓ ਵੀ ਉਹਨਾਂ ਦੇ ਸਿਰ 'ਚ ਇੰਦਰ ਦਾ ਗਦਾ ਹੀ ਵੱਜ ਗਿਆ ਹਾਂ ਜਾਂ ਉੱਥੇ ਇਸ ਅਰਥਾਂ ਵਿੱਚ ਆਇਆ ਜੇ ਕਠੋਰ ਅਰਥਾਂ ਵਿੱਚ ਆਇਆ ਉੱਥੇ ਵੀ ਆਇਆ ਧਨਾਸਰੀ ਰਾਗ ਵਿੱਚ ਨਾਮਦੇਵ ਦੀ ਬਾਣੀ ਵਿੱਚ ਉੱਥੇ ਆਉਂਦਾ ਬਜਰ ਕੁਠਾਰ ਮੋਹ ਹੈ ਸੀਨਾ ਹਾਂ ਸੋ ਉੱਥੇ ਕਰੜਾ ਸਖਤ ਪੱਥਰ ਮੰਗੂ ਜਾਇਓ ਵੀ ਆਇਆ ਇੱਕ ਥਾਂ 'ਤੇ ਬਜਰ ਕਪਾਟ ਖੁੱਲ੍ਹਾ ਆਇਆ ਮਾਝ ਰਾਗ ਉੱਥੇ ਖੁੱਲ੍ਹੇ ਨੇ ਜਿਨ੍ਹਾਂ ਦੇ ਬੱਜਣ ਵਰਗੇ ਤਖਤੇ ਸੀ। ਸੋ ਕਿਹੜੇ ਨੇ ਉਹ ਤਖਤੇ? ਆਸਾ ਅਤੇ ਤ੍ਰਿਸ਼ਨਾ ਦੇ ਤਖਤੇ ਲੱਗੇ ਨੇ। ਜਿੰਦਰਾ ਕੀ ਲੱਗਿਆ? ਅਗਿਆਨ ਦਾ ਜਿੰਦਰਾ। ਫਿਰ ਕੀ ਕਰੇ ਸਤਿਗੁਰੂ ਕੀ ਕਰੇ? ਤਖਤੇ ਤਾਂ ਇੰਨੇ ਤਕੜੇ ਲਾਏ ਹੋਏ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲੱਗ ਗਈ, ਅੰਧੇ ਇੱਕ ਨਾ ਲੱਗ ਗਈ, ਜਿਉਂ ਬਾਂਸ ਮਜਾਈਆ ਫੂਕ। ਚਲੋ
ਰੋਗੀ ਮਾਨਸ ਹੋਏ ਕਹਿ ਫਿਰਦਾ ਬਾਹਲੇ ਬੈਦ ਪੁਛੰਦਾ।
ਮਾਨਸ ਰੋਗੀ ਹੈ, ਜੋ ਜੋ ਦਿਸ਼ਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗੀ ਪੁਰਸ਼ ਹੈ, ਪਰ ਬੈਦ ਦੀ ਸਹੀ ਚੋਣ ਨਹੀਂ ਕੀਤੀ। ਰੋਗੀ ਤਾਂ ਹੈਗਾ, ਰੋਗ ਕਈ ਤਰ੍ਹਾਂ ਦੇ ਨੇ, ਕਿਤੇ ਮਾਨਸਿਕਤਾ ਦਾ ਰੋਗ ਹੈ, ਕਿਤੇ ਸਰੀਰਕ ਰੋਗ ਹੈ। ਸੋ ਸਰੀਰਕ ਰੋਗ ਦੇ ਸ਼ਾਇਦ ਕੋਈ ਡਾਕਟਰ ਇਲਾਜ ਕਰ ਦੇਵੇ, ਮਾਨਸਿਕਤਾ ਦਾ ਜਿਹੜਾ ਰੋਗ ਹੈ ਇਹ ਨਹੀਂ ਕਿਸੇ ਤੋਂ ਠੀਕ ਹੋਇਆ। ਚਿੰਤਾ ਰੋਗ ਦੀ ਕੋਈ ਦਵਾਈ ਲੱਗੀ ਆ ਕਿਸੇ ਨੂੰ? ਦਿੱਤਾ ਹੈ ਕੋਈ ਡਾਕਟਰ ਚਿੰਤਾ ਦਾ ਜਿਹੜਾ ਹਟਾ ਦੇਵੇ? ਸੋ ਇਉਂ ਇੱਦਾਂ ਦਾ ਜਿਹੜਾ ਰੋਗੀ ਆ ਨਾ, ਰੋਗੀ ਮਾਨਸ, ਰੋਗੀ ਤਾਂ ਹੋ ਗਿਆ ਪਰ ਵੈਦ ਦੀ ਚੋਣ ਵੀ ਨਹੀਂ ਠੀਕ ਕਰ ਸਕਿਆ। ਕਿਹਦੇ ਕੋਲ ਗਿਆ? ਬਾਹਲੇ ਵੈਦ, ਕਦੇ ਕਿਸੇ ਪਖੰਡੀ ਕੋਲ ਚੱਲ ਗਿਆ, ਕਿਤੇ ਕਿਸੇ ਕੋਲ ਚੱਲ ਗਿਆ, ਪੁੱਛਾਣਿਆਂ ਕੋਲ ਚੱਲ ਗਿਆ, ਅਤੇ ਇਹੋ ਜਿਹੇ ਵੈਦ ਲੱਭ ਲਏ, ਕਦੇ ਸਰਸੇ ਵਾਲੇ ਕੋਲ, ਕਦੇ ਪੰਜਾਰੇ ਵਾਲੇ ਕੋਲ, ਕਿਤੇ ਆਸ਼ੂਤੋਸ਼ ਕੋਲ, ਫਿਰ ਕਦੇ ਬਿਆਸ ਨੂੰ ਗੱਡੀ ਫੜ ਲਈ। ਸੋ ਇਹੋ ਜਿਹਾ ਹਾਂਜੀ ਅੱਛਾ, ਉਹ ਤਾਂ ਪਾਉਣ ਵਾਲੇ ਨੂੰ ਪਤਾ ਹੁਣ ਪੁੱਛ ਨਹੀਂ, ਉਹਨੂੰ ਪੁੱਛਣਾ ਸੀ ਨਾ ਵੀ ਇਹ ਕੀ ਭਾਵ ਹੈ। ਹਾਂਜੀ ਅੱਛਾ, ਚਲੋ ਉਹ ਵੀ ਕਿਸੇ ਇਹੋ ਜਿਹੇ ਬੈਦ ਨੂੰ ਮਿਲ ਗਏ ਹੋਣਗੇ, ਟੱਕਰਿਆ ਹੋਊ ਕੋਈ। ਠੀਕ ਹੈ ਚਲੋ ਅੱਗੇ, ਤਬੀਅਤ ਵਾਲਾ ਵੀ ਮਿਲਿਆ ਕੋਈ? ਹਾਂ ਅਸਲ ਵੈਸੇ ਇਹ ਮਰਜ਼ਾਦਾ ਨਾ ਜਿਹੜੀ ਟਕਸਾਲ ਦੀ ਹੈ, ਜੇ ਕਿਸੇ ਨੇ ਮੁੰਦੀ ਪਾਈ ਹੋਈ ਹੈ ਨਾ ਅਤੇ ਆਟਾ ਗੁੰਨਣ ਵੇਲੇ ਉਹਨੂੰ ਆਟਾ ਨਹੀਂ ਸੀ ਗੁੰਨਣ ਦਿੰਦੇ, ਜਿੱਥੇ ਘਰੇ 'ਚ ਘਰਾਂ 'ਚ ਜਾਣਾ ਨਾ ਉੱਥੇ ਬੀਬੀ ਨੂੰ ਪਹਿਲਾਂ ਬੇਨਤੀ ਕਰਨੀ, ਭਾਈ ਬੀਬੀ ਜੇ ਤੁਹਾਡੇ ਮੁੰਦੀ ਪਾਈ ਆ ਨਾ ਇਹਨੂੰ ਲਾਹ ਦਿਓ। ਉਹਦਾ ਕੀ ਕਾਰਨ ਹੈ? ਤੁਸੀਂ ਮੁੰਦੀ ਕਿਤੇ ਕੱਢ ਕੇ ਦੇਖੋ ਨਾ, ਇੱਥੇ ਨੂੰ ਲਾ ਕੇ ਦੇਖੋ, ਹਾਂ ਕਿਹੋ ਜਿਹੀ ਦੁਰਗੰਧੀ ਭੈੜੀ ਆਵੇਗੀ। ਦੂਜੀ ਜਿਹੜੀ ਮੈਲ ਹੁੰਦੀ ਹੈ ਉਹਦੇ ਵਿੱਚ ਕਿੰਨੀ ਫਸੀ ਹੁੰਦੀ ਆ, ਅਤੇ ਉਹ ਜਦੋਂ ਫਿਰ ਆਟਾ ਗੁੱਝਣਾ ਹੈ ਉਹ ਸਾਰਾ ਫਿਰ ਉਹਦੇ ਵਿੱਚ ਹੀ ਮਿਕਸਅਪ ਕਰਨਾ। ਇਹ ਤੁਸੀਂ ਵੀ ਆਪਣਾ ਨਿਯਮ ਬਣਾਓ, ਘਰਾਂ ਵਿੱਚ ਕੋਈ ਸਿੱਖ ਦੀ ਪਾਈ ਹੁੰਦੀ ਹੈ, ਜਦੋਂ ਇਹ ਆਟਾ ਗੁੱਝਣ ਦੀ ਕੋਈ ਕਿਰਿਆ ਕਰੋ ਅਤੇ ਸੇਵਾ ਕਰੋ ਅਤੇ ਲਾਹ ਦੇਣੀ ਚਾਹੀਦੀ ਹੈ, ਅਤੇ ਉਹਦੇ ਵਿੱਚ ਮੈਲ ਫਸੀ ਹੁੰਦੀ ਆ, ਜ਼ਰੂਰੀ ਹੈ। ਚਲੋ ਚਲ, ਤੇਰਾ ਚਿੱਕ ਅਤੇ ਇੱਕ ਪੁਆਇੰਟ ਦਾ ਮਿਲਿਆ ਉਹਦੇ 'ਚੋਂ? ਹਾਂਜੀ 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 ਚਲੋ, ਇਹੋ ਹੀ ਭਾਵ ਹੈ। ਚਲੋ ਉਹ ਵਾਹਲੇ ਵੈਦਾਂ ਨੂੰ ਪੁੱਛਣ ਵਾਲੀ ਗੱਲ ਆ, ਦੇਖੋ ਫਿਰਦਾ ਵਾਹਲੇ ਵੈਦ ਪਸੰਦ ਆ। ਹਾਂਜੀ ਉਹ ਇਹ ਅੰਮ੍ਰਿਤ ਵੀ ਛਕ ਲਿਆ ਅਤੇ ਨੈਣਾਂ ਦੇ ਵੀ ਉੱਥੇ ਭੋਗ ਲਾਇਆ ਜਾ ਕੇ, ਗੁੱਗੇ ਦੀ ਸ਼ੇਰਨੀ ਵੀ ਲੈ ਲਈ, ਉਹੀ ਭਾਵ ਹੈ। ਚਲੋ
ਕੱਚਾ ਵੈਦ ਨਾ ਜਾਣਨੀ ਵੇਦਨ ਦਾਰੂ ਰੋਗੀ ਸੰਦਾ।
ਇਹ ਸਾਰੇ ਕੱਚੇ ਵੈਦ ਨੇ। ਕੱਚਾ ਵੈਦ ਨਾ ਜਾਣਨੀ,
ਕੱਚਾ ਵੈਦ ਨਾ ਜਾਣਨੀ
ਵੇਦਨ ਦਾਰੂ ਰੋਗੀ ਸੰਦਾ।
ਵੇਦਨ ਦਾਰੂ ਰੋਗੀ ਸੰਦਾ,
ਵੇਦਨ ਹੁੰਦੀ ਆ ਪੀੜਾ। ਸੋ ਕੱਚੇ ਵੈਦ ਨਹੀਂ ਜਾਣਦੇ ਵੀ ਇਹਨੂੰ ਪੀੜਾ ਕੀ ਹੈ, ਰੋਗ ਕੀ ਹੈ। ਪੀੜਾ ਵੀ ਨਹੀਂ ਜਾਣਦੇ ਅਤੇ ਦਾਰੂ ਦੇਣੀ ਵੀ ਨਹੀਂ ਜਾਣਦੇ, ਦਾਰੂ ਵੀ ਪੁੱਠੀ ਦੇ ਦਿੰਦੇ ਆ। ਹਾਂਜੀ ਹਾਂਜੀ ਆਹੋ ਹਾਂਜੀ, ਅੰਮ੍ਰਿਤਧਾਰੀ ਨੂੰ ਨਹੀਂ ਚਾਹੀਦਾ ਕਿ ਕਿਰਪਾਨ ਭੇਟ ਹੀ ਪ੍ਰਸ਼ਾਦ ਸਾਡੇ ਲਈ ਪ੍ਰਸ਼ਾਦ ਹੈ। ਸੋ ਆਹੋ ਨਾਮ ਦੇ ਵਾਲਾ ਤਾਂ ਲੈ ਲਓ, ਉੱਥੇ ਤਾਂ ਉਹਨਾਂ ਨੇ ਕਿਰਪਾਨ ਭੇਟ ਕਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਨਾਮ ਦੇ ਦਾ ਮੰਦਰ ਕਿੱਥੇ? ਉੱਥੇ ਤਾਂ ਨਹੀਂ ਦਿੰਦੇ। ਅੱਛਾ ਅੱਛਾ, ਉਹ ਤਾਂ ਪੈਸੇ ਮੰਗਣ ਵਾਸਤੇ ਦੇ ਜਿਹੜਾ ਹੁੰਦਾ ਬਣਦਾ ਹੋਣਾ ਮਿਸਰੀ ਵੀ, ਮਿਸਰੀ ਲੈ ਲਓ ਅਤੇ ਡਾਲਰ ਦੇ ਜਾਓ। ਚੱਲ ਮਿਸਰੀ ਤਾਂ ਕੋਈ ਨਹੀਂ, ਹਾਂ ਚਲੋ ਉਹਦੇ ਉਹ ਕਿਹੜਾ ਉੱਥੇ ਦੇਵੀ ਤੋਂ ਉੱਥੇ ਚੜ੍ਹਾ ਕੇ ਦਿੱਤਾ ਉਹਨੇ, ਘੜੀ ਦੀ ਘੜੀ ਮੂੰਹ ਮਿੱਠਾ ਕਰ ਲਿਆ। ਹਾਂ ਇਹ ਕੱਚੇ ਪੈਦਾਂ ਦੀ ਗੱਲ ਹੈ ਜੀ, ਕੱਚਾ ਵੈਦ ਨਾ ਜਾਣਨੀ। ਪਰ ਨਰਸਿੰਘ ਬਾਵਣੀ ਤਾਂ ਉੱਥੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਉੱਥੇ ਦੇਖਿਆ ਜਾ ਕੇ ਜਿੱਥੇ ਉਹਨਾਂ ਦਾ ਜਨਮ ਹੋਇਆ ਨਾ ਭਗਤ ਨਾਮਦੇਵ ਜੀ ਦਾ, ਉੱਥੇ ਦਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਨਰਸਿੰਘ ਬਾਵਣੀ। ਆਹੋ ਉੱਥੇ ਨਹੀਂ, ਉੱਥੇ ਤਾਂ ਉਹਨਾਂ ਦਾ ਕੰਟਰੋਲ ਹੈ ਨਾ ਫਿਰ ਬਾਹਮਣਾਂ ਦਾ ਜਾ। ਹਾਂ ਬਲਭਾਗ ਸਿੰਘ ਦਾ ਆਲਾ ਵੀ ਨਹੀਂ ਕੁਝ ਕਰਨਾ ਪਾ, ਉਹ ਪੰਥ ਵਿੱਚੋਂ ਛੇਕਿਆ ਬਲਭਾਗ ਸਿੰਘ। ਹਾਂ ਕਈ ਬਲਭਾਗ ਸਿੰਘ ਦੇ ਜਾਈ ਜਾਂਦੇ ਨੇ ਪ੍ਰਕਾਸ਼ ਤਾਂ ਫਿਰ ਠੀਕ ਹੈ ਜੇ ਪ੍ਰਕਾਸ਼ ਹੈ, ਪ੍ਰਕਾਸ਼ ਵਾਲੀ ਗੱਲ ਤਾਂ ਜਿੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਅਰਦਾਸ ਹੋ ਕੇ ਜਿਹੜਾ ਗੁਰੂ ਮਹਾਰਾਜ ਭੋਗ ਲੱਗਿਆ ਹੈ ਉਹ ਨਹੀਂ ਸ਼ੰਕਾ ਕਰਨੀ। ਚਲੋ ਹੁਣ ਕੱਚੇ ਬੈਦਾਂ ਦਾ ਖਿਆਲ ਛੱਡਣਾ ਕਿ ਨਹੀਂ? ਕੱਚਾ ਵੈਦ ਨਾ ਜਾਣਨੀ, ਵੇਦਨ ਦਾਰੂ ਰੋਗੀ ਸੰਦਾ, ਸੋ ਉਹ ਹਕੀਮ ਖੁਦੇ ਰੋਗੀ ਹੈ, ਦਾਰੂ ਵੀ ਨਹੀਂ ਦੇਣ ਜਾਣਦਾ ਅਤੇ ਪੀੜਾ ਵੀ ਨਹੀਂ ਜਾਣਦਾ। ਰੋਗ ਦਾਰੂ ਦੋਵੇਂ ਬੁੱਝਾ ਹੈ, ਉਹੀ ਵੈਦ ਸੁਜਾਣ, ਸੋਈ ਵੈਦ ਸੁਜਾਣ। ਚਲੋ ਹੋਰ ਹੋਰ
ਹੋਰ ਦਾਰੂ ਰੋਗ ਹੋਰ,
ਦਾਰੂ ਰੋਗ ਹੋਰ ਹੈ, ਦਵਾਈ ਹੋਰ ਦੇ ਦਿੱਤੀ। ਹਾਂਜੀ
ਹੋਏ ਪਚਾਇੜ ਦੁੱਖ ਸਹੰਦਾ,
ਅਤੇ ਹੋਏ ਪਚਾਇੜ ਫਿਰ ਪਚ ਪਚ ਕੇ ਜਿਹੜਾ ਰੋਗ ਵੱਧਦਾ ਉਹਦਾ, ਦਵਾਈ ਉਲਟ ਦੇ ਦੇਣੀ। ਚਲੋ ਉਹ ਕੱਚੇ ਰੋਗਾਂ ਦੀ ਗੱਲ ਹੈ ਸਾਡੇ, ਉਹ ਠੀਕ 12-13 ਸਾਲ ਬਾਅਦ ਕਿਸੇ ਦੇ ਇੱਕ ਲੜਕਾ ਹੋਇਆ, ਸਰਪੰਚਾਂ ਦੇ ਲਾਣੇ ਦੀ ਗੱਲ, ਲੜਕਾ ਹੋਇਆ ਕਿਤੇ ਬੁਖਾਰ ਚੜ੍ਹ ਗਿਆ, ਨਾਭੇ ਲਿਆ, ਉਹ ਡਾਕਟਰ ਨੇ, ਡਾਕਟਰ ਕੋਈ ਨਹੀਂ ਸੀ ਆਉਣ, ਜਿਹੜੇ ਹੁੰਦੇ ਜਿਹੜੇ ਦਵਾਈਆਂ ਵੇਚਣ ਵਾਲੇ ਹੁੰਦੇ ਨੇ, ਜਿਹੜੇ ਕੈਮਿਸਟਰੀ ਕਹਿੰਦੇ ਉਹਨੂੰ ਕਹਿ ਛੇ, ਹਾਂਜੀ ਫਾਰਮਾਸਿਸਟ, ਜਿਹੜੇ ਦਵਾਈਆਂ ਵੇਚਣ ਵਾਲੇ ਕੀ ਉਹਨੂੰ ਕੈਮਿਸਟ ਕਹਿੰਦੇ ਆ, ਹਾਂ ਕੈਮਿਸਟ ਦੀ ਦੁਕਾਨ 'ਤੇ ਚਲ ਗਿਆ ਅਤੇ ਉਹ ਉਹਨਾਂ ਨੇ ਕੀਤਾ ਜਿਹੜਾ ਸੀ ਪਸ਼ੂਆਂ ਨੂੰ ਟੀਕਾ ਲਾਉਣ ਵਾਲਾ ਹੁੰਦਾ ਨਾ, ਪਸ਼ੂਆਂ ਨੂੰ ਟੀਕਾ ਲਾਉਂਦੇ ਹਾਂ, ਉਹ ਬੱਚੇ ਦੇ ਲਾਤਾ ਅਤੇ ਖਿਆਲ ਕਰੋ ਵੀ ਉਹ ਬੱਚਾ ਹਾਲਤ ਵੇਖਣੀ ਕਿੰਨਾ ਤੜ, ਇਹਨਾਂ ਨੇ ਉੱਚਾ ਉੱਠਦੇ ਤੜਫ ਤੜਫ ਕੇ ਅਤੇ ਮੌਤ ਹੋ ਗਈ। ਇਉਂ ਇਉਂ ਇਹੋ ਜਿਹੇ ਕੱਚੇ ਜਿਹੜੇ ਵੈਦ ਨੇ ਉਹ ਜਿਹੜੇ ਨੇ, ਦਾਰੂ ਹੋ ਰਿਹਾ, ਰੋਗ ਹੋ ਰਿਹਾ, ਮੁੜ ਕੇ ਐਸਾ ਹੋਇਆ ਉਹਨਾਂ ਦਾ ਨਸੀਬ, ਐਸੇ ਮੁੜ ਕੇ ਇਲਾਜ ਨਹੀਂ ਹੋਈ ਅਤੇ ਇਉਂ ਇਹ ਕੱਚੇ ਵੈਦਾਂ ਦਾ ਜਿਹੜਾ ਇਵੇਂ ਹੀ ਜਿਹੜੇ ਭਾਈ ਪਰਮਾਰਥ ਦੇ ਸੱਖਣੇ ਵੈਦ ਨੇ, ਪਰਮਾਰਥ ਦੀ ਸੋਝੀ ਨੇ, ਪਖੰਡੀ ਗੁਰੂ ਨੇ, ਉਹ ਵੀ ਅਜਿਹੀ ਹਾਲਤ ਜਗਿਆਸੂਆਂ ਦੀ ਕਰ ਦਿੰਦੇ ਨੇ ਅਤੇ ਉਹਨਾਂ ਨੂੰ ਮਾੜੇ ਜੰਤਰ ਮੰਤਰ ਦੱਸ ਕੇ, ਕਈ ਤਾਂ ਜਾਂਦੀਆਂ ਨੇ ਜੀ ਆ ਮੈਂ ਆਪਣੇ ਪਤੀ ਨੂੰ ਬਸ ਕਰ ਲੈ, ਕੋਈ ਦਿਓ ਕੋਈ ਮੰਤਰ ਜੰਤਰ, ਕੱਚੇ ਡਾਕਟਰ ਕੋਲ ਚਲ ਗਏ, ਉਹ ਇਹੋ ਜਿਹਾ ਦੇ ਦਿੰਦੇ ਨੇ ਫਿਰ ਉਹਦੀ ਮਤੇ ਕਮਲੀ ਹੋ ਜਾਂਦੀ ਹੈ, ਇਉਂ ਹੱਥ ਧੋ ਬਹਿੰਦੇ ਨੇ, ਫਿਰ ਇਹੋ ਜਿਹੀ ਹਾਲਤ ਹੈ, ਹੋਰ ਦੁੱਖ ਵਿੱਚ ਹੋਰ ਦੁੱਖ ਪੈਦਾ ਹੋ ਜਾਣੇ। ਕਰੋ ਕਿਰਪਾ
ਆਵੈ ਵੈਦ ਸੁਵੈਦ ਘਰ, ਦਾਰੂ ਦੱਸੈ ਰੋਗ ਲਹੰਦਾ।
ਆਵੈ ਵੈਦ ਸੁਵੈਦ ਘਰ, ਜਦੋਂ ਜਾਂ ਸਵੈਦ ਆ ਗਿਆ, ਜਦੋਂ ਸ਼੍ਰੋਮਣੀ ਹਕੀਮ ਆ ਜਾਏ ਨਾ ਕੋਈ ਘਰ ਵੇਖੇ, ਬ੍ਰਹਮ ਬੇਤਾ ਆ ਜਾਏ ਕੋਈ, ਵੈਦਾਂ ਦਾ ਵੈਦ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਔਖਦ ਮੁਖਦੇਵ ਹੈ, ਘਾਟਿਆ ਜਮਕੀ ਫੰਦਾ। ਐਸਾ ਵੈਦ ਜਦੋਂ ਘਰ ਵਿੱਚ ਆ ਜਾਵੇ ਫਿਰ ਉੱਥੇ ਦਾਰੂ ਜ਼ਰੂਰ ਲੈ ਲੈਣੀ ਚਾਹੀਦੀ ਹੈ, ਦਾਰੂ ਦੱਸਦਾ ਉਹ ਅਤੇ ਰੋਗ ਵੀ ਬੁੱਝ ਲੈਂਦਾ, ਆਹ ਰੋਗ ਆ ਵੀ ਤੈਨੂੰ, ਹਾਂ ਆਹ ਗੱਲ ਦੀ ਤੈਨੂੰ ਚਿੰਤਾ ਵਾ, ਅੰਦਰਲੇ ਰੋਗ ਵੀ ਮਿਟਾ ਦਿੰਦਾ ਹੈ, ਬਾਹਰੀ ਵੀ ਮਿਟ ਦਿੰਦਾ ਹੈ। ਚਲੋ ਜੀ
ਸੰਜਮ ਰਹਿ ਨਾ ਖਾਏ ਪਤ, ਖੱਟਾ ਮਿੱਠਾ ਸਾਉ ਚਖੰਦਾ।
ਹਾਂ ਪਰ ਵੈਦ ਜੇ ਸਿਆਣਾ ਵੀ ਵੈਦ ਹੈ ਨਾ, ਪਰ ਉਹ ਵੈਦ ਇੱਕ ਹੋਰ ਗੱਲ ਦੱਸਦਾ, ਦਵਾਈ ਦੇਣ ਦੇ ਨਾਲ ਨਾਲ ਇੱਕ ਪਰਹੇਜ਼ ਵੀ ਦੱਸਦਾ, ਜਿਸਦਾ ਤੁਸੀਂ ਪਰਹੇਜ਼ ਠੀਕ ਰੱਖਿਆ ਦਵਾਈ ਨੇ ਜ਼ਰੂਰ ਕੰਮ ਕਰਨਾ। ਜੇ ਪਰਹੇਜ਼ ਨਹੀਂ ਰੱਖਿਆ ਫਿਰ ਉੱਥੇ ਦਵਾਈ ਨਹੀਂ, ਉਹ ਕਹਿੰਦਾ ਮੇਰੀ ਦਵਾਈ ਨੇ ਕੰਮ ਨਹੀਂ ਕਰਨਾ, ਉਹ ਪਹਿਲਾਂ ਦੱਸ ਦਿੰਦਾ। ਸੋ ਹੁਣ ਸੰਜਮ ਰਹੇ ਨਾ ਖਾਏ ਪੱਥ, ਜੇ ਮਰੀਜ਼ ਜਿਹੜਾ ਹੈ ਨਾ ਪਰਹੇਜ਼ਗਾਰੀ ਰੱਖੇ, ਅਤੇ ਜਿਹੜਾ ਅਸੀਂ ਪੱਥ ਨਾਮ ਹੈ ਉਹ ਵਸਤੂ ਜਿਹੜੀ ਡਾਕਟਰ ਨੇ ਖਾਣ ਯੋਗ ਦੱਸੀ ਆ ਉਹਨੂੰ ਪੱਥ ਕਹਿੰਦੇ ਨੇ। ਉਹ ਚੀਜ਼ ਜਿਹੜੀ ਰੋਗੀ ਵਾਸਤੇ ਚੰਗੀ ਗੁਣਕਾਰੀ ਹੋਵੇ, ਆ ਤਾਂ ਵਿੱਚ ਤਾਂ ਖਾਣੀ ਹੈ, ਦਿੰਦੇ ਨਾ ਦਵਾਈ, ਭਾਈ ਲੱਸੀ ਪੀ ਸਕਦਾ, ਦਹੀਂ ਖਾ ਸਕਦਾ ਹੈ, ਪਰ ਖੱਟਾ ਮਿੱਠਾ ਨਾ ਖਾਈ। ਸੋ ਜਿਹੜੀ ਜੇ ਚੀਜ਼ ਖਾਣ ਵਾਸਤੇ ਕਹਿਤੀ ਉਹ ਤਾਂ ਪੱਥ ਹੈ, ਅਤੇ ਜਿਹੜੀ ਖਾਣ ਯੋਗ ਨਹੀਂ ਉਹ ਪਰਹੇਜ਼ ਤੋਂ ਪਰੇ ਹੈ। ਗੁਰਬਾਣੀ ਵਿੱਚ ਵੀ ਇਹ ਪੱਥ ਸ਼ਬਦ ਮਹਾਰਾਜ ਨੇ ਵਰਤੇ ਹੈ। ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪੱਥ, ਹਾਂ ਸ੍ਰੀ ਰਾਗ 'ਚ ਆਇਆ ਸੀ ਇਹ। ਸੋ ਜੰਮਣ ਮਨ ਦਾ ਕੋਈ ਪਰਹੇਜ਼ ਹੈ, ਸੰਜਮ ਹੈ ਕੋਈ। ਸੋ ਇਹ ਦਵਾਈ ਦੇ ਨਾਲ ਵੀ ਸੰਜਮ ਵੀ ਕਰਨਾ। ਕੀ ਕਹਿੰਦਾ ਜੀ, ਮੈਂ ਜਪਜੀ ਸਾਹਿਬ ਦੇ ਪਾਠ ਕਰੇ ਤਾਂ ਥੇ ਇੰਨੇ, ਪਰ ਪੀੜ ਤਾਂ ਹਟੀ ਨਹੀਂ ਗੋਡਿਆਂ ਦੀ, ਜਾਂ ਹੋਰ ਜਿਹੜਾ ਰੋਗ ਸੀ ਉਹ ਨਿਵਰਤ ਨਹੀਂ ਹੋਇਆ। ਉਹਦਾ ਕਾਰਨ ਕੀ ਹੈ? ਗੁਰੂ ਵੀ ਵੈਦ ਹੈ, ਉਹ ਵੀ ਨਾਲ ਨਾਲ ਜਿੱਥੇ ਦਵਾਈ ਦਿੱਤੀ ਹੈ ਬਾਣੀ ਰੂਪੀ, ਉਹਨੇ ਪਰਹੇਜ਼ ਵੀ ਦੱਸਿਆ। ਪਰਹੇਜ਼ ਕੀ ਹੈ? ਦੇਖੀ ਭਾਈ ਸ਼ਰਾਬ ਨਾ ਪੀ, ਅੰਮ੍ਰਿਤ ਛਕਣ ਜਿਹੜਾ ਹੈ ਅੰਮ੍ਰਿਤ ਪੀ ਲਿਆ ਹੁਣ ਤਾਂ, ਇਹ ਆ ਪਰਹੇਜ਼ ਹੈ। ਅਤੇ ਮਾੜੇ ਥਾਂ ਨਾ ਜਾਵੀਂ, ਪਰਹੇਜ਼ ਹੈ। ਪੈਰਾਂ ਨਾਲ ਕੁਸੰਗਤ ਵੱਲ ਨਾ ਜਾਈ, ਪਰਹੇਜ਼ ਹੈ। ਅਤੇ ਪੱਖ ਨਾ ਅਪੱਖ ਨਾ ਖਾਵੀਂ ਕਿਤੇ, ਪਰਹੇਜ਼ ਨੇ। ਅਤੇ ਜਦੋਂ ਨਾਲ ਨਾਲ ਆਪਾਂ ਇਹ ਪਰਹੇਜ਼ ਵੀ ਰੱਖਾਂਗੇ, ਬਾਣੀ ਦੀ ਕਲਾ ਕਿਉਂ ਨਹੀਂ ਵਰਤੇਗੀ, ਵਰਤਦੀ ਹੈ। ਹਾਂ, ਇਸ ਲਈ ਖੱਟਾ ਮਿੱਠਾ ਸਾਉ ਸਿਖਾਂਦਾ, ਅਤੇ ਦੱਸਿਆ ਸੀ ਖੱਟਾ ਨਹੀਂ ਖਾਣਾ, ਮਿੱਠਾ ਨਾ ਖਾਈ, ਅਤੇ ਫਿਰ ਸਵਾਦ ਚੱਖਣ ਵਿੱਚ ਫਿਰ ਲੱਗ ਪਿਆ। ਹਾਂਜੀ,
ਦੋਸਤ ਨਾ ਦਾਰੂ ਵੈਦਨੋ ਵਿਣ ਸੰਜਮ ਨਿਤ ਰੋਗ ਵਧੰਦਾ।
ਫਿਰ ਨਾ ਥਾਂ ਦਾਰੂ ਨੂੰ ਦੋਸ਼ ਹੈ, ਨਾ ਵੈਦ ਨੂੰ ਦੋਸ਼ ਹੈ। ਦੋਸ਼ ਤੇਰੇ ਨਾ ਪਰਹੇਜ਼ਗੀ ਦਾ, ਪਰਹੇਜ਼ਗਾਰ ਨਹੀਂ ਤੂੰ ਬਣਿਆ, ਸੰਜਮੀ ਤਾਂ ਬਣਿਆ ਹੀ ਨਹੀਂ, ਜਿਸ ਕਰਕੇ ਰੋਗ ਜਿਹੜਾ ਸੀ ਹੋਰ ਵੱਧ ਗਿਆ।
ਕਪਟ ਸੁਨੇਹੀ ਹੋਏ ਕੈ,
ਐਸੋ ਭਾਈ ਕਪਟ ਸੁਨੇਹੀ ਜਿਹੜੇ ਗੈਰ ਪਰਹੇਜ਼ਗਾਰ ਨੇ, ਪਰਹੇਜ਼ ਨਹੀਂ ਰੱਖਣ ਵਾਲੇ। ਹਾਂ,
ਸਾਧ ਸੰਗਤ ਵਿੱਚ ਆਏ ਬਹਿੰਦਾ,
ਬਹਿੰਦਾ ਤਾਂ ਹੈਗਾ ਸਾਧ ਸੰਗਤ ਵਿੱਚ, ਹਾਂਜੀ, ਪਰ ਕਪਟ ਦਾ ਤਿਆਗ ਨਹੀਂ, ਸ਼ਬਦ ਦਾ ਤਿਆਗ ਨਹੀਂ, ਜੋ ਦੱਸਿਆ ਉਹਨੂੰ ਉਹਦਾ ਗ੍ਰਹਿਣ ਨਹੀਂ, ਹਾਂਜੀ, ਜੋ ਤਿਆਗਣ ਲਈ ਕਿਹਾ ਸੀ ਉਹਦਾ ਤਿਆਗ ਨਹੀਂ। ਹਾਂ,
ਦੁਰਮਤ ਦੂਜੇ ਪਾਏ ਪਚੰਦਾ,
ਦੁਰਮਤ ਵਿਸ਼ਰਾਮ, ਦੁਰਮਤ
ਦੁਰਮਤ
ਦੂਜਾ ਪਾਏ ਪਚੰਦਾ, ਬਸ ਦੁਰਮਤ ਹੀ ਰਿਹਾ, ਦੁਆਤ ਭਾਵਨਾ ਵਾਲਾ ਹੀ ਰਿਹਾ, ਜਿਸ ਕਰਕੇ ਪਚੰਦਾ ਇਹ ਇਹਨਾਂ ਉਗਣਾ ਕਰਕੇ ਸੜ ਗਿਆ ਭਾਈ, ਇਹਨਾਂ ਰੋਗਾਂ ਨੇ ਉਹਨਾਂ ਨੂੰ ਸਾੜ ਦਿੱਤਾ, ਈਰਖਾ ਦੇ ਰੋਗ ਨੇ। ਹਾਂਜੀ, ਈਰਖਾ ਦਾ ਬੁਖਾਰ ਚੜਿਆ ਹੋਇਆ, ਉਤਰਿਆ ਹੀ ਨਹੀਂ, ਪਰਹੇਜ਼ ਨਹੀਂ ਕੀਤਾ।
ਚੋਆ ਚੰਦਨ ਮੇਦ ਲੈ ਮੇਲ ਕਪੂਰ ਕਥੋਰੀ ਸੰਦਾ,
ਕਥੋਰੀ ਸੰਦਾ,
ਕਥੋਰੀ ਸੰਦਾ,
ਚੋਆ ਚੰਦਨ ਮੇਦ ਲੈ,
ਚੋਆ ਚੰਦਨ ਮੇਦ ਲੈ,
ਹਾਂਜੀ, ਫਿਰ ਅੱਗੇ
ਮੇਲ ਕਥੋਰ ਕਪੂਰੀ ਕਥੋਰੀ ਚੰਦਾ।
ਹਾਂ, ਗਧੇ ਦੇ ਉੱਤੇ ਚੋਆ ਚੰਦਨ ਕਰੀ ਜਾਓ, ਸ਼ੀਸ਼ੀਆਂ ਦੀਆਂ ਸ਼ੀਸ਼ੀਆਂ ਖਤਮ ਕਰ ਦਿਓ, ਪਰਫਿਊਮ ਛਿੜਕ ਕੇ। ਹਾਂਜੀ, ਚਲੋ, ਕਸਤੂਰੀ ਦਾ ਲੇਪ ਵੀ ਕਰ ਦਿਓ। ਹਾਂ, ਮੇਦ ਮੇਦ ਜਿਹੜਾ ਸੀ ਤੁਹਾਨੂੰ ਮੁਸਕ ਵਲਾਈ ਜਿਹੜਾ ਬਿੱਲੇ ਦੇ ਬਗਲੇ ਪਾਸੇ ਗੰਢ ਜੀ ਬਣੀ ਹੁੰਦੀ ਆ, ਅਤੇ ਉਹਦੇ ਵਿੱਚ ਚਿਕਨਾਈ ਹੁੰਦੀ ਆ, ਉਹ ਸੁਗੰਧ ਵਾਲੀ ਚੀਜ਼ ਆ। ਸੋ ਉਹਨੂੰ ਇਹ ਕਹਿੰਦੇ ਨੇ ਸੁਗੰਧੀ ਵਾਲੀ ਚੀਜ਼, ਅੱਠ ਚੀਜ਼ਾਂ ਦਾ ਬਣ ਜਾਂਦਾ ਉਹ। ਚੋਆ ਚੰਦਨ ਮੇਦ ਲੈ,
ਚੋਆ ਚੰਦਨ ਮੇਦ ਲੈ,
ਮੇਦ ਜਿਹੜਾ ਸੀ ਮੁਸਕ ਵਲਾਈ ਦੀ ਸੁਗੰਧੀ ਵੀ, ਅਤੇ ਚੂਹਾ ਚੰਦਨ ਵੀ ਜਿਹੜਾ ਸੀ ਉੱਤੇ ਲੇਪ ਕਰਦੀ ਹੈ, ਗਧੇ ਦੇ ਲਿਪਦੀ ਉਹਦੇ ਛਿੜਕੀ ਨਾਲ ਲਿਪਣ ਵੀ ਕਰਦੀ ਹੈ। ਹੋਰ ਕੀ ਕਰਦੀ ਹੈ? ਕਪੂਰ, ਕਪੂਰ ਵੀ ਉੱਤੇ ਜਿਹੜਾ ਛਿੜਕਦੀ ਹੈ, ਅਤੇ ਮਹਿੰਗੀ ਕਸਤੂਰੀ ਜਿਹੜੀ ਸੀ, ਚਲੋ ਉਹ ਵੀ ਉਹਦੇ ਗਲ ਨਾਲ ਬੰਨ੍ਹਦੀ ਹੈ ਜਾਂ ਲੇਪਣ ਕਰਦੀ ਹੈ ਉਹਦੇ, ਫਿਰ ਕੀ ਕਰਦਾ ਹੈ? ਇਹ ਤੋਂ ਬਾਅਦ ਇਹ ਕੁਝ ਸੁਗੰਧੀਆਂ ਤਾਂ ਇਹ ਸੀ ਨਾ, ਇਹ ਤੋਂ ਵੱਧ ਕੇ ਕੁਝ ਹੋਰ ਸੁਗੰਧੀਆਂ ਵੀ ਇਕੱਠੀਆਂ ਕਰ ਲਈਏ, ਕਿਹੜੀਆਂ ਕਿਹੜੀਆਂ?
ਸਭ ਸੁਗੰਧ ਲਾਇਕ ਹੈ,
ਹਾਂ,
ਗੁਰਗੰਧੀ,
ਗੁਰਗੰਧੀ,
ਗੁਰਗੰਧੀ, ਅਰਗੰਜਾ, ਅਰਗੰਜਾ ਕਰੰਦਾ,
ਅਰਗੰਜਾ ਵੀ ਨਹੀਂ ਕਹਿਣਾ, ਅਰਗਦਾ ਵੀ ਨਹੀਂ ਕਹਿਣਾ, ਅਰਗਜਾ, ਅਰਗਜਾ ਇਹ ਅੱਠ ਚੀਜ਼ਾਂ ਸੁਗੰਧੀ ਵਾਲੀਆਂ ਮਿਲਾ ਕੇ ਇੱਕ ਅਰਗਜਾ ਬਣਦਾ ਹੈ, ਉਹਨੂੰ ਅਰਗਜਾ ਕਹਿੰਦੇ ਨੇ। ਅੱਠ ਕਿਹੜੀਆਂ ਕਿਹੜੀਆਂ ਮਿਲਾਵੋਂਗੇ? ਕਸਤੂਰੀ ਮਿਲਾ ਲਓ। ਹਾਂਜੀ ਆਹ ਦੱਸ ਦਈਏ ਜੀ, ਅਰਗਜਾ ਬਣਾਉਣ ਲੱਗੇ ਨੇ ਅਤੇ ਕਸਤੂਰੀ ਲੈ ਲਓ, ਮੁਸ਼ਕ ਬਲਾਈ ਦੀ ਚਿਕਨਾਈ, ਮੁਸ਼ਕ ਬਲਾਈ ਬਿੱਲੇ ਲੱਭੋ ਜੰਗਲ ਵਾਲੇ ਅਤੇ ਵੱਢ ਕੇ ਲਿਆਓ ਉੱਥੋਂ ਜਿਹੜੀ ਉਹਦੀ ਚਿਕਨਾਈ ਆ ਕੱਢ ਕੇ, ਅਤੇ ਦੇਖਣਗੇ ਇੰਟਰਨੈੱਟ 'ਤੇ ਮੁਸ਼ਕ ਬਲਾਈ ਕਿੱਥੇ ਕਿੱਥੇ ਆ। ਅਤੇ ਇਤਰ ਆਤਰ ਕਹਿ ਲਓ ਕਿੰਨੀਆਂ ਹੋ ਗਈਆਂ? ਅੱਛਾ ਚੰਦਨ, ਕੇਸਰ, ਗੁਲਾਬ ਦੇ ਫੁੱਲ। ਹਾਂਜੀ ਅਤੇ ਇਵੇਂ ਜਿਹੜਾ ਸੀ ਜਿਹੜਾ ਆਉਂਦਾ ਚੰਬੇਲੀ, ਇਸੇ ਤਰ੍ਹਾਂ ਜਿਹੜੇ ਨੇ ਕਪੂਰ, ਇਹ ਸਾਰੀਆਂ ਕਿੰਨੀਆਂ ਹੋ ਗਈਆਂ? ਹਾਂ ਇਹ ਸਾਰੀਆਂ ਨੂੰ ਮਿਲਾ ਕੇ ਅਰਗਜਾ ਬਣ ਗਿਆ। ਕਹਿੰਦੇ ਇਹ ਅਰਗਜਾ ਬਣਾ ਕੇ ਨਾ ਰਲਾ ਕੇ ਸਾਰੀਆਂ ਸੁਗੰਧੀ ਵਾਲੀਆਂ ਚੀਜ਼ਾਂ, ਹਾਂ ਇਹ ਗਧੇ ਪੀਰ ਦੇ ਜਿਹੜੀਆਂ ਮਰ ਦਿੱਤੀਆਂ। ਹਾਂ ਫਿਰ ਉਹਨੂੰ ਪੁੱਛੋ ਬਾਈ, ਹਾਂ ਅਤੇ ਹੁਣ ਤੂੰ ਜਿਹੜਾ ਸੀ, ਹਾਂ ਕੇਸਰ ਬਣ ਗਿਆ ਕਿ ਚੰਦਨ ਬਣ ਗਿਆ, ਕੀ ਹੋਇਆ? ਦੋ ਕੁ ਮਿੰਟ ਬਾਅਦ ਲਾਉਣ ਤੋਂ ਬਾਅਦ ਦੇਖੋ ਫਿਰ ਕੀ ਕਰੂਗਾ, ਅੱਗੇ ਦੱਸਣਗੇ।
ਮਜਲਸ ਆਵੇ ਸਾਹਿਬਾ, ਗੁਣ ਅੰਦਰ ਹੋਏ ਗੁਣ ਮਹਿਕੰਦਾ।
ਹਾਂ ਫਿਰ ਉਹ ਗਧੇ ਨੂੰ ਜਿਹੜੇ ਕਹਿੰਦੇ ਮਜਲਸ 'ਚ ਲੈ ਆ ਸਾਹਿਬਾਂ ਦੀ, ਆ ਵੀ ਤੇਰੀ ਉੱਥੇ ਬੱਲੇ ਬੱਲੇ ਹੋਊਗੀ, ਸਾਰੇ ਵੇਖਣਗੇ ਤੈਨੂੰ। ਅਤੇ ਉੱਥੇ ਮਹਿਕ ਵੀ ਇਹ ਜਿਹੜਾ ਸੀ ਸਾਰੇ ਪਾਸਿਓਂ, ਪੂਸ ਵਾਲੇ ਪਾਸਿਓਂ, ਕੰਨਾਂ ਵਾਲੇ ਪਾਸਿਓਂ, ਹੇਠੋਂ ਉੱਤੋਂ ਸਭ ਤੋਂ ਜਿਹੜੀ ਸੁਗੰਧੀ ਉਹ ਸੁਗੰਧੀ ਆ। ਚਲ
ਗਧਾ ਦੇਹੀ ਖੋਲੀਏ, ਸਾਰ ਨਾ ਜਾਣੇ ਨਰਕ ਪਵੰਦਾ।
ਬੰਦਾ ਜੇ ਤਾਂ ਹੈ ਤਾਂ ਕੁਛ ਲਾ ਕੇ ਚੱਲ ਵਿੱਚ ਸੁਗੰਧੀ ਆਊ ਮਜਲਸ ਗਏ ਦੇ, ਅਤੇ ਖੋਤਿਆਂ ਨੂੰ ਉੱਥੇ ਲੈ ਜਾਵਾਂਗੇ ਬਾਦਸ਼ਾਹ ਦੇ, ਚਲੋ ਪ੍ਰਕਰਮਾ ਕਰਾ ਲਿਓ ਮਹਿਲਾਂ ਦੀਆਂ, ਬਾਅਦ ਵਿੱਚ ਫਿਰ ਕੀ ਕਰਨਾ ਹੈ? ਉਹ ਗਧਾ ਦੇਹੀ ਖੋਲੀਏ, ਜਿਹੜਾ ਦੇਹੀ ਨੂੰ ਉਹਦੇ ਨਾਲ ਚੰਦਨ ਲਾਇਆ ਹੋਇਆ ਸੀ, ਕੀ ਹੋਇਆ? ਸਾਰ ਨਾ ਜਾਣੇ, ਸਾਰ ਨਾ ਜਾਣੀ ਕੀ ਲਟਿਆ ਜਾ ਕੇ ਖੇਚ, ਫਿਰ ਨਰਕ ਭਵਨ ਦਾ ਰੂੜੀ ਉੱਤੇ ਫੇਰ ਸਕਦਾ ਸਾਰਾ ਕੁਛ। ਹਾਂਜੀ ਉੱਥੇ ਦਾ ਗੰਦਗੀ ਖਾਂਦਾ। ਹਾਂਜੀ ਕਿਹਦੇ ਜੀ? ਉਹ ਵੱਡੀ ਸੁਗੰਧੀ ਵਾਲੀਆਂ ਵਸਤੂ ਗੁਰਗੰਧ, ਗੁਰਮਨ ਵੱਡੀ ਗੰਧ ਦੀ ਸੁਗੰਧ, ਉਹ ਕੀ ਆ? ਅਰਗਜਾ। ਚਲੋ ਕੀ
ਸਾਧ ਸੰਗਤ ਗੁਰ ਸ਼ਬਦ ਸੁਣ, ਭਾਉ ਭਗਤ ਹਿਰਦੈ ਨਾ ਤਰੰਦਾ।
ਹਾਂ ਸਾਧ ਸੰਗਤ ਗੁਰ ਸ਼ਬਦ ਵੀ ਸੁਣ ਲਿਆ, ਗਧੇ ਵਾਲਾ ਹੀ ਸਵਾ ਰਿਹਾ ਹਿਣ ਜਿਹੜੀ ਸੀ, ਨਾ ਹਿਣਕਣ ਦੀ ਖਿਆਲ ਛੱਡਿਆ, ਨਾ ਰੂੜੀਆਂ 'ਤੇ ਜਾਣ ਦਾ, ਵਿਸ਼ੇ ਵਿਕਾਰਾਂ ਰੂਪੀ ਰੂੜੀਆਂ 'ਤੇ ਤੁਰਦਾ ਫਿਰੀਂਗਿਆ, ਗੰਦਗੀ ਖਾਈ ਗਿਆ। ਭਾਉ ਭਗਤੀ ਦਾ ਹਿਰਦੇ ਵਿੱਚ ਧਾਰਨ ਕੀਤੀ ਹੋਣਾ ਜੀ, ਖੋਤੜਾ ਹੀ ਰਿਹਾ। ਚਲੋ
ਅੰਨਾ ਅੱਖੀ ਹੋ ਗਈ,
ਹੋਣਦੇ ਹੀ ਹੁਣ ਪੰਕਤੀ ਨਹੀਂ ਹੈ, ਔਰ ਸਵੇਰ ਵਾਲੇ ਵੀ ਕਹਿੰਦੇ ਹੈ ਨਹੀਂ, ਬਾਅਦ 'ਚ ਲਿਖ ਲਿਓ। ਉਹ ਲਿਖ ਕੇ ਨਹੀਂ ਗਏ ਕਿਆ? ਅਸੀਂ ਲਿਖ ਦਿਓ ਤਾਂ ਤੁਸੀਂ ਖਿੱਚੜ ਕਰਿਓ ਫਿਰ। ਇਹ ਪੰਕਤੀ ਖੋਰ ਹੈ ਜੀ, ਅੰਨਾ ਅੱਖੀ ਹੋਣਦੇ ਹੀ,
ਅੰਨਾ ਅੱਖੀ
ਬੋਲਾ ਕੰਨਾ ਸੁਣਨਾ ਸੁਣਨ ਦਾ
ਹੋਣਦੇ ਹੀ।
ਸੋ ਜਿਹੜਾ ਕਪਟ ਸਨੇਹੀ ਆ ਨਾ, ਅਤੇ ਪਹਿਲਾ ਗਧੇ ਵਾਲਾ ਸਵਾ, ਦੂਜਾ ਅੰਨਾ, ਅੱਖਾਂ ਹੁੰਦਿਆਂ ਹੋਇਆ ਅੰਨਾ, ਕੰਨ ਹੁੰਦਿਆਂ ਹੋਇਆ ਬੋਲਾ। ਹਾਂ ਚਲੋ ਸੁਣਦਾ ਨਹੀਂ ਜੀ, ਅੰਨਾ ਬੋਲਾ ਹੀ ਹੋ ਗਿਆ, ਮਾਇਆ ਤਹਾਰੀਆ ਅੰਨਾ ਬੋਲਾ, ਸ਼ਬਦ ਨਾਲ ਸੁਣੇ ਹੀ ਬਹੁ ਰੋਲ ਕਚੋਲਾ, ਇਹ ਰੋਲ ਕਚੋਲੇ 'ਚ ਰਹਿੰਦਾ ਹੁੰਦੀ 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 ਹੁੰਦਿਆਂ, ਅੱਖਾਂ ਦੇ ਹੁੰਦਿਆਂ ਹੋਇਆ ਅੰਨਾ ਹੋਣਾ ਹੋਣਦੇ ਹੀ। ਹਾਹ ਨੂੰ ਹੋੜਾ ਬਿੰਦੀ ਨਾਲ ਦੱਦਾ ਬਿਹਾਰੀ ਹੁੰਦੀ ਕਰ ਦਿਓ ਅੱਗੇ ਜੀ। ਬੱਧਾ ਚੱਟੀ ਜਾਏ ਭਰੰਦਾ,
ਬੱਧਾ ਚੱਟੀ ਜਾਏ ਭਰੰਦਾ,
ਸੰਗਤ ਵਿੱਚ ਆਇਆ ਬੱਧਾ ਚੱਟੀ ਉਹ ਭਰਦਾ ਜੀ। ਅਰਗਜਾ ਨਾ ਬਣਾਇਆ, ਅਰਗਜਾ ਕੀ ਸੀ? ਅੱਠ ਚੀਜ਼ਾਂ ਦਾ ਬਣਿਆ ਨਾ ਅਰਗਜਾ, ਅੱਠ ਕਿਹੜੀਆਂ ਸੀ? ਸੱਤ ਸੰਤੋਖ, ਦਇਆ, ਧਰਮ ਵਿਚਾਰ, ਸਰਵਣ ਕਰਨਾ, ਮੰਨਣ ਕਰਨਾ, ਨਿਰਿਆਸਨ ਕਰਨਾ, ਇਹ ਅਰਗਜਾ ਬਣਾਉਣਾ ਸੀ। ਇੱਕ ਪਰਮੇਸ਼ਰ ਦਾ ਜਿਹੜਾ ਸੀ ਤੱਤ ਤੋਂ ਦਾ ਸੋਧਨ ਕਰਨਾ ਅੱਠਵੀਂ।
ਬਾਬਾ ਜੀ ਇਹ ਵੀ ਲਿਖਾ,
ਹਾਂਜੀ
ਇਹ ਵੀ ਲਿਖਾ।
ਹਾਂ ਫਿਰ ਲਿਖ ਲਿਓ ਜਾਣ ਲੱਗੇ। ਸਰਵ ਸੱਤ ਸੰਤੋਖ ਦਇਆ ਧਰਮ ਵਿਚਾਰ, ਪੰਜ ਤਾਂ ਇਹ ਗੁਣ ਹੋ ਗਏ। ਅਤੇ ਸਰਵਣ ਸਿਮਰਨ, ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਣ ਕਰਨਾ, ਅੱਠ ਹੋ ਗਏ। ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਣ ਕਰਨਾ, ਸੋ ਇਹ ਅੱਠ ਤਰ੍ਹਾਂ ਦਾ ਅਰਗਜਾ ਬਣਾਉਣਾ ਸੀ, ਇਹ ਵੀ ਨਾ ਬਣਾਇਆ। ਰੂੜੀਆਂ 'ਤੇ ਫਿਰੀ ਗਿਆ, ਧੱਕੇ ਖਾਂਦਾ ਵਿਸ਼ਿਆਂ ਨੂੰ। ਅੱਗੇ ਪੜ੍ਹੋ ਜੀ। ਧੋਤੇ ਹੋਵਨ ਉਜਲੇ,
ਧੋਤੇ ਹੋਵਨ ਉਜਲੇ, ਪਾਟ ਪਟੰਬਰ ਖਰੇ ਅਮੋਲੇ।
ਹਾਂ, ਇੱਕ ਪਾਟ ਰੇਸ਼ਮ, ਇੱਕ ਪਟੰਬਰ, ਪੱਟ ਪਲੱਸ ਅੰਬਰ, ਅੰਬਰ ਕਹਿੰਦੇ ਨੇ ਵਸਤਰ ਨੂੰ, ਇੱਕ ਇੱਕ ਰੇਸ਼ਮ ਹੋਵੇ, ਇੱਕ ਰੇਸ਼ਮ ਦੇ ਕੱਪੜੇ, ਜੇ ਇਹਨਾਂ ਨੂੰ ਧੋ ਲਈਏ ਤਾਂ ਉਜਲੇ ਹੋ ਜਾਣਗੇ, ਮੈਲ ਨਿਕਲ ਜਾਏਗੀ, ਬੜਮੁੱਲੇ ਬਣ ਜਾਣਗੇ, ਚੰਗੇ। ਹੋਰ
ਰੰਗ ਬਿਰੰਗੀ ਰੰਗੀਆਂ,
ਸੋਹਣੇ ਰੰਗਾਂ ਵਿੱਚ, ਮਿਸ਼ਰਤ ਰੰਗਾਂ ਵਿੱਚ ਰੰਗ ਦੀਏ। ਹਾਂਜੀ,
ਸਭੇ ਰੰਗ ਸੁਰੰਗ ਅਡੋਲੇ,
ਸੋਹਣੇ ਰੰਗ ਹੋ ਜਾਂਦੇ ਨੇ, ਪੱਕੇ ਚੜ ਜਾਂਦੇ ਨੇ, ਅਡੋਲ ਹੋ ਜਾਂਦੇ ਨੇ, ਉੱਤਰਦੇ ਨਹੀਂ।
ਸਾਹਿਬ ਲੈ ਲੈ ਪਹਿਨ ਦੇ,
ਜਿਹੜੇ ਅਮੀਰ ਲੋਕ ਨੇ, ਰਾਜੇ ਲੋਕ ਨੇ, ਉਹ ਰੇਸ਼ਮ ਨੂੰ ਲੈ ਲੈ ਕੇ ਕੱਪੜੇ ਬਣਾ ਕੇ ਪਹਿਨਦੇ ਨੇ।
ਰੂਪ ਰੰਗ ਰਸ ਵੰਸ ਨਿਕੋਲੇ,
ਪਹਿਨ ਕੇ ਰੂਪ ਰੰਗ ਅਤੇ ਰਸ ਦੇ ਪ੍ਰੇਮ ਵਿੱਚ ਨਿਕੋਲੇ, ਨੇਕ ਕੁੱਲੇ ਲੱਗਦੇ ਨੇ, ਚੰਗੇ ਹੀ ਲੱਗਦੇ ਨੇ। ਆ ਜਾਂਦੇ ਆ ਨਾ ਕਈ ਵਾਰੀ ਅੱਜ ਰੇਸ਼ਮ ਵਿਆਹ ਵਾਲੇ ਦਿਨ, ਅੱਜ ਕੱਲ੍ਹ ਜੀ ਪਾ ਕੇ ਉਹ ਆਪਣੀ, ਚਲੋ ਸਰਦਾਰੀ ਠਾਠ ਬਾਠ ਹੈ, ਉਹ ਪਾਉਂਦੇ ਆ, ਅੱਜ ਕੱਲ੍ਹ ਪਾ ਕੇ ਲੱਗ ਜਾਂਦੇ, ਕਹਿੰਦੇ ਵੀ ਮਹਾਰਾਜ ਪਟਿਆਲਾ ਹੀ ਲੱਗਦੇ ਨੇ। ਫਿਰ ਉਹ ਇਉਂ ਰੇਸ਼ਮ ਜਿਹੜਾ ਹੈ, ਕਹਿਣ ਤੋਂ ਭਾਵ ਹੈ ਵੀ ਉਹ ਸ਼ੁੱਧਤਾ ਹੋ ਜਾਂਦਾ ਹੈ, ਉਹਦੇ ਕੱਪੜੇ ਅਮੀਰ ਲੋਕ ਪਹਿਨਦੇ ਨੇ, ਪਹਿਨ ਕੇ ਉਹਨਾਂ ਦੀ ਠਾਠ ਵਾਠ ਬਦਲ ਦਿੰਦਾ, ਉਹ ਰੇਸ਼ਮ ਸ਼ੁੱਧ ਹੋ ਗਿਆ, ਸ਼ੁੱਧ ਹੋਣ ਦੇ ਯੋਗ ਸੀ। ਅੱਗੇ ਜੀ,
ਸੋਭਾਵੰਤ ਸੁਹਾਵਣੇ,
ਜਿਹਨੇ ਪਹਿਨ ਲਿਆ ਫਿਰ ਰੇਸ਼ਮ ਦਾ ਵਸਤਰ ਜਿਹੜਾ, ਸ਼ੁੱਧ ਹੋਏਗਾ, ਸੋਭਾ ਵੱਧ ਗਈ, ਸੁਹਾਵਣਾ ਹੀ ਹੋ ਗਿਆ।
ਚੱਜਰ ਅਚਾਰ ਸ਼ਿੰਗਾਰ ਵਿਚੋਲੇ,
ਹਾਂ ਇਹ ਰੇਸ਼ਮ ਫਿਰ ਜਿਹੜਾ ਚੱਜ, ਇੱਥੇ ਵਿਆਹਾਂ ਦਾ ਕੰਮ ਹੈ, ਇੱਥੇ ਚੱਜ ਤੋਂ ਲੈਣਾ ਵਿਆਹ ਦਿਖਾਉਂਦੇ, ਸੋਭਾਵੰਤ ਹੈ, ਸੋਭਾਵੰਤ ਸੁਹਾਵਣੇ, ਚੱਜ ਅਚਾਰ ਸ਼ਿੰਗਾਰ ਵਿਚੋਲੇ, ਇਹ ਰੇਸ਼ਮ ਫਿਰ ਜਿਹੜਾ ਸੀ ਚੱਜ ਵਿਆਹਾਂ ਵੇਲੇ ਠਾਠ ਬਾਠ ਬਣਾਉਂਦਾ ਹੈ, ਪੂਜਾ ਦੇ ਕਾਰਜ ਹੋਣ ਜਿੱਥੇ, ਉੱਥੇ ਵੀ ਰੇਸ਼ਮ ਦੀ ਕੋਈ ਚੰਗੀ ਜੜੀ ਹੈ, ਪੁੱਛਿਆ ਉੱਥੇ, ਅਤੇ ਇਉਂ ਇਹ ਵਿਚੋਲਗੀ ਕਰਦਾ ਵੀ ਸ਼ਿੰਗਾਰ ਦੀ ਪਹਿਨਣ ਵਾਲਿਆਂ ਨੂੰ। ਚਲੋ ਚੱਜ ਕਰ ਲਿਓ। ਅੱਗੇ ਜੀ,
ਕਾਲਾ ਕੰਬਲ ਉਜਲਾ,
ਇਹ ਤਾਂ ਸੀ ਪਹਿਲੀ ਪ੍ਰਕਿਰਤੀ ਰੇਸ਼ਮ ਦੀ, ਹੁਣ ਕਾਲੇ ਕੰਬਲ ਨੂੰ ਲੈ ਲਓ। ਹਾਂ,
ਕਾਲਾ ਕੰਬਲ ਉਜਲਾ ਹੋਏ ਨਾ ਧੋਤੇ ਰੰਗ ਨਰੋਲੇ,
ਹਾਂ ਕਾਲੇ ਕੰਬਲ ਨੂੰ ਲਾਈ ਜਾਓ ਸਾਬਣ, ਖਸਾਈ ਚਲੋ ਟਿੱਕੀਆਂ ਦੀਆਂ ਟਿੱਕੀਆਂ, ਚਿੱਟਾ ਹੋ ਚੱਲਿਆ ਧੋ ਉਜਲਾ 'ਤੇ, ਕਾਲਾ ਕੰਬਲ ਉਜਲਾ,
ਕਾਲਾ ਕੰਬਲ ਉਜਲਾ
ਹੋਏ ਨਾ ਧੋਤੇ ਰੰਗ ਨਰੋਲੇ,
ਹੋਏ ਨਾ ਧੋਤੇ ਰੰਗ ਨਰੋਲੇ,
ਨਰੋਲੇ ਉਹਦੇ ਉੱਤੇ ਜੇ ਹੋਰ ਕੋਈ ਰੰਗ ਚੜ੍ਹਾਈਏ, ਕਾਲੇ 'ਤੇ ਚੜ੍ਹੂ ਕੋਈ ਰੰਗ, ਹਰਾ ਚੜ੍ਹਾਉਣਾ ਚਾਹੂੰ, ਚਿੱਟਾ ਚੜ੍ਹਾਉਣਾ ਚਾਹੂੰ, ਉਹ ਵੀ ਨਹੀਂ ਚੜ੍ਹਦਾ, ਕਾਲਾ ਹੈ। ਹਾਂ ਫਿਰ ਜਿਹੜਾ ਭਾਈ ਅੰਦਰੋਂ ਕਾਲਾ ਕੰਬਲ ਬਣ ਗਿਆ ਨਾ, ਕਪਟ ਸੁਨੇਹੀ ਕਾਲਾ ਕੰਬਲ ਹੈ, ਗੁਰਮਤ ਦੀਆਂ ਵਿਚਾਰਾਂ ਦਾ ਕੋਈ ਰੰਗ ਨਹੀਂ ਉੱਤੇ ਚੜ੍ਹਦਾ, ਉਜਲਾ ਹੋਣਾ ਹੀ ਨਹੀਂ ਉਹਨੇ, ਉਜਲ ਕਹਿ ਚਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵੈ ਤਿਸ। ਅੱਗੇ
ਸਾਧ ਸੰਗਤ ਗੁਰ ਸ਼ਬਦ ਸੁਣ,
ਸਾਧ ਸੰਗਤ ਗੁਰੂ ਸ਼ਬਦ ਸੁਣਦੇ ਨੇ,
ਝਾਂਕੇ ਅੰਦਰ ਨੀਰ ਵਰੋਲੇ,
ਝਾਕਾ ਕਿ ਝਾਂਕਾ,
ਝਾਕਾ
ਅੰਦਰ ਨੀਰ ਵਰੋਲੇ, ਸੋ ਸਾਧ ਸੰਗਤ ਚਾਹ ਕੇ ਜਿਹੜਾ ਸੀ ਅਤੇ ਗੁਰਸ਼ਬਦ ਕੀ ਸੁਣਨਾ ਸੀ, ਦੇਖਦਾ ਰਹਿੰਦਾ ਵੀ ਕਥਾਲੇ ਨੂੰ ਕਿੰਨੇ ਪੈਸੇ ਚੜ੍ਹ ਗਏ, ਉਹਦੇ ਕਥਾਲਾ ਵੀ ਗਿਣਦਾ ਹੋਣਾ, ਉੱਧਰ ਇਹ ਵੀ ਗਿਣਦਾ ਬੈਠਾ, ਉੱਧਰ ਨੂੰ ਝਾਕਦਾ, ਜਾਂ ਖੱਬੇ ਪਾਸੇ ਮਾਈਆਂ ਵਿਚਾਰੀਆਂ ਬੈਠੀਆਂ ਹੁੰਦੀਆਂ ਨੇ, ਮੁੜ ਮੁੜ ਦ੍ਰਿਸ਼ਟੀ ਉੱਧਰ ਨੂੰ, ਮੁੜ ਉੱਧਰ ਨੂੰ, ਸੋ ਇਹੋ ਜਿਹਾ ਹੀ ਬਸ ਉਹਦਾ ਹਾਲ ਹੈ। ਨੀਰ ਬਰੋਲੇ, ਪਾਣੀ ਉਹ ਲਿੜਕਦਾ, ਪਾਣੀ ਲਿੜਕਣ ਨਾਲ ਨਿਕਲੂਗਾ ਮੱਖਣ ਲਿੜਕੀ, ਚੱਲੋ ਬਸ ਝਾਕੇ ਪੱਲੇ ਪੈਣ ਵਾਲੀ ਆ। ਠੀਕ ਹੈ,
ਕਪਟ ਸੁਨੇਹੀ ਉੱਜੜ ਖੋਲੇ,
ਖੋਲੇ ਕਰ ਲਿਓ, ਉੱਜੜ ਖੋਲੇ ਐਂ ਪੜ੍ਹ ਲਿਓ, ਹਾਂ ਪਿੰਡ ਉੱਜੜ ਜਾਣਾ, ਖੋਲੇ ਨਹੀਂ ਬਣ ਜਾਂਦੇ,
ਖੋਲੇ
ਖੋਲਾ ਹੀ ਹੈ, ਉੱਜੜਿਆ ਉਪਜੜਿਆ ਹੀ ਆ, ਖੋਲਾ ਹੀ ਆ। ਹੁਣ ਬੁਆੜ ਤਿਲ ਦੀ ਗੱਲ ਹੈ, ਤਿਲ ਤਿਲ ਤਿਲਾਂ ਦਾ ਬੂਟਾ ਹੁੰਦਾ ਬੁਆੜ, ਇੱਕ ਨੂੰ ਤਾਂ ਘੁੰਗਰਾਂ ਲੱਗਦੀਆਂ ਨੇ, ਵਿੱਚ ਤਿਲ ਪੈਂਦੇ ਨੇ, ਜੱਟ ਪ੍ਰੇਮ ਨਾਲ ਵੱਢਦਾ ਉਹਨਾਂ ਨੂੰ, ਇੱਕ ਚ ਸਵਾਦ ਹੀ ਉਹ ਪੈ ਜਾਂਦੀ ਆ, ਉਹਦੇ ਬਾਰੇ ਦੱਸਣਗੇ ਉਹਨੂੰ ਕੀ ਕਹਿੰਦੇ ਨੇ ਬੁਆੜ ਤਿਲ। ਚਲੋ ਜੀ,
ਖੇਤੇ ਅੰਦਰ ਜੰਮ ਕੇ ਸਭ ਤੋਂ ਉੱਚਾ ਹੋਏ ਵਿਖਾਲੇ,
ਖੇਤਾਂ 'ਚ ਜੰਮਿਆ ਤਿਲ ਸਾਰਿਆਂ ਤੋਂ ਉੱਚਾ ਵੀ ਹੋ ਕੇ ਵਿਖਾਉਂਦਾ ਆਪਣੇ ਆਪ ਨੂੰ, ਫਿਰ
ਬੂਟ ਵੱਡਾ ਕਰ ਫੈਲਦਾ,
ਵੱਡਾ ਬੂਟਾ ਹੋ ਕੇ ਫੈਲਦਾ,
ਹੋਏ ਚੋ ਚੂਹਾ ਆਪ ਸੰਭਾਲੇ,
ਹਾਂ ਚੋ ਚੂਹਾ ਲੈ ਲਾ ਬਹੁਤ ਸੋਹਣੀ ਆ ਜਿਹੜਾ ਸੰਭਾਲਦਾ, ਬੜੀ ਚਹਿ ਚਾਹੁੰਦਾ ਜਿਹੜੀ ਉਹਦੀ ਹੈ ਕਹਿ ਲਓ ਲਹਿਰਾਵਤਾ ਬਹੁਤ ਹੈ ਲਹਿਰਦਾ।
ਖੇਤ ਸਫਲ ਹੋਏ ਲਾਵਣੀ,
ਜਦੋਂ ਲਾਵਣੀ ਨਾਮ ਨਾਲ ਕੱਟਣ ਦਾ ਜੱਟ ਜਿਹੜਾ ਹੈ, ਜਿਹੜਾ ਤਾਂ ਫਲਾਂ ਵਾਲਾ ਬੂਟਾ ਸਫਲ ਸ਼ਹਿਦ ਫਲਦੇ ਆ ਤਿਲ, ਉਹਨੂੰ ਤਾਂ ਲਾਵਣੀ ਵੱਢ ਲੈਂਦਾ, ਅਤੇ ਇਹ ਜਿਹੜਾ ਹੁੰਦਾ ਜਿਹਦੇ ਦੇਖਿਆ ਵੀ ਇਹ 'ਚ ਹੈ ਹੀ ਕੁਛ ਨਹੀਂ, ਖਾਲੀ ਉਹ ਹੈ, ਉਹਨੂੰ ਫਿਰ ਛੁੱਟਣ ਤਿਲ ਬੁਆੜ ਨਿਰਾਲੇ,
ਛੁੱਟਣ ਤਿਲ ਬੁਆੜ ਨਿਰਾਲੇ,
ਉਹਨੂੰ ਬੁਆੜ ਦਾ ਨਾਂ ਦੇ ਕੇ ਵੱਖਰਾ ਹੀ ਛੱਡ ਦਿੰਦਾ ਖੇਤ ਵਿੱਚ, ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਸੁੰਨਾ ਹੀ ਖੜ੍ਹਾ ਰਹਿੰਦਾ ਖੇਤ 'ਚ, ਕੋਈ ਕਦਰ ਨਹੀਂ ਆਉਂਦੀ। ਹਾਂਜੀ,
ਨਿਫਲ ਸਾਰੇ ਖੇਤ ਵਿੱਚ,
ਸਾਰੇ ਖੇਤ 'ਚ ਨਿਸਫਲ ਹੋ ਕੇ ਖੜ੍ਹਾ, ਫਲ ਨਹੀਂ ਕੋਈ, ਬਿਨਾਂ ਫਲ ਤੋਂ ਮੈਂ,
ਜਿਉਂ ਸਰਵਾੜ ਕਮਾਦ ਵਿਚਾਲੇ,
ਇਹੋ ਜਿਹੀ ਹਾਲਤ ਹੈ ਜਿਵੇਂ ਕਮਾਦ ਦੇ ਖੇਤ ਵਿੱਚ ਗੰਨੇ ਦੇ ਸਰਾਕੜਾ ਖੜ੍ਹਾ ਹੋਵੇ, ਕੀ ਕੀਮਤ ਆ ਉਹਦੀ, ਸਰਵਾੜ ਮੈਨੂੰ ਸਰਾਕੜਾ ਖੜ੍ਹਾ ਹੁੰਦਾ ਨਾ ਕਈ ਵਾਰੀ ਗੰਨਿਆਂ ਦੇ ਵਿੱਚ ਵੀ, ਸੇ ਕੌਣ ਉਹ ਗੰਨਾ ਸਮਝ ਕੇ ਚੁੱਪੂਗਾ ਉਹਨੂੰ ਕੋਈ, ਹਾਂ ਮੂੰਹ 'ਚ ਪੱਟ ਕੇ ਜੋ ਭੁਲੇਖਣਾ ਚੁੱਪ ਲੱਗੇ ਤਾਂ ਸ਼ਿਲਤਾਂ ਹੀ ਲੱਗਣਗੀਆਂ, ਫਿੱਕਾ ਬੇਰਸਾ ਸਵੇਂ ਮਨਮੁੱਖ ਦਾ ਕਪਟ ਸਨੇਹੀ ਦਾ ਹਾਲ ਹੈ।
ਸਾਧ ਸੰਗਤ ਗੁਰ ਸ਼ਬਦ ਸੁਣ,
ਇਉਂ ਸਾਧ ਸੰਗਤ ਗੁਰੂ ਦਾ ਸ਼ਬਦ ਜਿਹੜਾ ਸੁਣਨਾ ਉਹਨਾਂ ਦਾ,
ਕਪਟ ਸਨੇਹ ਕਰਨ ਬਿਤਾਲੇ,
ਸਨੇਹ ਨਹੀਂ ਹੈ ਬਾਈ ਸੱਚਾ ਕਪਟ ਹੈ, ਫਿਰ ਭੂਤਨੇ ਨੇ ਉਹ ਬੈਠੇ ਸਰਵਾੜੇ ਬੈਠੇ ਨੇ, ਸੰਗਤ ਰੂਪੀ ਤਾਂ ਹੈ ਕਮਾਦ ਮਿੱਠਾ ਗੰਨਾ, ਉਹਦੇ ਵਿੱਚ ਸਰਕੜਾ ਵੀ ਆਗ ਬੜਿਆ ਮਨਮੁੱਖ ਜਿਹੜਾ ਸੀ, ਕਰਨ ਬਿਤਾਲੇ ਨਾ ਭੂਤਨੇ ਨੇ ਜਿਉਂਦੇ ਭੂਤ,
ਨਿਫਲ ਜਨਮ ਆਕਾਰ ਥਾ,
ਉਹਨਾਂ ਦਾ ਵਿਅਰਥ ਹੀ ਗਿਆ ਨਿਸਫਲ ਗਿਆ ਜਨਮ,
ਹਲਤ ਪਾਲਤ ਹੋ ਬਨ ਮੋਹ ਕਾਲੇ,
ਆਏ ਲੋਕ ਵਿੱਚ ਮੂੰਹ ਕਾਲਾ ਪਰ ਲੋਕ ਵਿੱਚ ਵੀ ਕਾਲਾ ਹੀ,
ਜੰਮ ਪਰ ਜੰਮ ਜੰਦਾਰ ਹਵਾਲੇ,
ਜੰਮਪੁੜੀ ਨੂੰ ਜਾਂਦੇ ਨੇ ਅਤੇ ਜੰਮ ਜੰਦਾਰ, ਜੰਦ ਜੰਦਾਰ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਜਿੰਦ ਪਲੱਸ ਅਰ, ਅਰ ਕਹਿੰਦੇ ਨੇ ਵੈਰੀ, ਜੋ ਜਿੰਦ ਦਾ ਵੈਰੀ ਹੈ ਉਹ ਕੌਣ ਹੈ ਜੰਦਾਰ, ਕੌਣ ਹੈ ਜੰਮ, ਉਹਦੇ ਹਵਾਲੇ ਹੋਣਾ ਪੈਂਦਾ ਹੈ, ਜੰਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਜ ਜਣਾ, ਕਾਮ ਕਰੋ ਨਗਰ ਭਾਵ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖਿਆ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ, ਸਾ ਗੁਰਮੁਖ ਤਾਂ ਇਹ ਕਰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਉਹ ਪੁੰਨ ਪ੍ਰਾਪਤ ਕਰਦੇ ਨੇ, ਪਰ ਜਿਹੜੇ ਸਾਖਤ ਸਾਖਤ ਹਰ ਸਾਧ ਨਾ ਜਾਣਿਆ, ਤਿੰਨਾ ਤਨਹੋਂ ਮੈਂ ਕੰਡਾ ਹੈ, ਉਹ ਕੰਡਾ ਫਿਰ ਜਿਉਂ ਜਿਉਂ ਚਲਾ ਚੁਬੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਚਲੋ ਹੁਣ ਕਾਂਸੀ ਦਾ ਭਾਂਡਾ ਜੀ,
ਉਜਲ ਕਿਹਾਂ
ਚਿਲਕਾਂ
ਕਹਿਹਾਂ ਚਿਲਕਣਾ,
ਬੜਾ ਚਮਕਦਾ ਕਾਂਸੀ ਦਾ ਭਾਂਡਾ ਕਹਿਹਾਂ, ਮੈਨੇ ਕਾਂਸੀ ਦਾ, ਕਾਂਸੀ ਤਾਂ ਤੋਂ ਪੁਰਾਣੇ ਛੰਨੇ ਹੁੰਦੇ ਸੀ ਘਰਾਂ 'ਚ, ਹਾਂ ਕਹਿੰਦੇ ਚਿਲਕਦਾ ਤਾਂ ਹੈਗਾ, ਫਿਰ
ਥਾਲੀ ਜੀਵਨ ਜੂਠੀ ਹੋਵੇ,
ਥਾਲੀ ਇਹਦੀ 'ਚ ਪਾ ਕੇ ਛਕ ਲਈਏ ਤਾਂ ਜੂਠੀ ਹੋ ਗਈ, ਜਦੋਂ ਥਾਲੀ ਜੀਵਨ ਨਾ ਹੁੰਦਾ ਛਕਣ ਦਾ, ਹਾਂ ਜੀਵਨ ਛਕਣਾ ਭੋਜਨ, ਅਤੇ ਜੂਠੀ ਹੋ ਗਈ ਜਦੋਂ ਥਾਲੀ, ਜੂਠੀ ਨੂੰ ਫਿਰ ਮਾਂਜਣ ਦੀ ਤਿਆਰੀ ਕਰਦੇ ਹਾਂ ਨਾ, ਜੋ ਮਾਂਜੀ ਹੋਰ ਕਾਲੀ ਹੋਈ ਜਾਂਦੀ ਆ, ਜੂਠ ਚਾਵਲ
ਜੂਠ ਸੁਹਾਹੋ ਮਾਂਜੀ
ਹੈ, ਜੂਠ ਲਾਉਣ ਵਾਸਤੇ ਸੁਆਹ ਨਾ ਮਾਂਜਦੇ ਨੇ ਜਦੋਂ, ਫਿਰ ਵੀ ਮੈਲ ਵਿੱਚੋਂ ਨਿਕਲੀ ਜਾਣੀ ਆ, ਹੋਰ
ਗੰਗਾ ਜਲ ਅੰਦਰ ਲੈ ਧੋਵੈ,
ਫਿਰ ਉਹਨੂੰ ਕਹਿੰਦੇ ਦੂਏ ਪਾਣੀ ਦੀ ਬਜਾਏ ਗੰਗਾ ਦੇ ਜਲ ਨਾਲ ਵੀ ਧੋ ਲਵੋ ਨਾ, ਉਹ ਮੈਲੇ ਦਾ ਮੈਲਾ ਹੀ ਉਹ ਜਲ ਨਾ ਹੋਇਆ,
ਬਾਹਰੋਂ
ਕਾਂਸੀ ਦਾ ਭਾਂਡਾ ਕਪਟ ਸਨੇਹੀ, ਹਾਂਜੀ
ਬਾਹਰੋਂ ਸੁੱਚਾ ਧੋਤਿਆਂ,
ਬਾਹਰੋਂ ਤਾਂ ਲੱਗਦਾ ਵੀ ਚਲੋ ਸੁੱਚਾ ਜਿਹਾ ਹੋ ਗਿਆ ਹੋਣਾ, ਅੰਦਰ
ਅੰਦਰ ਕਾਲਖ ਅੱਤ ਵਿਗੋਵੈ,
ਅੰਤ ਵਿਗੋਵੈ,
ਅੰਤ ਵਿਗੋਵੇ,
ਅੰਤ ਨੂੰ ਤਾਂ ਪਾਈ ਅੰਦਰ ਕਾਲਖ ਨਾਲ ਖਰਾਬ ਹੋਇਆ ਪਿਆ, ਵਿਗੋਵਾ ਮੈਨੇ ਖਰਾਬ ਹੋਣਾ, ਇਸ ਵੇਲੇ ਗੁਰੂ ਕਲਗੀਧਰ ਨੇ ਕਿਹਾ ਸਰਬਲੋਚ ਖਾਇਆ ਕਰੋ, ਸਰਬਲੋਕ ਹੀ ਰੱਛਾ ਹਮਨੇ, ਸਰਬਲੋ ਦੇ ਭਾਂਡੇ 'ਚ ਖਾਓ ਤਾਂ ਅਨੇਕਾਂ ਬਿਮਾਰੀਆਂ ਦੀ ਨਿਵਰਤੀ ਕਰਦਾ ਅਤੇ ਅੰਦਰ ਲੋਹੇ ਦੀ ਘਾਟ ਦੂਰ ਕਰਦਾ, ਅਤੇ ਜੇ ਆ ਜਿਹੜੀਆਂ ਇਹਨਾਂ ਧਾਤਾਂ 'ਚ ਖਾਓ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦਾ। ਹਾਂ ਚਲੋ।
ਮਨ ਜੂਠੇ ਧਨ ਜੂਠ ਹੈ।
ਹਾਂਜੀ।
ਥੁੱਕ ਪਾਵੇ ਮੂੰਹ ਵਜੇ ਹੋਰੋਵੇ।
ਮੂੰਹ ਨਹੀਂ ਮੋਹੇ। ਮਨ ਜੂਠੇ ਤਨ ਜੂਠ ਹੈ।
ਮਨ ਜੂਠ ਹੈ ਤਨ ਜੂਠ ਹੈ।
ਹਾਂਜੀ। ਥੁੱਕ ਪਵੇ ਮੋਹੇ ਵੱਜੇ ਰੋਵੇ।
ਥੁੱਕ ਪਵੇ ਮੋਹ ਵੱਜੇ ਰੋਵੇ।
ਹਾਂ, ਇਸ ਕਰਕੇ ਮਨ ਵੀ ਜੂਠਾ ਬਈ, ਪਾਪ ਭੁੱਲਾ ਉਹ ਕਾਂਸੀ ਜਿਹੜਾ, ਤਨ ਵੀ ਜੂਠਾ ਉਹ। ਇਹ ਹੁਣ ਸੰਖ ਦੇ ਬਾਰੇ ਕਹਿ ਰਹੇ ਨੇ ਇੱਥੇ, ਕਾਂਸੀ ਦੇ ਪੰਡ ਤੋਂ ਪਰੇ ਹਟੋ। ਹੁਣ ਇੱਥੇ ਸੰਖ ਦੀ ਪ੍ਰਮਾਣਤਾ ਵਾ, ਸੰਖ ਜਿਹੜਾ ਹੈ ਉਹ ਸੰਖ ਜੂਠਾ ਹੈ ਭਾਈ। ਜਦੋਂ ਵੀ ਜਦੋਂ ਵਜਾਉਂਦੇ ਆ ਨਾ, ਫੂਕ ਮਾਰਦੇ ਜਦ ਵੀ ਥੁੱਕ ਅੰਦਰ ਜਾਂਦਾ, ਮੂੰਹ ਲਾਉਂਦੇ ਜਦ ਵੀ ਥੁੱਕ ਉਹਨੂੰ ਲੱਗਦਾ, ਇਉਂ ਸੰਖ ਦਾ ਗੱਲ ਕਹਿ ਰਹੇ ਨੇ। ਸੰਖ ਜਿਹੜਾ ਸੀ ਅੰਦਰੋਂ ਵੀ ਜੂਠਾ, ਬਾਹਰੋਂ ਵੀ ਜੂਠਾ, ਥੁੱਕ ਅੰਦਰ ਜਮ੍ਹਾਂ ਹੋ ਜਾਂਦਾ ਵਜਾਉਣ ਵਾਲੇ ਦਾ। ਅਤੇ ਫਿਰ ਜਦੋਂ ਵਜਾਉਂਦਾ ਅਤੇ ਰੋਵੇ ਰੋਂਦਾ, ਕਿਉਂ ਰੋਂਦਾ? ਕਹਦੇ ਹੈ, ਕਹਿੰਦਾ ਮੈਂ ਸਮੁੰਦਰ ਛੱਡ ਬੈਠਾ। ਜੇ ਮੈਂ ਸਮੁੰਦਰ 'ਚ ਬੈਠਾ, ਆ ਬਾਹਮਣਾਂ ਦੇ ਥੁੱਕ ਕਾਹਨੂੰ ਸਹਿੰਦਾ? ਇਹ ਮੇਰੇ ਅੰਦਰ ਕਾਹਨੂੰ ਪ੍ਰਵੇਸ਼ ਹੁੰਦੇ? ਫਿਰ ਚੀਂਕਦਾ ਰੋਂਦਾ ਹੈ। ਸਮੇਂ ਉਵੇਂ ਗੁਰੂ ਭਾਈ ਗੁਰੂ ਰੂਪੀ ਸਮੁੰਦਰ ਨੂੰ ਛੱਡ ਕੇ ਹੋਰ ਪਾਸੇ ਜਾਣਾ ਸੰਖ ਵਾਲੀ ਹਾਲਤ ਹੈ। ਚਲੋ।
ਸਾਧ ਸੰਗਤ ਗੁਰ ਸ਼ਬਦ ਸੁਣ।
ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਸ਼ਬਦ ਸੁਣਦਾ,
ਕਪਟ ਸੁਨੇਹੀ ਗੱਲਾਂ ਗੋਵੈ।
ਅੰਦਰੋਂ ਕਪਟੀ ਹੈ, ਗੱਲਾਂ ਬਹੁਤ ਮਾਰਦਾ ਸੰਗਤ 'ਚ ਆ ਕੇ। ਹਾਂਜੀ।
ਗੱਲੀ ਤ੍ਰਿਪਤ ਨਾ ਹੋਵਈ।
ਗੱਲਾਂ ਨਾਲ ਤ੍ਰਿਪਤ ਥੋੜ੍ਹਾ ਚੱਲਿਆ, ਗੱਲੀ ਯੋਗ ਨਾ ਹੋਈ। ਇੱਕ ਫਿਰਿਆ ਕਨੇਰੇ ਕਰਹਿ ਗੱਲਾਂ, ਗੱਲੀ ਕਿਨਾ ਨਾ ਪਾਇਆ।
ਖੰਡ ਖੰਡ ਕਰ
ਆਉਂਦਾ ਨਾ ਰਹਿਤ ਨਾਮੇ ਵਿੱਚ। ਸਾਧ ਸੰਗਤ ਮੈਂ ਬਾਤ ਚਲਾਵੈ, ਸੋ ਤਨਖਾਈਓ ਵੱਡੋ ਕਹਾਵੈ। ਸਾਧ ਸੰਗਤ 'ਚ ਆ ਕੇ ਗੱਲਾਂ ਕਰੀ ਜਾਵੇ, ਵੱਡਾ ਤਨਖਾਹੀਆ। ਚਲੋ।
ਮੱਖਣ ਖਾਏ ਨਾ
ਖੰਡ ਖੰਡ ਕਰ ਸਾਓ ਨਾ ਭੋਵੈ।
ਖੰਡ ਕਰ ਸਾਓ ਨਾ ਭੋਵੈ।
ਸੋ ਗੱਲਾਂ ਦੀ ਉਹ ਹਾਲਤ ਹੈ, ਖੰਡ ਦੀ ਬੋਰੀ ਕੋਲ ਬੈਠੇ ਕਹੀਂ ਜਾਓ ਖੰਡ 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 ਖੰਡ, ਮੂੰਹ ਮਿੱਠਾ ਹੋ ਚੱਲਿਆ ਜਿਹਨੇ ਤਾਂ ਮੂੰਹ 'ਚ ਨਾ ਪਾ ਲਈਏ। ਅੱਗ ਦੇ ਕੋਲ ਬੈਠੀਏ ਕੋਈ ਨਾ, ਦੂਰੋਂ ਅੱਗ 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 ਕਹੀਂ ਜਾਈਏ, ਪਾਲਾ ਹਟਾ ਚੱਲੀ ਹੈ, ਪੂੜੇ ਥੋੜ੍ਹੇ ਬਣਾ ਦੇਣੇ ਉਹਨੇ ਅੱਗ ਅੱਗ ਕਹਿਣ ਨਾਲ। ਇਵੇਂ ਹੀ ਉਹ ਹਾਲਤ ਹੈ ਭਾਈ, ਗੱਲਾਂ ਨਾਲ ਨਹੀਂ ਹੋਣੀ ਗੱਲ।
ਮੱਖਣ ਖਾਏ ਨਾ ਨੀਰ ਬਲੋਵੈ।
ਹਾਂ, ਇਹੋ ਜੇ ਇੱਦਾਂ ਕਰ ਲਿਆ ਨਾ, ਉਲਟਾ ਅਰਥ ਹੋ ਜੂਗਾ, ਮੱਖਣ ਖਾਏ ਮੱਖਣ ਖਾ ਲਿਆ। ਅਤੇ ਜੇ ਹੁਣ ਨਾਂ 'ਤੇ ਵਿਸ਼ਰਾਮ ਕਰੋ ਤਾਂ ਜਿਹੜਾ ਸੀ ਅਰਥ ਠੀਕ ਹੋਊ। ਮੱਖਣ ਖਾਏ ਨਾ,
ਮੱਖਣ ਖਾਏ ਨਾ
ਕਦੋਂ?
ਨੀਰ ਬਲੋਵੈ।
ਨੀਰ ਬਲੋਵੈ, ਪਾਣੀ ਨੂੰ ਰਿੜਕੋ ਅਤੇ ਉੱਥੇ ਮੱਖਣ ਥੋੜ੍ਹਾ ਖਾਣਾ। ਸੋ ਜ਼ਰੂਰੀ ਵਿਸ਼ਰਾਮ ਹੈ ਨਾਂ 'ਤੇ ਕਰਨਾ। ਮੱਖਣ ਖਾਏ ਨਾ,
ਮੱਖਣ ਖਾਏ ਨਾ
ਨੀਰ ਬਲੋਵੈ,
ਨੀਰ ਬਲੋਵੈ,
ਪਾਣੀ ਰਿੜਕਣ ਵਾਲੇ ਕੰਮ ਹੈ ਕਪਟ ਸੁਨੇਹੀ ਦਾ, ਗੱਲਾਂ ਵਾਲਾ। ਚਲੋ ਜੀ, ਇੱਕ ਪੌੜੀ ਹੋਰ।
ਰੁੱਖਾਂ ਵਿੱਚ ਕੁਰੁੱਖ ਹਨ।
ਹਾਂਜੀ।
ਦੋਵੇਂ ਅਰੰਡ ਕਨੇਰ ਦੁਆਲੇ।
ਦੋ ਰੁੱਖ ਨੇ ਜੀ, ਇੱਕ ਸੋਹਣੇ ਰੁੱਖ ਨੇ, ਇੱਕ ਕੁਰੁੱਖ ਨੇ। ਉਹ ਕੁਰੁੱਖ ਕਿਹੜੇ ਕਿਹੜੇ ਨੇ? ਇੱਕ ਰਿੰਡ ਦਾ ਦਰਖਤ, ਇੱਕ ਕਨੇਰ। ਕਨੇਰ ਜਾਣਦੇ ਹੋ ਨਾ, ਹਾਈਵੇ 'ਤੇ ਜਾਊਂਗੇ ਆਪਣੇ ਇੰਡੀਆ, ਉਹਦੇ ਉੱਤੇ ਜਿਹੜੀ ਲੱਗੀ ਹੋਈ ਆ ਉਹ ਪੀਲੇ ਲਾਲ ਫੁੱਲਾਂ ਵਾਲੀ, ਉਹ ਕਨੇਰੇ ਆ। ਆ ਤੁਸੀਂ ਜਾਂਦੇ ਹੋਵੋਗੇ ਇੱਧਰ ਨੂੰ, ਅਮਰੀਕਾ ਨੂੰ ਜਾਂਦੇ ਹੋ ਜਿਹੜਾ, ਉਹ ਜਿਹੜੇ ਵੱਡੇ ਹਾਈਵੇ ਨੇ ਉਹਨਾਂ ਦੇ ਜਿਹੜੇ ਵਿਚਾਲੇ ਲਾਇਆ ਹੁੰਦੇ ਨੇ ਬੂਟੇ, ਉਹ ਕਨੇਰ ਦੇ ਹੀ ਨੇ। ਉਹ ਲਾਲ ਜਿਹੇ ਰੰਗ ਉਹਦਾ ਹੁੰਦਾ ਉਹਨਾਂ ਕਨੇਰ ਦਾ, ਆ ਗੁਲਾਬੀ ਆ ਜਾਂ ਇਹ ਇੱਦਾਂ ਦਾ ਫੁੱਲ ਹੁੰਦੇ ਨੇ। ਬਾਹਰੋਂ ਗੁਲਾਬੀ, ਅੰਦਰੋਂ ਚਿੱਟਾ ਹੁੰਦਾ। ਸੋ ਇਸ ਕਰਕੇ ਉਹਨੂੰ ਕੁਰੁੱਖ ਮੰਨਿਆ, ਇੱਕ ਰੰਗ ਦਾ ਨਾ ਹੋ ਗਿਆ। ਸ਼ਿਵ ਜੀ ਬੜਾ ਖੁਸ਼ ਹੁੰਦਾ ਇਹਦੇ ਚੜ੍ਹੇ ਇਹਨੂੰ ਲੈ ਕੇ। ਆ ਜਿਹੜੇ ਬ੍ਰਾਹਮਣ ਲੋਕ ਨੇ ਉਹਨੇ ਮੰਦਰਾਂ 'ਚ ਵੀ ਲਾਏ ਹੁੰਦੇ ਨੇ, ਉਹਦੀ ਮੂਰਤੀ 'ਤੇ ਚੜ੍ਹਾਈ ਜਾਂਦੇ ਨੇ, ਕਹਿੰਦੇ ਇਹਦੇ 'ਤੇ ਖੁਸ਼ ਹੁੰਦਾ। ਇਹਦੇ ਪੱਤਿਆਂ ਦੀ ਨਸਵਾਰ ਵੀ ਬਣਦੀ ਆ। ਹਾਂ, ਰਗੜ ਕੇ ਕਿਤੇ ਉਹ ਨਾ ਬਣਾ ਲਿਓ, ਉਹ ਨਾਸਾਂ ਗੰਦੀਆਂ ਕਰ ਲੈਣੀਆਂ। ਚਲੋ ਅੱਗੇ, ਸੁੜ ਸੁੜ ਹੋਈ ਜਾਣੀ ਸਾਰਾ ਦਿਨ। ਹਾਂ, ਉਹ ਰੁੱਖ ਹੈ ਇਹ। ਇਸ ਲਈ ਇਹ ਰੁੱਖਾਂ ਵਿੱਚ ਰਿੰਡ ਦਾ ਦਰਖਤ ਬੂਟਾ ਅਤੇ ਕਨੇਰ ਜਿਹੜੇ ਨੇ ਕੁਰੁੱਖ ਮੰਨੇ ਨੇ, ਕਾਹਤੇ ਅੱਗੇ ਦੱਸ ਰਹੇ ਨੇ। ਅਰੰਡ,
ਅਰੰਡ ਫਲੈ ਅਰ ਡੋਲੀਆਂ।
ਜਿਹੜੀ ਰਿੰਡ ਦਾ ਦਰਖਤ ਹੈ ਉਹਨੂੰ ਫਲਦੀਆਂ ਨੇ ਜਿਹੜੀਆਂ ਡੋਡੀਆਂ ਜਿਹੀਆਂ ਲੱਗਦੀਆਂ ਨੇ ਨਾ। ਹਾਂਜੀ, ਉਹਦੇ ਅੰਦਰ ਬੀਜ ਕਿਹੋ ਜਿਹੇ ਨੇ?
ਫਲ ਅੰਦਰ ਬੀਜ ਚਿੱਤ ਮਤਾਲੇ।
ਉਹਨੇ ਉਹਦਾ ਫਲ ਕੱਢੀਏ ਨਾ, ਜਿਹੜੇ ਨਿਕਲ ਬੀਜ ਨਿਕਲਦੇ ਨੇ ਉਹ ਚਿੱਤਰੇ ਜਿਹੇ ਹੁੰਦੇ ਨੇ, ਚਿੱਤ ਮਤਾਲੇ, ਇੱਕ ਰੰਗ ਦੇ ਨਹੀਂ ਹੁੰਦੇ, ਡੱਬ ਖੜੱਬੇ ਜਿਹੇ ਬੀਜ ਹੁੰਦੇ ਨੇ। ਇਸ ਕਰਕੇ ਉਹ ਇਹ ਇੱਕ ਰਸ ਨਾ ਹੋਏ, ਇੱਕੋ ਜਿਹੇ ਨਾ ਹੋਏ ਤਾਂ ਇਹਨਾਂ ਨੂੰ ਕੁਰੁੱਖ ਮੰਨਿਆ। ਅੱਗੇ ਨਵੈ ਨਾਹੀਂ ਨਿਜੜਾ, ਨਿਜੜਾ ਨਿਜੜਾਓ ਪਾਠ ਨਹੀਂ ਕਹਿਣਾ, ਨਿਜੜਾ ਜੜਾ ਤੋਂ ਰਹਿਤਾ, ਜਿਹੜਾ ਰਿੰਡ ਦਾ ਦਰਖਤ ਡੂੰਘੀਆਂ ਨਹੀਂ ਜੜਾਂ ਹੁੰਦੀਆਂ, ਨੇ ਜੜਾ ਜੜਾਂ ਤੋਂ ਰਹਿਤਾ ਉੱਪਰ ਜੇ ਹੁੰਦੀਆਂ ਇਹਦੀਆਂ ਜੜਾਂ ਰਿੰਡ ਦੀ ਬੂਟੇ ਦੀਆਂ। ਹਾਂ, ਹਰ ਵਾਰ ਆਈ
ਹੋਏ ਉਚਾਲੇ,
ਜਦੋਂ ਹਵਾ ਦਾ ਬੁੱਲਾ ਆਇਆ, ਹਰ ਵਾਰ ਮੈਨੇ ਹਵਾ ਦਾ ਝੋਕਾ, ਹਵਾ ਦਾ ਬੁੱਲਾ ਆਇਆ ਜਦੇ ਡਿੱਗ ਜਾਂਦਾ।
ਕਲੀਆਂ ਪਵਨ ਕਨੇਰ ਨੂੰ,
ਹਾਂ ਜਿਹੜਾ ਕਨੇਰ ਹੈ ਉਹਨੂੰ ਕਲੀਆਂ ਤਾਂ ਲੱਗਦੀਆਂ ਨੇ ਫੁੱਲ ਜਿਹੜੇ ਨੇ, ਪਰ
ਦੁਰਮਤ ਵਿੱਚ ਦੁਰਗੰਧ ਦਿਖਾ ਲਏ,
ਕੋਈ ਦੁਰਗੰਧੀ ਸੁਗੰਧੀ ਹੈ ਨਹੀਂ ਉਹਨਾਂ 'ਚ। ਦੂਜੀ ਦੁਰਮਤ ਹੈ, ਦੋ ਰੰਗ ਨੇ, ਅੰਦਰ ਬਾਹਰੋਂ ਲਾਲ ਹੈ ਅੰਦਰੋਂ ਚਿੱਟਾ,
ਬਾਹਰ ਲਾਲ ਗੁਲਾਲ
ਹੈ, ਦੇਖੋ ਬਾਹਰੋਂ ਤਾਂ ਲਾਲ ਗੁਲਾਲ ਹੈ
ਅੰਦਰ ਚਿੱਟਾ ਦੁਬਦਾ ਨਾਲੇ,
ਇਹ ਦੁਬਦਾ ਤਾਂ ਹੈ, ਦੋ ਚੀਜ਼ਾਂ ਨੇ ਦੁਬਦਾ ਦੀਆਂ, ਬਾਹਰੋਂ ਲਾਲ ਅੰਦਰੋਂ ਚਿੱਟਾ, ਦੁਬਦਾ 'ਚ ਹੈ ਵਿਚਾਰਾ, ਤਾਂ ਹੀ ਕੋਈ ਰੁੱਖ ਮੰਨਿਆ। ਸਿਰ ਮਨਮੁੱਖ ਵੀ ਇੱਦਾਂ ਹੀ ਹੈ, ਬਾਹਰੋਂ ਤਾਂ ਬਹੁਤ ਪੋਚਾ ਪਾਚੀ ਕਰਕੇ ਜਾਂਦਾ, ਹਾਂ ਜੇ ਬੂਥੜੀ ਪੀਲੀ ਆ ਤਾਂ ਲਾਲ ਲਾਲੀ ਜੀ ਲਾ ਕੇ ਚੱਲ ਜਾਣੀ ਆ ਉੱਤੇ, ਦਿਖਾਉਣਾ ਮੂੰਹ ਲਾਲ ਹੈ ਅਤੇ ਅੰਦਰੋਂ ਚਿੱਟਾ ਹੀ ਹੈ। ਚਲੋ,
ਸਾਧ ਸੰਗਤ ਗੁਰ ਸ਼ਬਦ ਸੁਣ, ਗਣਤੀ ਵਿੱਚ ਪਵੇ ਪਰ ਨਾ ਲਈ।
ਭਾਈ ਸਾਨੂੰ ਸੋਹਣੀ ਤਰਕ ਦੱਸੀ ਹੈ, ਕਹਿੰਦੇ ਇਸ ਕਰਕੇ ਰੋਟੀਆਂ ਪਕਾਉਣ ਨਹੀਂ ਜਾਂਦੇ ਵੀ ਉਹ ਜਿਹੜਾ ਲਾਇਆ ਮੂੰਹ 'ਤੇ ਪਿਘਲ ਜਾਂਦਾ ਲੈ ਜਾਣਾ ਪਸੀਨੇ ਨਾਲ। ਅੱਗੇ ਜੀ,
ਸਾਧ ਸੰਗਤ ਗੁਰ ਸ਼ਬਦ ਸੁਣ, ਗਣਤੀ ਵਿੱਚ ਭਵੇ ਪਰ ਨਾ ਲਈ।
ਇਸ ਕਰਕੇ ਭਾਈ ਸਾਧ ਸੰਗਤ ਚਾਹ ਕੇ ਐਸਾ ਸ਼ਬਦ ਸੁਣਨਾ, ਗਿਣਤੀਆਂ ਵਿੱਚ ਹੀ ਪਿਆ ਰਹਿਣਾ ਉਹਨੇ। ਹਾਂ, ਕਿਸੇ ਨੂੰ ਕਿੱਦਾਂ ਕਿ ਆਪਣੀ ਗਿਣਤੀ ਨਾਲ ਮਾਪ ਲਿਆ, ਇਹਨੇ ਕਿੱਦਾਂ ਦਾ ਸੂਟ ਪਾਇਆ ਹੋਇਆ, ਚਲੋ ਮੈਂ ਵੀ ਲਊਂ ਕੱਲ੍ਹ ਨੂੰ ਇੱਦਾਂ ਦਾ, ਜਾਂ ਹੋਰ ਉਹਦਾ ਇੱਧਰ ਉੱਧਰ ਦੇਖ ਲੈਣਾ। ਸੋ ਇਸ ਤਰ੍ਹਾਂ ਉਹ ਗਿਣਤੀਆਂ ਮਿਣਤੀਆਂ 'ਚ ਪਿਆ ਰਹਿੰਦਾ ਸੰਗਤ ਵਿੱਚ, ਫਿਰ ਭਵੇ ਪਰਨਾਲੇ, ਪਰਨਾਲੇ ਨਾਮ ਸਮੁੰਦਰ ਦਾ, ਸਮੁੰਦਰ ਵਿੱਚ ਭਵਿਆ ਰਹੇਗਾ ਸੰਸਾਰ ਸਮੁੰਦਰ ਵਿੱਚ। ਹਾਂ, ਕਪਟ ਸਨੇਹ,
ਕਪਟ ਸਨੇਹ
ਖੇਹੇ ਮੋਹ ਕਾਲੇ, ਐਸੇ ਜਿਹੜੇ ਕਪਟ ਸਨੇਹ ਨੇ ਭਾਈ, ਖੇਹ ਪੈਂਦੀ ਹੈ ਅਤੇ ਮੂੰਹ ਵੀ ਕਾਲੇ ਹੋ ਜਾਂਦੇ ਨੇ, ਇੱਥੇ ਵੀ ਮੂੰਹ ਕਾਲੇ ਉੱਥੇ ਵੀ ਕਾਲੇ, ਪਾਲੋ ਸਾਰੀ ਇਸ ਪੌੜੀ ਨੂੰ। ਅਰੰਡ ਫਲੈ ਅਰ ਡੋਲੀਆਂ, ਫਲ ਅੰਦਰ ਵੀ ਚਿੱਤ ਮਿਤਾਲੇ, ਨਿਵਹਿ ਨਾਹੀ ਨਿਜੜਾ, ਹਰ ਵਾਰ ਆਈ ਹੋਏ ਉਚਾਲੇ, ਕਲੀਆਂ ਪਵਨ ਕਨੇਰ ਨੋ, ਦੁਰਮਤ ਵਿੱਚ ਦੁਰਗੰਧ ਦਿਖਾਲੇ, ਬਾਹਰ ਲਾਲ ਗੁਲਾਲ ਹੋਏ ਅੰਦਰ ਚਿੱਟਾ ਦੁਬਦਾ ਨਾਲੇ, ਸਾਧ ਸੰਗਤ ਗੁਰ ਸ਼ਬਦ ਸੁਣ, ਗਣਤੀ ਵਿੱਚ ਪਵੈ ਪਰ ਨਾਲੇ, ਕਪਟ ਸੁਨੇਹ ਖੇ ਮੋਹ ਕਾਲੇ, ਕਪਟ ਸੁਨੇਹ ਖੇ ਮੋਹ ਕਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।